जाको हर रंग लगो इस जुग में सो कहियत है सूरा अह आत्म जिने सगल वस तंगे जांका सतगुर पूरा ठाकुर गाइए ठाकुर गाइए आत्म रंग शरणी पावन नाम ते हवन सहज समावन संग जन के चरण वसह मेरे हियरे जन के चरण वसह मेरे हियरे संग पुनीता देही जन की तूर देहो कृपा निद नानक के सुख ए हर रंग मतलब सच दा रंग समझ सोची अकल नाल जिंदगी जिउणी परमात्मा दे निजमां विच रह के अपनी जिंदगी बसर करनी सौखा नहीं हुंदा। संसारी सिस्टम बहुत बदल गया है पर कोई कोई है जेड़ा मालक जी दे निजमां दे विच रह के अपनी जिंदगी जिउंदा है ते जेड़ा जिउं रिहा है उहनूं समझ लो रंग चढ़िया होया है और वो रंग है जेड़ा वो मन दी खेड है सारी मन नूं चढ़िया है विचार बदल गए मन विचारां दा संग्रह है मन होर कोई उहदा कोई अपना स्वरूप थोड़ा है मन असी कहिंदे आ विचारां दे जोड़ नूं विचार चंगे हो गए विचार सोहणे हो गए सच्चे हो गए जिंदगी बदल गई प्रैक्टिकलिटी बदल गई कह लो लाइफ स्टाइल बदल गया जदों लाइफ स्टाइल बदल गया ज्यौण दा ढंग बदल गया फिर एक क्वेश्चन उठता है भी रंग चढ़िया ते चढ़िया किवें आ जिंदगी ज्यौण दा जिहड़ा तरीका आया किवें पुछया जा सकता है गुरु गोबिंद सिंह जी नूं पुछया जा सकता है भी कंडिया ते पै के भी चढ़दी कला किवें ए हो सक किवें हो सक बच्चे शहीद करा के भी चढ़दी कला किवें घर बार छड़ के भी चढ़ती गला किवें ये किवें हो सकता औखा है पर यही क्वेश्चन पूछा जा रहा है इत्थे कब नदनेरी ऐ सखिए तेरे ते ए रंग चढ़िया किवें तेरी लाली लाली कोई चेहरे दे रंग दी गल नहीं भी तेरा रंग बड़ा सोहना है प्यारा लग ऐ नहीं मन नूं रंग किवें चढ़िया कब बनेरी तेरी लाली कब बनेरी तेरी लाली कब बनेरी
तेरी ला तब
ਧਿਆਨ ਚ ਰੱਖਿਓ ਐ ਨਾ ਸਮਝ ਲਿਓ ਵੀ ਅੱਖਾਂ ਬੰਦ ਕਰਕੇ ਬੈਠਾ ਐ ਕਿਵੇਂ ਨਸ਼ਾ ਚੜ ਗਿਆ ਨਾਮ ਦਾ ਤੇਰਾ ਲਾਈਫ ਸਟਾਈਲ ਇੱਦਾਂ ਵਧੀਆ ਕਿਵੇਂ ਹੋਇਆ ਇਹ ਅਰਥ ਤੇਰੀ ਜ਼ਿੰਦਗੀ ਦੇ ਇਹ ਫੈਸਲੇ ਤੂੰ ਕਿਵੇਂ ਲੈ ਰਿਹਾ ਵੱਡੀ ਤੋਂ ਵੱਡੀ ਤਕਲੀਫ ਵਿੱਚ ਖੁਸ਼ ਕਿਵੇਂ ਰਹਿ ਲੈਂਦਾ ਵੱਡੀ ਤੋਂ ਵੱਡੀ ਪ੍ਰੋਬਲਮ ਨੂੰ ਫੇਸ ਕਿਵੇਂ ਕਰਦਾ ਇਹ ਸਵਾਲ ਹੈ ਪੰਚਮ ਪਾਤਸ਼ਾਹ ਜੋ ਇਹ ਬਚਨ ਕਰਦੇ ਨੇ ਸਾਨੂੰ ਏਦਾਂ ਸਮਝਣਾ ਪੈਣਾ ਹੈ
ਕਵਨ ਗਨੇਰੀ ਕਵਨ ਗਨੇਰੀ ਤੇਰੀ ਲਾਲੀ ਕਵਨ ਗਨੇਰੀ ਤੇਰੀ ਲਾਲੀ ਕਵਨ ਬਨੇਰੀ ਤੇਰੀ ਲਾਲੀ ਕਵਨ ਕਵਨ ਰੰਗ ਤੂੰ ਭਈ ਗੁਲਾਲੀ ਭਈ ਗੁਲਾਲੀ ਕਵਨ ਰੰਗ ਤੂੰ ਭਈ ਗੁਲਾਲੀ ਭਈ ਗੁਲਾਲੀ ਕਵਨ ਰੰਗ ਤੂੰ ਭਈ
ਸਿੱਖੋ ਕਵ ਕਵਨ ਰੰਗ ਤੂੰ ਭਈ ਗੁਲਾਲੀ ਭਈ ਗੁਲਾਲੀ ਕਵਨ
ਰੰਗ ਤੂੰ ਭਈ ਗੁਲਾਲੀ ਭਈ
ਕਵਨ ਰੰਗ ਤੂੰ ਭਈ ਗੁਲਾਲੀ ਭਈ ਕਵਨ ਗਨੇਰੀ जन पानी सुर जन पानी पामन मोहया सुर जन पानी पामन मोहया
सुर जन पानी पामन मोहया सुर जन
ਸਿੱਖ ਸੁਰਤ ਹੈ ਕਿ ਦੇ ਬੋਲੋ ਦੇ ਨੇ ਬੰਨਾ ਕਿ ਸੁਰਤ ਨੇ ਸਿੱਖ ਸੁਰਤ ਨੇ ਦਿਮਾਗ ਮਨ ਮਨ ਦੇ ਰੰਗ ਚੜੇ ਦਾ ਕਿਵੇਂ ਪਤਾ ਲੱਗਦਾ ਦਿਮਾਗ ਦਾ ਤੇਜ ਹੋਣਾ ਦਿਮਾਗ ਦਾ ਖੁੱਲਣਾ ਉੱਥੇ ਇਹ ਸਵਾਲ ਹੈ ਤੇਰੇ ਮਾਇੰਡ ਤੇਰਾ ਮਾਇੰਡ ਡਿਵੈਲਪ ਕਿਵੇਂ ਹੋਇਆ ਰੰਗ ਚੜਨਾ ਮਨ ਨੂੰ ਮਾਇੰਡ ਦਿਮਾਗ ਦਾ ਤੇਜ ਹੋਣਾ ਉੱਥੇ ਇਹ ਸਵਾਲ ਹੈ ਕਿਵੇਂ ਹੋਇਆ ਇਹ ਰੰਗ ਚੜਿਆ ਕਿਵੇਂ
ਪਾਨੀ ਪਾ ਮਨ ਮੋਹਿਆ
बबून बनी कबून रंग तू पई गुलाली तुम ही सुन
तू पई गुलाल पई
पवन बनी तेरी लाती पवन बनी तेरी लाती
आवाज घट आई फिर कहो हां कवन बनेरी आत्मा तेरी वाहे गुरु
श्री
वाहे गुरु
साहेब जी
सतना श्री वाहे गुरु साहेब जी
सतना श्री वाहे गुरु साहेब जी
सतना श्री वाहे गुरु साहेब जी
सतना श्री वाहे गुरु साहेब जी
सतना श्री वाहे गुरु साहेब जी
सतना श्री वाहे गुरु साहेब जी श्री वाहे गुरु साहेब। वाहेगुरु 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 वाहेगुरु
तुध डिठे सच्चे पादशाह तुध डिठे सच्चे पादशाह
तुध डिठे सच्चे पादशाह
तुध डिठे सच्चे पादशाह
तुध डिठे सच्चे पादशाह
तुध डिठे सच्चे पादशाह
तुध डिठे सच्चे
डिठे सच्चे पादशाह
तुध डिठे सच्चे पादशाह तुध डिठे सच्चे पादशाह
तुध डिठे सच्चे पादशाह
तुध डिठे सच्चे पादशाह
मल जन्म जन्म दी कट्टी है मल जन्म जन्म दी जन्म जन्म दी कट्टी है तुध डिठे सच्चे तुध डिठे सच्चे पादशाह तुध डिठे सच्चे पादशाह
तुध डिठे सच्चे पादशाह
जन्म जन्म दी बोलो बोलो भाई मल जन्म जन्म दी कट्टी है तुध डिठे सच्चे पादशाह तुध डिठे सच्चे पादशाह मल जन्म मल जन्म जन्म दी कट्टी है तुध डिठे सच्चे पादशाह तुध डिठे सच्चे पादशाह मल जन्म पढ़ो पढ़ो मल जन्म जन्म दी मल जन्म जन्म दी कट्टी है मल जन्म जन्म दी तुध डिठे सच्चे तुध डिठे सच्चे
पादशाह तुध डिठे सच्चे पादशाह
तुध डिठे सच्चे पादशाह
हर जन्म जन्म दी
तुध डिठे सच्चे पादशाह
तुध डिठे सच्चे पादशाह
हर जन्म जन्म दी हर जन्म जन्म दी कट्टी है जन्म जन्म दी कट्टी है तुध डिठे सच्चे पादशाह तुध डिठे सच्चे पादशाह
हर जन्म जन्म दी कट्टी है तुध डिठे सच्चे पादशाह
तुध डिठे सच्चे पादशाह
हर जन्म जन्म दी कट्टी है तुध डिठे सच्चे पादशाह
आओ सत्संग जी सारे रसना पवित्र करो कोई रसना वांझी ना रवे एक बारी कहण ते गज के आखो जी वाहेगुरु जी का खालसा वाहेगुरु जी की फतेह पहलां ते आप सारयां दा बड़ा धन्नवाद भी है जी आया नूं भी है इस करके क्योंकि गर्मी के मौसम में आप सारे अज अद्धिया तो वध तुहाडे चो वीर होणगे जिन्हां दे घर विच एसी लगे है कूलर का प्रबंध तो अज तकरीबन 99% लोगों के घर च है पर फिर भी इन्नी गर्मी दे विच आके बैठना फिर दो घंटे ढाई घंटे बहना धन्नवाद है आप सारयां दा
ਲਓ ਹੁਣ ਆਪਾਂ ਜਿਹੜੀ ਵਿਚਾਰ ਕਰਦੇ ਆ ਦੇਹ ਤੱਕ ਦੇਹ ਆਈ ਹੈ ਪਰ ਗੁਰੂ ਤੱਕ ਸਾਡੀ ਸੁਰਤ ਨੇ ਪਹੁੰਚਣਾ ਗੁਰੂ ਵੀ ਦੇਹ ਨਹੀਂ ਤੇ ਗਿਆਨ ਵੀ ਗੁਰੂ ਵੀ ਦੇਹ ਨਹੀਂ ਸਿੱਖ ਵੀ ਦੇਹ ਨਹੀਂ ਸ਼ਬਦ ਗੁਰੂ ਸੁਰਤ ਧੁਨ ਚੇਤਾ ਜਦੋਂ ਵਿਚਾਰ ਕਰਦੇ ਆ ਸਾਡੇ ਅੰਦਰ ਗਿਆਨ ਆਉਂਦਾ ਹੈ ਉਦੋਂ ਸਮਝ ਲਓ ਸਾਡਾ ਗੁਰੂ ਨਾਲ ਮੇਲ ਹੁੰਦਾ ਗਿਆਨ ਨਾਲ ਮੇਲ ਹੋਣਾ ਗੁਰੂ ਨਾਲ ਮੇਲ ਹੋਣਾ ਜ਼ਿੰਦਗੀ ਵਿੱਚ ਗਿਆਨ ਆਉਣਾ ਹੀ ਗੁਰੂ ਆਉਣਾ ਹੈ ਗਿਆਨਵਾਨ ਬਣ ਜਾਣਾ ਸੱਚਾ ਗਿਆਨ ਹੋ ਜਾਣਾ ਇਹੀ ਗੁਰੂ ਵਾਲਾ ਬਣਨਾ ਹੁੰਦਾ ਹੈ ਬਾਹਰ ਤੱਕ ਟਰਾਲੀਆਂ ਆਈਆਂ ਟਰੈਕਟਰ ਆਏ ਆ ਗੱਡੀਆਂ ਆਈਆਂ ਬੱਸਾਂ ਆਈਆਂ ਇੱਥੇ ਤੱਕ ਦੇਹ ਆਉਂਦੀ ਹੈ ਇਹਦੂ ਅੱਗੇ ਵਾਲਾ ਰਸਤਾ ਸਾਡੀ ਸੁਰਤ ਦਾ ਹੈ ਸੋ ਬੇਨਤੀ ਹੈ ਕਿ ਆਪਾਂ ਧਿਆਨ ਨਾਲ ਸੁਣਨ ਸਮਝਣ ਦੀ ਕੋਸ਼ਿਸ਼ ਕਰੀਏ ਸਾਰੀਆਂ ਭੈਣਾਂ ਨੂੰ ਵੀ ਬੇਨਤੀ ਹੈ ਜੀ ਸਾਰੇ ਬੈਠ ਜਾਓ ਜਿਹੜੀ ਸੰਗਤ ਆ ਰਹੀ ਹੈ ਥੋੜ੍ਹਾ ਜਿਹਾ ਲੇਟ ਹੋ ਗਏ ਜਿਹੜੇ ਭਾਈ ਇੱਥੇ ਹੀ ਕਿਰਪਾ ਕਰਕੇ ਚੌਂਕੜੇ ਲਾ ਕੇ ਬਹਿ ਜਾਓ ਬਾਅਦ ਵਿੱਚ ਅੱਗੇ ਆ ਕੇ ਨਮਸਕਾਰ ਕਰ ਲਿਓ ਜਿੱਥੇ ਜਿੱਥੇ ਖੜੇ ਹੋ ਕਿਰਪਾ ਕਰਕੇ ਸੱਜ ਜਾਓ ਜਿਹੜੇ ਵੀਰ ਭਰਾ ਖੜੇ ਹੋ ਕਿਰਪਾ ਕਰਕੇ ਬੈਠਣ ਦੀ ਖੇਚਲ ਕਰੋ ਜਲਦੀ ਜਲਦੀ ਨਮਸਕਾਰ ਕਰਕੇ ਸਜੋ ਭੈਣਾਂ ਨੂੰ ਵੀ ਬੇਨਤੀ ਹੈ ਸਾਰੇ ਕਿਰਪਾ ਕਰਕੇ ਸਜੋ ਜੀ ਜਿਹੜੇ ਪਿੱਛੇ ਖੜੇ ਹੋ ਉਹ ਵੀ ਬੈਠ ਜਾਓ ਲਓ ਹੁਣ ਇੱਧਰ ਸੁਣੋ ਬਈ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਖੱਟੀ ਹੈ ਇਹ ਜਿਹੜਾ ਡਿੱਠੇ ਹੈ ਵੇਖਣਾ ਹੈ ਬੜੀ ਦੁਨੀਆ ਵੇਖਦੀ ਹੈ ਤੱਕਦੇ ਹੈ ਲੋਕ ਵੇਖਦੇ ਹੈ ਪਰ ਵੇਖਣ ਨਾਲ ਜ਼ਿੰਦਗੀ ਨਹੀਂ ਬਦਲ ਜਾਂਦੀ ਬਹੁਤ ਵਾਰ ਗੱਲ ਕੀਤੀ ਹੈ ਵੀ ਸਰੀਰ ਨੂੰ ਤੁਸੀਂ ਵੇਖਦੇ ਹੋ ਵੇਖਣ ਨਾਲ ਨਹੀਂ ਕੁਛ ਹੋਣਾ ਸ਼੍ਰੀ ਚੰਦ ਗੁਰੂ ਨਾਨਕ ਦਾ ਪੁੱਤਰ ਹੈ ਗੁਰੂ ਨਾਨਕ ਨੂੰ ਵੇਖਿਆ ਨਹੀਂ ਉਹਨੇ ਵੇਖਿਆ ਪਰ ਬਦਲਿਆ ਨਹੀਂ ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਦਾ ਪੁੱਤ ਹੈ ਪਰ ਬਦਲਿਆ ਨਹੀਂ ਵੇਖਿਆ ਤੇ ਹੋਏਗਾ ਗੁਰੂ ਰਾਮਦਾਸ ਜੀ ਗੁਰੂ ਗੋਬਿੰਦ ਸਿੰਘ ਨੂੰ ਜਿਹੜੇ ਜਲਾਦਾਂ ਨੇ ਵੇਖਿਆ ਜਿਨ੍ਹਾਂ ਨੇ ਜਿਹੜੇ ਪਠਾਣਾ ਨੇ ਜਾ ਕੇ ਗੁਰੂ ਸਾਹਿਬ ਜੀ ਦੇ ਛੁਰਾ ਮਾਰਿਆ ਪੇਟ ਵਿੱਚ ਛੁਰਾ ਮਾਰਿਆ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਵੇਖਿਆ ਕਿ ਨਹੀਂ ਵੇਖਿਆ ਏਦਾਂ ਵੇਖਿਆ ਹੀ ਤੇ ਛੁਰਾ ਮਾਰਿਆ ਪਰ ਵੇਖ ਕੇ ਉਹਨਾਂ ਦਾ ਭਲਾ ਨਹੀਂ ਆਪਾਂ ਸਾਰੇ ਕਹਿੰਦੇ ਹਾਂ ਮਹਾਰਾਜ ਇੱਕ ਵਾਰੀ ਦਿਸ ਜੋ ਸਾਨੂੰ ਫਿਰ ਸਾਡਾ ਭਲਾ ਕਿਵੇਂ ਹੋਜੂ ਗੱਲ ਤੇ ਸਾਰੀ ਸਮਝਣ ਤੇ ਨਿਬੜਨੀ ਮੰਨਣ ਤੇ ਨਿਬੜਨੀ ਜਿਹੜੇ ਉਸ ਵੇਲੇ ਲੋਕ ਸੀ ਜੇ ਉਹ ਵੇਖ ਕੇ ਨਹੀਂ ਬਦਲੇ ਤੈਨੂੰ ਕੀ ਲੱਗਦਾ ਵੀ ਤੂੰ ਬਦਲ ਜਾਏਗਾ ਜਿਹੜੇ ਅੱਜ ਗੁਰੂ ਗੁਰੂ ਨਾਨਕ ਦੇ ਵਿਚਾਰਾਂ ਤੋਂ ਪ੍ਰਭਾਵਿਤ ਨੇ ਉਹ ਅੱਜ ਵੀ ਬਦਲ ਰਹੇ ਨੇ ਗੁਰੂ ਨਾਨਕ ਸਾਹਿਬ ਦੇ ਵਿਚਾਰ ਅੱਜ ਲੋਕਾਂ ਨੂੰ ਬਦਲ ਰਹੇ ਨੇ ਕਿ ਨਹੀਂ ਬਦਲ ਰਹੇ ਦੱਸੋ ਜੀ ਤੇ ਦੇਹ ਉਸ ਵੇਲੇ ਵੀ ਸੀ ਸਰੀਰ ਪਰ ਬੜੇ ਬੰਦੇ ਸੀ ਜਿਹੜੇ ਨਹੀਂ ਬਦਲ ਸਕੇ ਉਸ ਵੇਲੇ ਵੀ ਉਹ ਬਦਲੇ ਜਿਨ੍ਹਾਂ ਨੇ ਵਿਚਾਰ ਸੁਣੇ ਤੇ ਅੱਜ ਵੀ ਉਹ ਬਦਲਣਗੇ ਜਿਹੜੇ ਗੁਰੂ ਨਾਨਕ ਦੇ ਕਬੀਰ ਸਾਹਿਬ ਜੀ ਦੇ ਭਗਤ ਰਵਿਦਾਸ ਜੀ ਦੇ ਇਹਨਾਂ ਦੇ ਬਚਨ ਸੁਣਨਗੇ ਪੜ੍ਹਨਗੇ ਸਮਝਣਗੇ ਤਾਂ ਕਰਕੇ ਸਾਡਾ ਗੁਰੂ ਗਿਆਨ ਹੈ ਇਹ ਨਾ ਭੁੱਲੀਏ ਪਹਿਰੇਦਾਰਾਂ ਵੀਰਾਂ ਨੂੰ ਬੇਨਤੀ ਹੈ ਵੀ ਇੱਕ ਦੋ ਉੱਥੇ ਪਿੱਛੇ ਇੱਕ ਦੋ ਹੋਰ ਬੈਠੋ ਉੱਥੇ ਉਹਨਾਂ ਦੇ ਕੋਲ ਹੋਰ ਦੋ ਤਿੰਨ ਬਹਿ ਜਾਓ ਜਾ ਕੇ ਅੱਗੇ ਅੱਗੇ ਤੇ ਸੇਵਾਦਾਰ ਬਹੁਤ ਹੈ ਸਾਰੇ ਕਿਰਪਾ ਕਰਕੇ ਪਿੱਛੇ ਇੱਕ ਦੋ ਜਣੇ ਹੋਰ ਬੈਠੇ ਪਿਆਰਿਓ ਆ ਚੇਤਾ ਰੱਖਿਓ ਆਪਾਂ ਹਰ ਜਗ੍ਹਾ ਹੀ ਇਹ ਗੱਲ ਕਰਦੇ ਹਾਂ ਵੀ ਸਤਿਗੁਰੂ ਨੂੰ ਸਤਿਗੁਰ ਨੂੰ ਸਭ ਕੋ ਵੇਖਦਾ ਕਹਿੰਦੇ ਸਤਿਗੁਰੂ ਨੂੰ ਸਾਰੇ ਵੇਖਦੇ ਆ ਪਰ ਸਤਿਗੁਰੂ ਦਾ ਅਰਥ ਹੈ ਸੱਚਾ ਗਿਆਨ। ਸਤਿਗੁਰੂ ਦਾ ਅਰਥ ਹੈ ਸੱਚਾ ਗਿਆਨ ਤੇ ਜਿਹੜਾ ਗਿਆਨ ਹੁੰਦਾ ਹੈ ਇਹ ਵੇਖਣ ਦਾ ਵਿਸ਼ਾ ਹੁੰਦਾ ਹੈ ਕਿ ਸਮਝਣ ਦਾ ਵਿਸ਼ਾ ਹੁੰਦਾ ਹੈ? ਬੋਲੋ ਬਈ। ਪਰ ਇੱਥੇ ਤੇ ਵਿਖਾਇਆ ਜਾ ਰਿਹਾ, ਵਿਖਾਇਆ ਜਾਂਦਾ, ਰੱਖ 10 ਰੁਪਈਏ ਲੰਘ ਜਾ, ਲੰਘੀ ਚਲੋ ਲੰਘੀ ਚਲੋ 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 ਚਲੋ, ਇਹ ਕੀ ਹੋ ਰਿਹਾ? ਵਿਖਾਇਆ ਜਾ ਰਿਹਾ। ਪਰ ਸਤਿਗੁਰੂ ਕਦੇ ਵਿਖਾਇਆ ਨਹੀਂ ਜਾਂਦਾ, ਸੱਚਾ ਗਿਆਨ ਸਦਾ ਸਮਝਾਇਆ ਜਾਂਦਾ। ਸੱਚਾ ਗਿਆਨ ਸਤਿਗੁਰੂ ਦਾ ਅਰਥ ਹੈ ਸੱਚਾ ਗਿਆਨ, ਤੇ ਜੇ ਵੇਖਣ ਦਾ ਵਿਸ਼ਾ ਬਣਾਉਣਾ ਫਿਰ ਦੇਹ ਵੇਖਣ ਦਾ ਵਿਸ਼ਾ ਹੈ। ਦੇਹ ਸਾਡਾ ਗੁਰੂ ਨਹੀਂ, ਫਿਰ ਪੁੱਛ ਲਓ ਪੁੱਛ ਲਾਂ ਵੀ ਦੇਹ ਦੇ ਪੁਜਾਰੀ ਆ ਕਿ ਗਿਆਨ ਦੇ? ਗਿਆਨ ਗੁਰੂ ਹੈ ਕਿ ਦੇਹ? ਦੇਹ ਵਿਖਾਈ ਜਾਂਦੀ ਹੈ ਪਰ ਗਿਆਨ ਸਮਝਾਇਆ ਜਾਂਦਾ। ਪਰ ਇਹ ਸਾਰਾ ਕੁਝ ਜਿਹੜਾ ਪੁਜਾਰੀ ਵਾਲਾ ਸਿਸਟਮ ਸਾਡੇ ਵਿੱਚ ਚੱਲ ਰਿਹਾ, ਆਈ ਜਾ ਪੈਸੇ ਰੱਖੀ ਚੱਲ ਲੰਘੀ ਚੱਲ, ਬਸ ਇੱਥੇ ਹੈ ਸਮਝਾਉਣ ਵਾਲਾ ਕੰਮ ਤੇ ਵੱਡੇ ਵੱਡੇ ਸਥਾਨਾਂ ਉੱਤੇ ਬੰਦ ਹੈ। ਸਮਝਾਉਣ ਦੀ ਗੱਲ ਕਰ ਲਓ ਮਗਰ ਪੈ ਜਾਣਗੇ, ਸਮਝਾਉਣ ਦੀ ਗੱਲ ਕਰੋਗੇ ਪੰਥ ਵਿੱਚੋਂ ਛੇਕਣ ਦੀਆਂ ਗੱਲਾਂ ਕਰਦੇ ਆ। ਇੱਥੇ ਇੱਥੇ ਕਹਿੰਦੇ ਆ ਵਿਖਾਉਣ ਦੀ ਗੱਲ ਕਰੋ ਸਮਝਾਉਣ ਦੀ ਨਹੀਂ। ਜਿਹੜੇ ਸਕੂਲ ਵਿੱਚ ਟੀਚਰਾਂ ਨੇ ਗਿਆਨ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਉਸ ਸਕੂਲ ਦਾ ਕਿਆ ਬਣੇਗਾ? ਗਿਆਨ ਵਿਖਾਉਂਦੇ ਐ ਪਰ ਸਮਝਾਉਂਦੇ ਨਹੀਂ। ਤਾਂ ਕਰਕੇ ਚੇਤਾ ਰੱਖਿਓ ਜਿੰਨਾ ਚਿਰ ਸਮਝਣੀ ਆਉਂਦੀ ਉਹਨਾਂ ਚਿਰ ਸਾਡੀ ਸੁਰਤ ਆ ਦਿਮਾਗ ਹੈ ਜਿਹੜਾ ਖੁੱਲਣਾ ਨਹੀਂ। ਸਿੱਖ ਮੇਰੀ ਸੁਰਤ ਨੇ ਬਣਨਾ ਹੈ, ਤੁਹਾਡੀ ਸੁਰਤ ਨੇ ਬਣਨਾ ਸਿੱਖ। ਸਿੱਖਣਾ ਸਾਡੇ ਮਾਈਂਡ ਨੇ ਹੈ, ਦਿਮਾਗ ਨੇ ਸਿੱਖਣਾ ਹੈ, ਆਹ ਖੁੱਲਣਾ ਚਾਹੀਦਾ ਹੈ, ਇਹ ਗਤੀ ਹੋਣੀ ਚਾਹੀਦੀ ਹੈ। ਤਾਂ ਕਰਕੇ ਹਰ ਜਗ੍ਹਾ ਪੜ੍ਹਦੇ ਹਾਂ ਪੜ੍ਹੋ ਸਤਿਗੁਰ ਨੂੰ ਸਭ ਕੋ ਵੇਖਦਾ। ਅੱਜ ਸਾਰੀ ਦੁਨੀਆ ਸਤਿਗੁਰੂ ਨੂੰ ਵੇਖਦੀ ਹੈ ਪਰ ਸਤਿਗੁਰੂ ਕਦੇ ਵੇਖਣ ਦਾ ਵਿਸ਼ਾ ਨਹੀਂ, ਸਤਿਗੁਰੂ ਸਮਝਣ ਦਾ ਵਿਸ਼ਾ ਹੈ, ਸੱਚਾ ਗਿਆਨ ਲੈਣ ਦਾ ਵਿਸ਼ਾ ਹੈ, ਵੇਖਣ ਦਾ ਨਹੀਂ। ਕਿਸੇ ਗੋਰੇ ਨੂੰ ਸੱਚਾ ਗਿਆਨ ਹੋਇਆ ਕਿ ਨਹੀਂ ਹੋਇਆ ਦੱਸੋ? ਬੜਿਆਂ ਗੋਰਿਆਂ ਨੂੰ ਸੱਚਾ ਗਿਆਨ ਹੈ, ਤਾਂ ਹੀ ਕੰਟਰੀਆਂ ਵੀ ਤਾਂ ਹੀ ਸੋਹਣੀਆਂ ਬਣਾਈਆਂ ਕਿਉਂਕਿ ਅਕਲ ਹੈ, ਗਿਆਨ ਹੈ। ਉਹਨਾਂ ਨੇ ਕਿਹੜਾ ਸਤਿਗੁਰੂ ਵੇਖਿਆ? ਉਹਨਾਂ ਨੇ ਸੱਚਾ ਗਿਆਨ ਸਮਝ ਲਿਆ, ਸੱਚਾ ਗਿਆਨ ਸਮਝ ਲਿਆ, ਲੈ ਲਿਆ ਸੱਚਾ ਗਿਆਨ, ਵੇਖਿਆ ਨਹੀਂ ਸਮਝਿਆ। ਆਪਾਂ ਸਾਰੀ ਜ਼ਿੰਦਗੀ ਵੇਖਿਆ ਹੈ ਅਸੀਂ ਸਮਝਿਆ ਨਹੀਂ, ਸਾਡੀ ਪ੍ਰੋਬਲਮ ਹੈ ਇਹ ਬਹੁਤ ਵੱਡੀ। ਲਓ ਸੁਣੋ,
ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ।
ਕਹਿੰਦੇ ਡਿੱਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ
ਵਿਚਾਰ
ਵਿਚਾਰ। ਤੇ ਆਪਾਂ ਪੜ੍ਹਿਆ ਕੀ ਹੈ ਭਲਾ? ਦੁੱਧ ਡਿੱਠੇ ਸੱਚੇ ਪਾਤਸ਼ਾਹ, ਦੁੱਧ ਡਿੱਠੇ ਸੱਚੇ ਪਾਤਸ਼ਾਹ, ਦੁੱਧ ਡਿੱਠੇ
ਸੱਚੇ ਪਾਤਸ਼ਾਹ, ਦੁੱਧ ਡਿੱਠੇ ਸੱਚੇ ਪਾਤਸ਼ਾਹ।
ਮਲ ਜਨਮ ਜਨਮ ਦੀ ਕੱਢੀ ਹੈ, ਦੁੱਧ ਡਿੱਠੇ ਸੱਚੇ ਪਾਤਸ਼ਾਹ, ਦੁੱਧ ਡਿੱਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀ ਹੈ, ਦੁੱਧ ਡਿੱਠੇ ਸੱਚੇ ਪਾਤਸ਼ਾਹ, ਦੁੱਧ ਡਿੱਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਦੁੱਧ ਡਿੱਠੇ, ਹੁਣ ਇਹ ਧਿਆਨ ਵਿੱਚ ਸਾਨੂੰ ਰੱਖਣਾ ਪੈਣਾ ਹੈ ਵੀ ਜੇ ਸੁਰਤ ਸਿੱਖ ਹੈ ਤੇ ਇਹਦਾ ਮਤਲਬ ਅੱਖਾਂ ਵੀ ਆ ਨਹੀਂ ਵੇਖਣਗੀਆਂ। ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਸਾਡੀ ਸੁਰਤ ਸਾਡੀਆਂ ਅੱਖਾਂ ਹਨ ਤੇ ਜੇ ਸਿੱਖ ਸੁਰਤ ਹੈ ਤੇ ਦੇਖਣਾ ਕਿੰਨੇ ਸੀ ਬੋਲੋ? ਸੁਰਤ ਨੇ ਤੇ ਸੁਰਤ ਨੇ ਕਿਹੜਾ ਸਤਿਗੁਰੂ ਸੱਚਾ ਪਾਤਸ਼ਾਹ ਕਿਹੜਾ ਵੇਖਣਾ ਹੈ? ਸੱਚਾ ਗਿਆਨ ਸੁਰਤ ਨਾਲ ਸੁਰਤ ਤੱਕ ਜਾਣਾ ਹੈ। ਹੁਣ ਜਿਹੜੇ ਬੰਦੇ ਨੂੰ ਸੱਚਾ ਗਿਆਨ ਹੋ ਗਿਆ ਉਹ ਕਹਿੰਦਾ ਹੈ ਜਿਹਦੇ ਤੋਂ ਸੱਚਾ ਗਿਆਨ ਸਮਝ ਆਇਆ, ਅਕਲ ਆਈ, ਨੌਲੇਜ ਆਈ, ਉਦੋਂ ਬਾਅਦ ਮੈਲ ਨਿਕਲ ਗਈ। ਕਿਵੇਂ? ਵੇਖਿਓ, ਸ਼ਰਾਬ ਪੀਂਦਾ ਸੀ ਮੈਂ, ਸੱਚਾ ਗਿਆਨ ਸੱਚੇ ਪਾਤਸ਼ਾਹ ਦੇ ਦਰਸ਼ਨ ਹੋਏ, ਸੱਚਾ ਗਿਆਨ ਮੇਰੀ ਸੁਰਤ ਨੂੰ ਹੋਇਆ, ਮੇਰੇ ਦਿਮਾਗ 'ਚ ਗੱਲਾਂ ਬਹਿ ਗਈਆਂ ਤੇ ਫਿਰ ਕੀ ਹੋਇਆ? ਮੈਲ ਨਿਕਲ ਗਈ। ਕਾਹਦੀ ਮੈਲ ਸੀ? ਮੈਂ ਸ਼ਰਾਬ ਪੀਂਦਾ ਸੀ। ਇਹ ਮੈਲ ਮੇਰੀ ਨਿਕਲ ਗਈ ਕਦੋਂ? ਜਦੋਂ ਤੋਂ ਗਿਆਨ ਗੁਰੂ ਦੇ ਦਰਸ਼ਨ ਹੋਏ, ਸਤਿਗੁਰੂ ਦੇ ਦਰਸ਼ਨ ਹੋਏ, ਸੱਚੇ ਪਾਤਸ਼ਾਹ ਦੇ ਦਰਸ਼ਨ ਹੋਏ। ਬਸ ਜਿੰਨੇ ਜ਼ਿਆਦਾ ਦਰਸ਼ਨ ਹੁੰਦੇ ਜਾਣਗੇ ਸੱਚਾ ਗਿਆਨ ਵੱਧਦਾ ਜਾਣਾ ਹੈ, ਵੱਧਦਾ ਜਾਣਾ ਹੈ ਤੇ ਮੈਲ ਆਪਣੇ ਆਪ ਘਟਦੀ ਜਾਣੀ, ਲੈਂਦੀ ਜਾਣੀ। ਵੇਖ ਕੇ ਨਹੀਂ ਪਿਆਰਿਓ, ਸਮਝ ਕੇ, ਸਮਝਣ ਵਾਲੇ ਪਾਸੇ ਤੋਰੋ, ਵਿਖਾਉਣ ਵਾਲੇ ਪਾਸੇ ਨਹੀਂ, ਸਮਝਾਉਣ ਵਾਲੇ ਪਾਸੇ ਲਾਓ ਕੌਮ ਨੂੰ। ਵਿਖਾਇਆ ਤੇ ਅੱਜ ਤੱਕ ਸਾਰਿਆਂ ਨੂੰ ਹੀ ਹੈ। ਸੱਚਾ ਗਿਆਨ ਜਿਹਦੇ ਕੋਲ ਹੈ, ਅਸਲ ਵਿੱਚ ਸਤਿਗੁਰੂ ਉਹਦੇ ਕੋਲ ਹੈ। ਸੱਚਾ ਗਿਆਨ ਹੈ ਜਿਹਨੂੰ, ਸਮਝ ਹੈ ਜਿਹਨੂੰ। ਸੱਚਾ ਗਿਆਨ ਹੋਣਾ ਸਭ ਤੋਂ ਜ਼ਰੂਰੀ ਹੈ, ਅਕਲ ਹੋਣੀ, ਸਮਝ ਹੋਣੀ। ਤਾਂ ਕਰਕੇ ਅਸੀਂ ਵੇਖਣਾ, ਸਾਰੀ ਜ਼ਿੰਦਗੀ ਵੇਖਿਆ ਹੈ ਪਰ ਸਮਝਣਾ ਸ਼ੁਰੂ ਕਰੀਏ। ਤੇ ਜਦੋਂ ਜਦੋਂ ਜਿਵੇਂ ਜਿਵੇਂ ਸਮਝ ਆਏਗੀ, ਸਤਿਗੁਰ ਹੋਏ ਦਿਆਲ, ਹੁਣ ਇੱਥੇ ਸੱਚਾ ਗਿਆਨ ਅਰਥ ਕਰਿਓ ਇਹਦਾ। ਸਮਝ, ਸੱਚਾ ਗਿਆਨ ਹੋਇਆ ਜਦੋਂ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਿਆਲ ਨਾ ਕਬਹੂ ਚੂਰੀ ਹੈ। ਝੋਰਾ ਚਾਰਾ ਲੱਗਣਾ ਹੀ ਨਹੀਂ ਜਦੋਂ ਅਕਲ ਆ ਗਈ, ਝੋਰਾ ਕਿਸ ਗੱਲ ਦਾ? ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ, ਸਤਿਗੁਰ ਹੋਏ ਦਿਆਲ ਤਾਂ ਜਮਕ ਡਰ। ਹੁਣ ਵਿਕਾਰ ਕਿਵੇਂ ਆ ਜਾਣਗੇ? ਪਹਿਲਾਂ ਕਿੱਦਾਂ ਸੀ ਵੀ ਪਤਾ ਹੀ ਨਹੀਂ ਸੀ ਲੱਗਦਾ ਯਾਰ, ਗੁੱਸੇ ਦੇ ਵਿੱਚ ਪਾਗਲ ਹੋ ਜਾਈਦਾ ਸੀ। ਪਰ ਹੁਣ ਅਕਲ ਆ ਗਈ, ਪਤਾ ਹੈ ਵੀ ਗੁੱਸਾ ਚੜ੍ਹਦਾ ਕੰਟਰੋਲ ਕਿਵੇਂ ਕਰਨਾ, ਹੁਣ ਕੰਟਰੋਲ ਹੈ। ਸਮਝ, ਸੱਚਾ ਗਿਆਨ ਹੋ ਗਿਆ। ਜਦੋਂ ਸੱਚਾ ਗਿਆਨ ਹੋ ਜਾਏ ਫਿਰ ਵਿਕਾਰਾਂ ਦਾ ਕਿਉਂ ਡਰ ਰਹੇਗਾ? ਸਤਿਗੁਰ ਹੋਏ ਦਿਆਲ ਤਾਂ ਜਮਕ ਡਰ ਕੇ ਹਾ, ਸਤਿਗੁਰ ਹੋਏ ਦਿਆਲ ਤਾਂ ਸਭ ਹੀ ਸੁੱਖ ਦੇ ਹਾ, ਸਤਿਗੁਰ ਹੋਏ ਦਿਆਲ ਤਾਂ ਨਵ ਨਿਤ ਪਾਈ ਹੈ। ਅਕਲ ਆਉਣ ਕਰਕੇ ਸਾਰੇ ਖਜ਼ਾਨੇ ਮਿਲ ਗਏ, ਭਾਵ ਘਾਟਾ ਹੀ ਨਹੀਂ ਰਿਹਾ ਕੋਈ। ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਏ, ਪਰ ਆਪਾਂ ਕਰਨਾ ਕੀ ਹੈ? ਆਪਾਂ ਸਤਿਗੁਰੂ ਦੀ ਦਿਆਲਤਾ ਦੇ ਪਾਤਰ ਬਣਨਾ ਹੈ। ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਵੀ ਸਤਿਗੁਰੂ ਦਿਆਲ ਸਾਰਿਆਂ ਤੇ ਹੁੰਦੇ ਆ ਕਿ ਕਿਸੇ ਕਿਸੇ ਤੇ ਹੁੰਦੇ ਆ? ਭਾਵ ਸਤਿਗੁਰੂ ਦਾ ਅਰਥ ਕਰਿਓ ਸੱਚਾ ਗਿਆਨ। ਸੱਚਾ ਗਿਆਨ ਕਿਸੇ ਕਿਸੇ ਨੂੰ ਹੁੰਦਾ ਹੈ ਕਿ ਸਾਰਿਆਂ ਨੂੰ ਹੁੰਦਾ ਹੈ? ਇਹ ਸਵਾਲ ਹੈ ਹੁਣ ਬਹੁਤ ਵੱਡਾ ਵੀ ਸਾਰਿਆਂ ਨੂੰ ਸੱਚਾ ਗਿਆਨ ਹੁੰਦਾ ਹੈ ਕਿ ਕਿਸੇ ਕਿਸੇ ਨੂੰ ਹੁੰਦਾ ਹੈ? ਨਹੀਂ ਭਾਈ, ਸੱਚਾ ਗਿਆਨ ਪਰਮਾਤਮਾ ਦਾ ਸਾਰਿਆਂ ਤੇ ਮੀਂਹ ਵਾਂਗੂ ਵਰਸਦਾ ਹੈ। ਪ੍ਰੋਬਲਮ ਉਹਨਾਂ ਦੀ ਹੈ ਜਿਹੜੇ ਭਾਂਡੇ ਮੂਧੇ ਮਾਰ ਕੇ, ਭਾਂਡਾ ਮੂਧਾ ਕਿਹੜਾ ਮਾਰਿਆ? ਆ ਖੋਪੜੀ, ਇਹਨੂੰ ਸੁਣਨਾ ਸਮਝਣਾ ਨਹੀਂ ਚਾਹੁੰਦਾ, ਸਿੱਧੀ ਕਰ ਲੈ ਤੇ ਭਰਾ ਲੈ ਜਿੰਨੀ ਮਰਜ਼ੀ। ਗਿਆਨ ਹੀ ਗਿਆਨ ਹੈ, ਘਾਟਾ ਇੱਥੇ? ਪੱਤਾ ਟੁੱਟਦਾ ਵੀ ਤੈਨੂੰ ਸਮਝਾ ਜਾਂਦਾ ਹੈ ਵੀ ਸਦਾ ਨਹੀਂ ਬੈਠ ਰਹਿਣਾ, ਆਖੋ ਸਤਨਾਮ। ਦੱਸੋ ਪੱਤਾ ਗਿਆਨ ਦਿੰਦਾ ਕਿ ਨਹੀਂ ਦਿੰਦਾ? ਤੈਨੂੰ ਮਿੱਟੀ ਵੀ ਸਾਨੂੰ ਸਮਝਾਉਂਦੀ ਹੈ। ਵੇਖੋ, ਰੋੜੇ ਨਾਲ ਠੋਕਰ ਵੱਜ ਗਈ, ਜਿਹੜਾ ਜੀ ਕਰਦਾ ਰੋੜੇ ਨੂੰ ਐ ਕੋਈ ਇੱਧਰ ਲੈ ਜਾਂਦਾ, ਕੋਈ ਇੱਧਰ ਲੈ ਜਾਂਦਾ। ਯਾਰ ਰੋੜਾ ਵੇਖੋ ਕਿੰਨੀਆਂ ਠੋਕਰਾਂ ਸਹਾਰਦਾ ਹੈ, ਰੋੜਾ ਗਿਆਨ ਦਿੰਦਾ ਹੈ, ਪਰ ਕਦੇ ਕਦੇ ਰੋੜਾ ਪੈਰ ਵੀ ਛਿੱਲ ਦਿੰਦਾ ਹੈ, ਗਿੱਟਾ ਵੀ, ਕਈ ਵਾਰੀ ਅੰਗੂਠਾ ਵੀ ਛਿੱਲ ਦਿੰਦਾ ਹੈ। ਫਿਰ ਮਿੱਟੀ ਨੂੰ ਵੇਖ ਲਓ, ਮਿੱਟੀ ਨੂੰ ਵੇਖ ਕੇ ਲੱਗਦਾ ਨਹੀਂ ਲੋ ਕਬੀਰ ਰੋੜਾ ਹੋਏ ਰਹੋ ਬਾਟ ਕਾ? ਅਸ ਚਾਰੇ ਸੁਣਿਓ, ਮਿੱਟੀ ਹੋ ਜਾ ਪਰ ਮਿੱਟੀ ਤੇ ਧਰਤੀ ਤੇ ਆ ਵਿਛਿਆ ਪਿਆ ਰੇਤਾ ਮਿੱਟੀ ਆਪਾਂ ਲਤਾੜ ਕੇ ਲੰਘਦੇ ਆ ਜਿੱਦੇ ਇਹਨੂੰ ਸੰਗਤ ਮਿਲ ਗਈ ਹਵਾ ਦੀ ਪੱਗ ਲਵੇੜ ਦਿੰਦੀ ਹੈ ਫਿਰ ਸਿਰ ਨੂੰ ਪੈਂਦੀ ਹੈ ਇਹ ਵੀ ਸੇਧ ਦਿੰਦੀ ਹੈ ਵੇਖਦੇ ਸਹੀ ਚੰਗੀ ਸਿੱਖਿਆ ਲੈਣੀ ਹੈ ਰੇਤੇ ਤੋਂ ਲੈ ਲੈ ਤੇ ਰੇਤ ਬਣ ਕੇ ਮਿੱਟੀ ਬਣ ਕੇ ਕੀ ਕਰੇਗਾ ਕਦੇ ਕਦੇ ਸੰਗਤ ਮਿਲ ਜਾਂਦੀ ਹੈ ਇਹਨੂੰ ਵੀ ਤੂੰ ਪਾਣੀ ਬਣ ਜਾ ਪਰ ਪਾਣੀ ਵੀ ਠੰਡਾ ਤੱਤਾ ਹੋ ਜਾਂਦਾ ਹੈ ਔਗਣ ਨਾ ਲੈ ਗੁਣ ਲੈ ਸਿੱਖਣਾ ਚਾਹਵੇ ਤੇ ਪਾਣੀ ਤੋਂ ਸਿੱਖ ਲੈ ਸਿੱਖਣਾ ਚਾਹਵੇ ਰੇਤ ਤੋਂ ਸਿੱਖ ਲੈ ਸਿੱਖਣਾ ਚਾਹਵੇ ਰੋੜੇ ਤੋਂ ਸਿੱਖ ਲੈ ਸਿੱਖਣਾ ਚਾਹਵੇ ਪੱਤੇ ਤੋਂ ਸਿੱਖ ਲੈ ਇੱਕ ਇੱਕ ਚੀਜ਼ ਸਿਖਾ ਰਹੀ ਹੈ ਸਿਖਿਆਰਥੀ ਬਣਨ ਲਈ ਤਿਆਰ ਹੋ ਜਾ ਸਾਰੀ ਕਾਇਨਾਤ ਤੈਨੂੰ ਸਿਖਾਉਣ ਲੱਗ ਜੂ ਸਾਰੀ ਕਾਇਨਾਤ ਤੇਰਾ ਗੁਰੂ ਬਣ ਜੂ ਰੱਬ ਹੈ ਨਾ ਜਿਹੜਾ ਆ ਫੈਲੀ ਹੋਈ ਕੁਦਰਤ ਇਹ ਸਾਰਾ ਗਿਆਨ ਦਾ ਭਰਿਆ ਪਿਆ ਕੁਦਰਤ ਕੁਦਰਤ ਰੱਬ ਪਰਮਾਤਮਾ ਤੇਰਾ ਗੁਰੂ ਬਣ ਜੂ ਨਿੱਕੀਆਂ ਨਿੱਕੀਆਂ ਚੀਜ਼ਾਂ ਤੈਨੂੰ ਸਿਖਾਉਣਗੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਜੇ ਸਿੱਖਣਾ ਚਾਹੇਗਾ ਗੁਰ ਪਰਮੇਸ਼ਰ ਇੱਕੋ ਜਾਨ ਪਰਮਾਤਮਾ ਸਭ ਨੂੰ ਸਿਖਾਉਂਦਾ ਹੈ ਪਰ ਜੇ ਕੋਈ ਸਿੱਖਣਾ ਬੋਲੋ ਜੀ ਜੇ ਕੋਈ ਸਿੱਖਣਾ ਚਾਹਵੇ ਉਹ ਲਾਸ਼ ਜਾਂਦੀ ਹੈ ਸਿੱਖ ਲੈ ਜੰਮਦਿਆਂ ਨੂੰ ਵੇਖ ਸਿੱਖ ਮਰਦਿਆਂ ਨੂੰ ਵੇਖ ਸਿੱਖ ਸਿੱਖਣ ਵਾਲਾ ਬਣ ਡੁੱਬਦੇ ਸੂਰਜ ਨੂੰ ਵੇਖ ਕੇ ਸਿੱਖ ਚੰਦਰਮਾ ਨੂੰ ਘਟਦੇ ਨੂੰ ਵੇਖ ਕੇ ਸਿੱਖ ਮੱਸਿਆ ਵਾਲੀ ਰਾਤ ਨੂੰ ਵੇਖ ਕੇ ਸਿੱਖ ਪੂਰਨਮਾਸ਼ੀ ਦੇ ਪੂਰੇ ਚੰਦ ਨੂੰ ਵੇਖ ਕੇ ਸਿੱਖ ਸਮੁੰਦਰ ਦੀਆਂ ਛੱਲਾਂ ਨੂੰ ਵੇਖ ਕੇ ਸਿੱਖ ਲਹਿਰਾਂ ਉੱਠਦੀਆਂ ਨੇ ਖਤਮ ਹੁੰਦੀਆਂ ਨੇ ਸਿੱਖ ਫਲਾਂ ਨੂੰ ਵੇਖ ਕੇ ਸਿੱਖ ਫੁੱਲਾਂ ਨੂੰ ਵੱਧਦਿਆਂ ਨੂੰ ਵੇਖ ਕੇ ਸਿੱਖ ਫੁੱਲਾਂ ਨੂੰ ਘਟਦਿਆਂ ਨੂੰ ਵੇਖ ਕੇ ਸਿੱਖ ਤੂੰ ਸਿੱਖ ਬਣਨ ਨੂੰ ਤਿਆਰ ਹੋ ਜਾ ਸਾਰਾ ਬ੍ਰਹਿਮੰਡ ਤੈਨੂੰ ਸਿਖਾਉਣ ਲਈ ਤਿਆਰ ਬੈਠਾ ਹੈ ਸਤਿਗੁਰ ਹੋਏ ਦਿਆਲ ਕੀ ਸਤਿਗੁਰੂ ਕਿਸੇ ਕਿਸੇ ਦੇ ਦਿਆਲ ਹੁੰਦਾ ਸੱਚਾ ਗਿਆਨ ਤੇ ਐ ਵਰਦਾ ਹੈ ਮੀਂਹ ਵਾਂਗੂ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਪੈਂਦਾ ਹੈ ਪਰ ਮਨ ਉਦੋਂ ਪੀਊ ਜਦੋਂ ਮਨ ਪੀਵੇ ਸੁਣ ਸ਼ਬਦ ਵਿਚਾਰਾ ਉਹ ਜਦੋਂ ਸਮਝਾਂਗੇ ਅਸੀਂ ਆ ਬਹੁਤ ਕੁਛ ਹੈ ਬਾਹਰ ਪਰ ਆਪਣੇ ਆਪ ਨੂੰ ਤੇ ਸਮਝਾਈਏ ਨਾ ਪਿਆਰਿਓ ਤਾਂ ਕਰਕੇ ਆ ਸੁਣਿਓ ਜੇ ਸਿੱਖਣ ਤੇ ਆਉਣਾ ਹੈ ਤੇ ਰੋੜੇ ਤੋਂ ਸਿੱਖ ਮਿੱਟੀ ਤੋਂ ਸਿੱਖ ਪਾਣੀ ਤੋਂ ਸਿੱਖ ਸੁਣੋ
ਕਬੀਰ ਰੋੜਾ ਹੋਏ ਰਹੋ ਪਾਟਕਾ ਤਜ ਮਨ ਕਾ ਅਭਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਨੈ ਭਗਵਾਨ ਕਬੀਰ ਰੋੜਾ ਹੁਆ ਤਾਂ ਕਿਆ ਭਇਆ ਪੰਥੀ ਕੋ ਦੁਖ ਦੇ ਸਾਦੇਰਾ ਦਾਸ ਹੈ ਜਿਉਂ ਤਰਨੀ ਮਹਿਖੇ
ਔਗਣ ਛੱਡੀ ਚੱਲੀ ਗੁਣ ਲਈ ਚੱਲੀ ਅੱਗੇ
ਕਬੀਰ ਖੇਹ ਹੋਈ ਤੋ ਕਿਆ ਭਇਆ ਜੋ ਉੱਡ ਲਾਗੈ ਅੰਗ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ ਕਬੀਰ ਪਾਣੀ ਹੁਆ ਤਾਂ ਕਿਆ ਭਇਆ ਸੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ
ਹਰ ਜਨ ਐਸਾ ਚਾਹੀਏ ਹਰ ਜਨ ਐਸਾ ਚਾਹੀਏ ਹਰ ਜਨ
ਐਸਾ ਚਾਹੀਏ
ਪੜੋ ਹਰ ਜਨ
ਐਸਾ
ਜੈਸਾ ਹਰ ਹੀ ਹੋਏ ਹਰ ਜਨ ਐਸਾ ਚਾਹੀਏ
हर जन ऐसा चाहिए
जैसा हर ही होए,
हर जन ऐसा चाहिए हर जन ऐसा चाहिए।
हरी दा जन एदा दा होवे जिदा दा इनू मालिक जी ने पैदा किया है। तेरे विचों तेरे आला टेस्ट आवे, मर्च विचों मर्च दा टेस्ट ना आवे फिर कितना लगता है, ते गन्ने चो जे गन्ने आला टेस्ट ना आवे किवें लगता है। तेरा असली टेस्ट है ना जेड़ा, वो आना चाहिए। साडे च कित्थे है इंसान ते इंसानियत है जेड़ी, वो साडे विच प्रगट होनी चाहीदी है। सारा ब्रह्मांड सिखाएगा गुरु नानक दा गुरु कौन है, बोलो गुरु नानक दा गुरु कौन है जी, परमात्मा ब्रह्मांड आ सारा ही रब जिन्हें जो भी दिसदा है गुरु नानक उन्हां सारिआं तों सिखदे है। ते सानू किहदे सिख बनाया, बंदे मगर लाया कि एक परमात्मा दे सिख बनाया सानू, बोलो जी परमात्मा दे सानू सारिआं नूं रब तों सिखण नूं गया। भी सिख परमात्मा दा जिन्ना भी ज्ञान है वह ज्ञान लै ते चल लगे, जिन्ना भी परमात्मा दा ज्ञान है वह असी प्राप्त करिए अगे वधीए। रब दा सारा ज्ञान है जेड़ा वह प्राप्त करना है। वेखो प्यारे हो इधर सुनियो, जिस फील्ड विच जा सकदा जा, इधर ध्यान रखो बई कड़ा प्रसाद की देग आई है, तुसीं इधर ध्यान रखो, आप इधर रखो सुरती। जिस फील्ड में जा सकता है चल, हार्ट का सर्जन बन जा, हार्ट का सर्जन बन जा। देखियो जेड़ा दिल का ऑपरेशन करता है बंदा, परमात्मा ने बनाया शरीर, परमात्मा जी ने मालक जी ने घाट घड़ी साड़ी बनाई दे, हाँ जी हुण सुने हुण हुण टिका रखियो प्यारे, परमात्मा ने साडी देह बनाई है। हुण जेड़ा बंदा कहिंदा है बई कोई बंदा देह दा ज्ञान लेना चाहुंदा है, भाव डॉक्टर बनिया दिल दा ऑपरेशन करन लग पिया, कन दा ऑपरेशन कीता, अखां तों दिसणों बंद हो गया, लोकां ने अपना दिमाग चलाया, डॉक्टर बनिया, अख का ऑपरेशन किया, निकिया निकिया बरीक तो बरीक नाड़िया बारे जानिया समझिया, समझ के हुण ते डॉक्टर इदां दे भी पैदा हो गए कि दिल बंदा हाथ च चक्की फिरता है, डब्बे च पा के फड़ाता कहिंदे चक, इहो जिहा सिस्टम बन गया गांह तों गांह अगे तों अगे। हुण दसो प्यारिओ बॉडी दा देह दा ज्ञान लैना रब दे ज्ञान च आउंदा है कि नहीं आउंदा, शरीर बनाया किने परमात्मा ने, रब दा ज्ञान लैना भी देह दा ज्ञान लैना, सर्जन बन जाना ऑपरेशन करना सिख लैना, वड्डे तों वड्डा साइंटिस्ट बनना, खोज करनी जो परमात्मा ने बनाया लभो अगे तो अगे केड़े केड़े ग्रह है, एदा एदा ज्ञान लेना भी रब दा ज्ञान लेना। ते जिस फील्ड विच भी जा सकते हो चलो, परमात्मा दा ज्ञान जेड़ा थोड़ा बेअंत है बहुत वड्डा है, चंगा चंगा ज्ञान जिथों लिया जाता है लै, जे तू ज्ञान ले रहा ते तेरा बच्चा पढ़ता है अपने बच्चे दे दिमाग च बिठा भी बेटा ज्ञान लेना है, वो पूछेगा किन्ने क्या है, उन्हें कहे गुरु नानक ने पढ़ाई कर, डॉक्टर बन तू चंगे अहुदे ते पहुंच, पिता जी ये ज्ञान लेना है, हां बेटा ये भी ज्ञान लेना ए दे ची आउंदा है, समझ जिन्ना अगे जा सकता है जिन्ना जा सकता है जा। सानू साडे पातशाह ये समझा के गए है कि तुसी ज्ञान लेना है, ਮਹਾਰਾਜ ਕਿੱਦਾਂ ਦਾ? ਕਹਿੰਦੇ ਚੰਗਾ ਚੰਗਾ ਗਿਆਨ। ਆ ਵੇਖੋ ਜਿੰਨਾ ਚੰਗਾ ਚੰਗਾ ਗਿਆਨ ਹੈ ਗੁਰੂ ਸਾਹਿਬ ਨੇ ਚੱਕ ਲਿਆ, ਗੁਰੂ ਨਾਨਕ ਨੇ ਇਕੱਠਾ ਕੀਤਾ। ਉਹ ਕਬੀਰ ਸਾਹਿਬ ਕੀ ਕਹਿੰਦੇ ਆ, ਇਹ ਵੀ ਚੱਕ ਲਓ, ਚੰਗਾ ਗਿਆਨ ਹੈ ਇਕੱਠਾ ਕਰੋ। ਭਗਤ ਨਾਮਦੇਵ ਜੀ ਕੀ ਕਹਿੰਦੇ ਆ, ਇਹ ਵੀ ਇਕੱਠਾ ਕਰੋ। ਭਗਤ ਰਵਿਦਾਸ ਜੀ ਕੀ ਕਹਿੰਦੇ ਆ, ਇਹ ਵੀ ਗਿਆਨ ਇਕੱਠਾ ਕਰੋ। ਰਾਮਾਨੰਦ ਜੀ ਕੀ ਕਹਿ ਗਏ, ਬਈ ਇਹ ਵੀ ਚੱਕ ਲਿਆਓ। ਤੇ ਸਾਨੂੰ ਇਸ਼ਾਰਾ ਕੀ ਕਰਤਾ, ਸਿੱਖੋ ਚੰਗਾ ਗਿਆਨ ਜਿੱਥੇ ਵੀ ਹੋਇਆ ਬਸ ਤੁਸੀਂ ਚੱਕ ਲੈਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਏਦਾਂ ਅਸੀਂ ਚੰਗੀ ਚੰਗਾ 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 ਗਿਆਨ ਚੱਕੋ, ਇਕੱਠਾ ਕਰੋ। ਤੇ ਜਿਵੇਂ ਜਿਵੇਂ ਅਸੀਂ ਗਿਆਨ ਚੁੱਕਦੇ ਜਾਵਾਂਗੇ, ਇਕੱਠਾ ਕਰਦੇ ਜਾਵਾਂਗੇ, ਆ ਡਿਵੈਲਪ ਹੋਏਗਾ। ਯਹੂਦੀ ਕੌਮ ਇਸ ਵੇਲੇ ਇੱਕ ਨੰਬਰ ਤੇ ਹੈ। ਯਹੂਦੀ ਕਾਹਦੀ ਕਾਹਦਾ ਗਿਆਨ ਲੈ ਕੇ ਅੱਗੇ ਗਏ ਹੈ ਭਲਾ? ਆਪਣੇ ਧਰਮ ਦਾ ਗਿਆਨ ਲੈ ਕੇ ਕਿ ਸਾਰੀ ਦੁਨੀਆ ਦਾ ਗਿਆਨ ਲੈ ਕੇ ਅੱਗੇ ਗਏ ਹੈ? ਦੱਸੋ, ਬੋਲੋ ਪਿਆਰਿਓ, ਸਾਰੀ ਦੁਨੀਆ ਦਾ ਸਭ ਤੋਂ ਅੱਗੇ ਜਾਣਾ ਹੈ। ਹਰ ਤਰ੍ਹਾਂ ਦੇ ਗਿਆਨ, ਹਰ ਤਰ੍ਹਾਂ ਦਾ ਗਿਆਨ ਲੈਣਾ ਪੈਣਾ। ਵੀ ਇੰਨੇ ਬੱਚੇ ਫਿਜ਼ੀਕਲੀ ਸਟਰੋਂਗ ਨੇ, ਇਹ ਆਰਮੀ 'ਚ ਜਾਣਗੇ। ਸਾਡੀ ਕੌਮ ਦਾ ਸਿਸਟਮ ਹੋਣਾ ਚਾਹੀਦਾ ਵੀ 2.5 ਕਰੋੜ ਹੈ, ਕਿੱਡੀ ਕੁ ਵੱਡੀ ਗੱਲ ਹੈ। ਆਗੂ ਸਾਡੇ ਬਣਾਉਣ ਪਲੈਨ, ਇੱਕ ਇੱਕ ਪਲੈਨ ਬਣੇ ਪੂਰੇ ਦਾ ਪੂਰਾ। ਆਹ ਬੰਦੇ ਸਰੀਰ ਕਰਕੇ ਤੇਜ਼ ਨੇ, ਫਿੱਟ ਨੇ, ਇਹ ਆਰਮੀ 'ਚ ਜਾਣਗੇ। ਇੰਨੇ ਬੰਦੇ ਇਹ ਪੁਲਿਸ 'ਚ ਜਾਣਗੇ। ਆਹ ਬੰਦੇ ਦਿਮਾਗ ਦੇ ਬੜੇ ਤੇਜ਼ ਹੈ ਬਈ, ਇਹਨੂੰ ਇੰਜੀਨੀਅਰਿੰਗ ਕਰਾਓ। ਆਹ ਬੰਦਾ ਡਾਕਟਰ ਬਣਨਾ ਚਾਹੀਦਾ, ਆਹ ਜ਼ਿਆਦਾ ਤਿੱਖਾ ਹੈ, ਇਹ ਵਕੀਲ ਬਣੂ। ਇੰਨੇ ਲੱਖ ਸਿੱਖਾਂ ਦੇ ਵਕੀਲ ਬਣਨਗੇ, ਇੰਨੇ ਲੱਖ ਡਾਕਟਰ ਬਣਨਗੇ, ਇੰਨੇ ਲੱਖ ਸਾਇੰਟਿਸਟ ਬਣਨਗੇ, ਇੰਨੇ ਲੱਖ, ਇੰਨੇ ਕਰੋੜ। ਇਦਾਂ ਗੱਲ ਚੱਲਣੀ ਚਾਹੀਦੀ ਹੈ। ਇਸ ਫੀਲਡ 'ਚ ਜਾ, ਇਸ 'ਚ ਜਾ, ਇਸ 'ਚ ਜਾ, ਇਸ 'ਚ ਜਾ। ਜਿੰਨਾ ਗਿਆਨ ਲਏਗਾ ਇਹ ਸਾਰਾ ਪਰਮਾਤਮਾ ਦੇ ਗਿਆਨ ਵਿੱਚ ਆਉਂਦਾ ਹੈ, ਰੱਬ ਦੇ ਗਿਆਨ 'ਚ ਆਉਂਦਾ ਹੈ। ਹਰ ਚੀਜ਼ ਜੇ ਰੱਬ ਨੇ ਪੈਦਾ ਕੀਤੀ ਹੈ ਤੇ ਉਸ ਚੀਜ਼ ਦਾ ਗਿਆਨ ਲੈਣਾ ਰੱਬ ਦਾ ਗਿਆਨ ਲੈਣਾ ਹੀ ਹੈ। ਪਰ ਸਾਡੇ ਇੱਕ ਗੱਲ ਤੇ ਜ਼ੋਰ ਦਿੱਤਾ ਜਾਂਦਾ ਹੈ, ਜਿੰਨਾ ਬਾਣੀ ਦਾ ਗਿਆਨ ਲਿਆ ਜਾਂਦਾ ਲਓ, ਬਾਕੀ ਸਾਰਾ ਕੁਛ ਨਹੀਂ। ਨਹੀਂ, ਬਾਣੀ ਦਾ ਗਿਆਨ ਤੇ ਲੈਣਾ ਹੀ ਹੈ। ਸਾਨੂੰ ਇਸ਼ਾਰਾ ਹੋ ਗਿਆ, ਸਮਝ ਆ ਗਈ। ਗੁਰੂ ਗ੍ਰੰਥ ਸਾਹਿਬ ਇਸ ਗੱਲ ਦਾ ਪ੍ਰਤੀਕ ਨੇ ਵੀ ਚੰਗਾ ਗਿਆਨ ਲੈ, ਸਾਡੇ ਸਾਹਮਣੇ ਸਾਰਾ ਇਕੱਠਾ ਕੀਤਾ ਹੈ। ਤੇ ਜੇ ਤੁਸੀਂ ਇਦਾਂ ਨਹੀਂ ਕਰਨਾ ਚਾਹੁੰਦੇ ਫਿਰ ਸਾਡੇ ਵਰਗੇ ਤੁਹਾਡੇ ਸਿਰ ਤੇ ਸਦਾ ਬੈਠੇ ਰਹਿਣਗੇ। ਕਿਉਂ ਪਤਾ ਹੈ? ਤੁਹਾਨੂੰ ਸਾਡੇ ਵਾਂਗੂ ਸ਼ਬਦ ਨਹੀਂ ਪੜ੍ਹਨੇ ਆਉਣੇ, ਸਾਡੇ ਵਾਂਗੂ ਸ਼ੁੱਧ ਉਚਾਰਨ ਨਹੀਂ ਕਰਨੇ ਆਉਣੇ। ਆਮ ਲੋਕੀ ਫਿਰ ਇਹ ਸੋਚਦੇ ਐ ਵੀ ਇਹਨਾਂ ਨੂੰ ਸ਼ੁੱਧ ਪਾਠ ਆਉਂਦਾ, ਇਹਨਾਂ ਨੂੰ ਬਾਣੀ ਪੜ੍ਹਨੀ ਆਉਂਦੀ ਹੈ, ਸਾਡੇ ਵਰਗਿਆਂ ਦੇ ਹੱਥ ਧਵਾਓਗੇ, ਸਾਡੇ ਵਰਗਿਆਂ ਨੂੰ ਘਰੇ ਬੁਲਾਓਗੇ, ਸਾਡੇ ਵਰਗਿਆਂ ਨੂੰ ਰੋਟੀਆਂ ਖਵਾਓਗੇ, ਸਾਡੇ ਵਰਗਿਆਂ ਨੂੰ ਦੰਦ ਘਸਾਈਆਂ ਦਿਓਗੇ, ਸਾਡੇ ਵਰਗੇ ਕਹਿਣਗੇ ਇਹੀ ਗਿਆਨ ਤੋਂ ਬਿਨਾਂ ਤੇਰਾ ਗੁਜ਼ਾਰਾ ਨਹੀਂ ਹੋਣਾ। ਫਿਰ ਕੀ ਹੋਏਗਾ? ਫਿਰ ਸਾਡੇ ਵਰਗਿਆਂ ਤੋਂ ਸ਼ਬਦ ਪੜ੍ਹਨ ਵਾਸਤੇ, ਸੁਣਨ ਵਾਸਤੇ, ਸ਼ਬਦਾਂ ਦੇ ਅਰਥ ਵੀ ਸਾਡੇ ਵਰਗੇ ਫੁੱਲ ਟਾਈਮ ਡਿਊਟੀ ਕਰਦੇ ਆ। ਤੁਸੀਂ ਹੁਣ ਸ਼ਬਦਾਂ ਦੇ ਅਰਥ ਸਾਰਿਆਂ ਨੂੰ ਨਹੀਂ ਪਤਾ ਲੱਗਣੇ, ਫਿਰ ਸਾਡੇ ਵਰਗੇ ਹੀ ਆ ਕੇ ਸਮਝਾਉਣਗੇ। ਨਾ ਆਹ ਸਿਲਸਿਲਾ ਬੰਦ ਹੋਏਗਾ, ਇਦਾਂ ਹੀ ਦੀਵਾਨ ਲੱਗਣਗੇ, ਇਦਾਂ ਹੀ ਮੈਂ ਉੱਚਾ ਬੈਠੂ, ਇਦਾਂ ਹੀ ਤੁਸੀਂ ਥੱਲੇ ਬੈਠੇ ਹੋ, ਐਂ ਚੱਲੂ 20 ਸਾਲ 40 ਸਾਲ 50 ਸਾਲ। ਅੱਜ ਤੁਸੀਂ ਬੈਠੇ ਹੋ ਵੱਡੀਆਂ ਉਮਰਾਂ ਦੇ, ਕੱਲ ਤੁਹਾਡੇ ਪੁੱਤ ਬਹਿਣਗੇ ਮੇਰੇ ਮੁੰਡੇ ਦੇ ਅੱਗੇ, ਪਰਸੋਂ ਮੇਰੇ ਪੋਤੇ ਦੇ ਅੱਗੇ ਤੁਹਾਡੇ ਪੋਤੇ ਬਹਿਣਗੇ, ਆਉਣ ਵਾਲੇ 100 ਸਾਲ ਬਾਅਦ ਮੇਰੇ ਪੜਪੋਤੇ ਦੇ ਅੱਗੇ ਤੁਹਾਡੇ ਪੜਪੋਤੇ ਬਹਿਣਗੇ। ਬਸ ਐਂ ਚੱਲੀ ਜਾਓ, ਚੱਲੂ ਕਿ ਨਹੀਂ ਚੱਲੂ, ਐ ਚੱਲੂ ਸਦਾ ਵਾਸਤੇ। ਇਦਾਂ ਹੀ ਚੱਲਦਾ ਇਹ ਪੁਜਾਰੀ ਸਿਸਟਮ ਹੈ, ਇਹ ਧੰਦਾ ਹੈ। ਕੁਛ ਬੰਦੇ ਸਾਡੇ ਸਿਰ ਤੇ ਬੈਠ ਜਾਂਦੇ ਆ, ਸਾਨੂੰ ਬਾਣੀ ਦਾ ਗਿਆਨ ਹੈ, ਤੁਸੀਂ ਆਮ ਲੋਕ ਹੋ, ਤੁਹਾਨੂੰ, ਤੂੰ ਡਾਕਟਰ ਹੈ, ਹਾਂ ਕਿਤਾਬਾਂ ਕਿੰਨੀਆਂ ਪੜ੍ਹੀਆਂ? ਮੈਂ ਤੇ ਜੀ 10 ਸਾਲ ਲਾਏ ਆ, ਫਿਰ ਮੈਨੂੰ ਤੇ ਰੋਟੀ ਖਵਾ ਨਾ, ਮੇਰੇ ਹੱਥ ਤੂੰ ਮੇਰੇ ਤੁਹਾਡਾ ਡਾਕਟਰ ਹੈ ਭਾਵੇਂ, ਕਿਉਂਕਿ ਤੈਨੂੰ ਪਤਾ ਸਾਨੂੰ ਬਾਣੀ ਦਾ ਗਿਆਨ ਹੁੰਦਾ, ਸਾਨੂੰ ਬਾਣੀ ਬਾਰੇ ਪਤਾ। ਉਹ ਭਾਵੇਂ 50 ਕਿਤਾਬਾਂ 50,000 ਕਿਤਾਬਾਂ ਪੜ੍ਹ ਲਏ ਪਰ ਸਾਡੇ ਤੋਂ ਥੱਲੇ ਹੀ ਰਹਿਣਾ ਉਹਨੇ, ਕਿਉਂਕਿ ਤੁਸੀਂ ਉਹਦੇ ਗਿਆਨ ਨੂੰ ਮਾਨਤਾ ਨਹੀਂ ਨਾ ਦਿੱਤੀ। ਬੜੇ ਤੇਜ਼ ਹੈ ਪੁਜਾਰੀ, ਉਹਦੀ ਗਿਆਨ ਨੂੰ ਮਾਨਤਾ ਨਹੀਂ ਦਿੱਤੀ, ਤੈਂ ਵੀ ਇਹਦੇ ਗਿਆਨ ਨੂੰ ਮਾਨਤਾ ਦੇਣੀ ਨਹੀਂ। ਜਿਹੜਾ ਵੀ ਬੰਦਾ ਗਿਆਨ ਲੈਂਦਾ ਉਹਦੇ ਗਿਆਨ ਨੂੰ ਤੁਸੀਂ ਮਾਨਤਾ ਦਿੰਦੇ ਨਹੀਂ। ਸਾਡੇ ਪੁਜਾਰੀ ਸਿਸਟਮ ਨੇ ਸਿਰਫ ਇਸ ਗਿਆਨ ਨੂੰ ਮਾਨਤਾ ਦਿੱਤੀ ਹੈ ਜਿਹੜਾ ਗਿਆਨ ਮੈਨੂੰ ਆਉਂਦਾ ਹੈ, ਜਿਹੜਾ ਇੱਥੇ ਜਿਹੜੇ ਸ਼ਬਦ ਪੜ੍ਹੇ ਜਾਂਦੇ ਆ ਇਹਨੂੰ ਮਾਨਤਾ ਦੇਣੀ ਹੈ, ਇਹ ਸਿਰੇ ਤੇ ਹੈ, ਬਾਕੀ ਸਭ ਥੱਲੇ। ਪਰ ਮੈਂ ਬੇਨਤੀ ਕਰਦਾ ਗੁਰੂ ਗ੍ਰੰਥ ਸਾਹਿਬ ਸਾਨੂੰ ਇਸ ਗੱਲ ਨੂੰ ਸਮਝਾਉਂਦੇ ਆ, ਇਸ ਗੱਲ ਦਾ ਪ੍ਰਤੀਕ ਹੈ ਸਾਡੇ ਸਾਹਮਣੇ ਵੀ ਚੰਗਾ ਚੰਗਾ ਗਿਆਨ ਉਹਨਾਂ ਨੇ ਜਿੱਥੇ ਮਿਲਿਆ ਉਸ ਵੇਲੇ ਵਿੱਚ ਇਕੱਠਾ ਕੀਤਾ ਤੇ ਅੱਜ ਤੈਨੂੰ ਚੰਗਾ ਗਿਆਨ ਜੋ ਵੀ ਚੰਗਾ ਗਿਆਨ ਮਿਲਦਾ ਜੇ ਸਾਇੰਟਿਸਟ ਬਣ ਸਕਦਾ ਤੇ ਬਣ ਜਾ, ਜਾਂ ਤੈਨੂੰ ਆਜ਼ਾਦੀ ਹੈ। ਡਾਕਟਰ ਬਣ ਸਕਦਾ ਤੈਨੂੰ ਆਜ਼ਾਦੀ ਹੈ। ਮੈਂ ਫਿਰ ਦੁਹਰਾ ਦਿਆਂ ਯਹੂਦੀਆਂ ਦੀ ਕੌਮ ਇੱਕ ਨੰਬਰ ਤੇ ਗਈ ਹੈ ਪਰ ਗਿਆਨ ਕਾਹਦਾ ਲਿਆ ਉਹਨਾਂ ਨੇ? ਰੱਬ ਦਾ ਸਾਰਾ ਗਿਆਨ ਜਿੰਨਾ ਇਕੱਠਾ ਕੀਤਾ ਜਾ ਸਕਦਾ ਸੀ ਉਹਨਾਂ ਨੇ ਗਿਆਨ ਇਕੱਠਾ ਕੀਤਾ। ਤੇ ਇਸ ਵੇਲੇ ਪਿਆਰਿਓ ਅਮਰੀਕਾ ਦੀ ਇਕਨੋਮੀ ਵੀ ਯਹੂਦੀਆਂ ਦੇ ਹੱਥ ਹੈ। ਅਮਰੀਕਾ ਵਿੱਚ ਸਿੱਖਾਂ ਦੇ ਗੁਰਦੁਆਰੇ ਬਹੁਤ ਚਮਕਦੇ ਹੈ, ਅਮਰੀਕਾ ਦੇ ਵਿੱਚ ਹਿੰਦੂਆਂ ਦੇ ਮੰਦਰ ਬਹੁਤ ਚਮਕਦੇ ਹੈ, ਅਮਰੀਕਾ ਦੇ ਵਿੱਚ ਮੁਸਲਮਾਨਾਂ ਦੀਆਂ ਮਸੀਤਾਂ ਬਹੁਤ ਚਮਕਦੀਆਂ ਹੈ, ਪਰ ਅਮਰੀਕਾ ਵਿੱਚ ਯਹੂਦੀ ਕਿੱਥੇ ਇਕੱਠੇ ਹੁੰਦੇ ਹੈ ਇਹ ਕਿਸੇ ਨੂੰ ਨਹੀਂ ਪਤਾ। ਯਹੂਦੀ ਦਿਖਾ ਨਹੀਂ ਰਹੇ, ਪਲੈਨ ਨਾਲ ਉਹਨਾਂ ਨੇ ਆਪਣੇ ਸਾਰੇ ਬੱਚਿਆਂ ਨੂੰ ਪੜ੍ਹਾਇਆ, ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਲੈ ਕੇ ਗਏ। ਆ ਹੁਣ ਵੀ ਜਿੰਨੇ ਕੁ ਕੈਨੇਡਾ ਤੁਹਾਡੇ ਚੋਂ ਬੱਚੇ ਨਿਕਲ ਗਏ ਜਾਂ ਜਿਹੜੇ ਆਸਟ੍ਰੇਲੀਆ ਨਿਕਲ ਗਏ ਸਾਰਿਆਂ ਨੂੰ ਸਾਡਿਆਂ ਜਥੇਦਾਰਾਂ ਨੇ ਥੋੜਾ ਪਲੈਨ ਕਰਕੇ ਭੇਜਤਾ, ਉਹਦੇ ਕੁਦਰਤੀ ਪੜ ਗਏ, ਕੁਦਰਤੀ ਇੱਥੇ 20-25 ਸਾਲ ਪਹਿਲਾਂ ਇੰਗਲਿਸ਼ ਮੀਡੀਅਮ ਸਕੂਲ ਆਉਣ ਕਰਕੇ ਨਿਕਲ ਗਏ ਨਿਆਣੇ, ਤੇ ਕੁਦਰਤੀ ਹੋ ਗਿਆ। ਪਲੈਨ ਥੋੜਾ ਕੀਤਾ ਕੋਈ, ਸਾਡੀ ਕੌਮ ਦੇ ਆਗੂਆਂ ਨੇ ਥੋੜਾ ਬਣਾਇਆ ਵੀ ਇਹਨਾਂ ਨੂੰ ਇੰਨੇ ਬੱਚਿਆਂ ਨੂੰ ਐਂ ਲਾਓ, ਇੰਨੇ ਬੱਚਿਆਂ ਨੂੰ ਐਂ ਕਰਾਂਗੇ, ਇੰਨੇ ਬੱਚਿਆਂ ਨੂੰ ਇੱਧਰ ਭੇਜਾਂਗੇ, ਇੰਨੇ ਪੀਸੀਐਸ ਆਫੀਸਰ ਬਣਨਗੇ, ਆਈਪੀਐਸ ਇੰਨੇ ਬਣਨਗੇ, ਕੁਛ ਨਹੀਂ। ਇਹ ਤੇ ਆਪਣੇ ਆਪ ਆਪਣਾ ਜ਼ੋਰ ਲਾ ਕੇ ਜਿਹੜੇ ਬੱਚੇ ਨਿਕਲ ਸਕਦੇ ਸੀ ਨਿਕਲ ਗਏ, ਪਰ ਸਾਡੇ ਧਰਮ ਵਾਲੇ ਪਾਸਿਓਂ ਕਿਸੇ ਨੂੰ ਹੈਲਪ ਮਿਲ ਰਹੀ ਹੈ? ਅੱਗੇ ਹੈਲਪ ਦਾ ਮਤਲਬ ਪੈਸੇ ਦੀ ਗੱਲ ਨਹੀਂ ਕਰਦਾ ਮੈਂ, ਪੈਸਾ ਦਿਓ ਘੱਟ ਤੋਂ ਘੱਟ ਸਲਾਹ ਹੀ ਦੇ ਦਿਓ ਵੀ ਇੱਦਾਂ ਇੱਦਾਂ ਕਰੋ। ਇੰਨੇ ਕਰੋੜ ਬੱਚਾ ਹੈ ਸਾਡੇ ਕੋਲ, ਟੋਟਲ ਬੱਚੇ ਕਿੰਨੇ ਹੈ ਉਹਨਾਂ ਦੀ ਗਿਣਤੀ ਕਰੋ, ਕਿੰਨੇ ਬੱਚੇ ਸਿੱਖਾਂ ਦੇ ਕਿੱਥੇ ਕਿੱਥੇ ਪੜ੍ਹਦੇ ਹੈ, ਕਿਹੜੇ ਕਿਹੜੇ ਪਾਸੇ ਦਿਮਾਗ ਚੱਲਦੇ ਹੈ ਇਹਨਾਂ ਦੇ। ਸਰਕਾਰਾਂ ਸਾਡੀਆਂ ਸਿੱਖਾਂ ਦੀਆਂ ਸਰਕਾਰਾਂ, ਸਾਡੇ ਸ਼੍ਰੋਮਣੀ ਕਮੇਟੀ, ਇਹ ਕਿਹੜੇ ਕਿਹੜੇ ਬੰਦੇ ਤੱਕ ਪਹੁੰਚ ਨਹੀਂ ਕਰ ਸਕਦੀ? ਕੀ ਸ਼੍ਰੋਮਣੀ ਕਮੇਟੀ ਇਕੱਲੇ ਇਕੱਲੇ ਬੰਦੇ ਤੱਕ ਨਹੀਂ ਪਹੁੰਚ ਸਕਦੀ? ਵੋਟਾਂ ਲੈਣ ਵੀ ਤੇ ਇਕੱਲੇ ਇਕੱਲੇ ਬੰਦੇ ਤੱਕ ਪਹੁੰਚਦੀ ਹੈ ਕਿ ਨਹੀਂ ਪਹੁੰਚਦੇ? ਫਿਰ ਤੇ ਐਂ ਕਹਿਣਗੇ ਉਹ ਫਿਰਦੀ, ਉਹ ਦਿੱਲੀ ਇੱਕ ਵੋਟ ਫਿਰਦੀ ਹੈ, ਉਹ ਕਹਿਣਗੇ 5000 ਟਿਕਟ ਲੈ ਕੇ ਆ ਜਾ, ਜਹਾਜ਼ ਤੇ ਚੜ੍ਹ ਕੇ ਆ, ਕਹਿਣਗੇ ਆ ਜਾ ਬਸ ਪਹੁੰਚ ਜਾ। ਫਿਰ ਵੋਟਾਂ ਤੱਕ ਕਿਵੇਂ ਪਹੁੰਚ ਜਾਂਦੇ ਆ? ਕੱਲਾ ਕੱਲਾ ਬੰਦਾ ਇਹਨਾਂ ਤੋਂ ਲੁਕਿਆ ਹੋਇਆ ਥੋੜਾ ਹੈ, ਹਰ ਬੰਦੇ ਦਾ ਪਤਾ। ਤਾਂ ਕਰਕੇ ਮੈਂ ਬੇਨਤੀ ਇਹ ਕਰ ਰਿਹਾ ਕਿ ਸਾਰਾ ਗਿਆਨ ਲੈਣਾ ਪਰਮਾਤਮਾ ਦਾ, ਜਿੰਨਾ ਵੀ ਗਿਆਨ ਹੈ ਉਹ ਲਈਏ, ਤਾਂ ਕਿਤੇ ਜਾ ਕੇ ਸਾਡੀ ਤਰੱਕੀ ਹੋਣੀ ਹੈ, ਡਿਵੈਲਪ ਹੋਵਾਂਗੇ ਅਸੀਂ। ਸੱਚਾ ਗਿਆਨ ਬਹੁਤ ਜ਼ਿਆਦਾ ਹੈ ਸਮਾਜ ਵਿੱਚ, ਸਹੀ ਗਿਆਨ ਕੁਦਰਤ ਦੇ ਵਿੱਚ ਬਹੁਤ ਜ਼ਿਆਦਾ ਹੈ। ਨਾ ਰੱਬ ਦਾ ਅੰਤ ਹੈ ਤੇ ਨਾ ਰੱਬ ਦੇ ਗਿਆਨ ਦਾ ਅੰਤ ਹੈ, ਉਹ ਇੱਕ ਓੰਕਾਰ ਹੈ ਤੇ ਸਤਿਗੁਰ ਪ੍ਰਸਾਦ ਸੱਚੇ ਗਿਆਨ ਦੀ, ਸੱਚੇ ਗਿਆਨ ਦੀ ਕਿਰਪਾ ਨਾਲ ਉਹਦੀ ਉਹ ਸਮਝ ਜਦੋਂ ਆ ਜੇ ਜ਼ਿੰਦਗੀ ਸੋਹਣੀ ਜਿਉਂ ਹੀ ਜਾ ਸਕਦੀ ਹੈ। ਸੱਚਾ ਗਿਆਨ ਜ਼ਿੰਦਗੀ 'ਚ ਲਿਆਉਣਾ ਬੜਾ ਲਾਜ਼ਮੀ ਹੈ। ਤਾਂ ਕਰਕੇ ਸੱਚਾ ਗਿਆਨ ਸਾਰਿਆਂ ਨੂੰ ਹੋ ਸਕਦਾ ਹੈ, ਆਪਾਂ ਸਾਰੇ ਅੱਗੇ ਲੱਗ ਸਕਦੇ ਹਾਂ, ਬਸ ਆਪ ਬੇਈਮਾਨੀ ਨਾ ਕਰੀਏ ਵੀ ਅਸੀਂ ਸੁਣਨਾ ਨਹੀਂ, ਅਸੀਂ ਸਮਝਣਾ ਨਹੀਂ। ਮਿਲ ਸਾਰਿਆਂ ਨੂੰ ਰਿਹਾ ਹੈ, ਜਿਨ੍ਹਾਂ ਨੇ ਆ ਭਾਂਡੇ ਸਿੱਧੇ ਕਰ ਲਏ ਯਹੂਦੀ ਸਮਝ ਗਏ ਆਪਾਂ ਰਹਿ ਗਏ, ਜਿਹੜੇ ਆ ਦਿਮਾਗ ਰੂਪੀ ਭਾਂਡਾ ਬਰਸਾਤ ਪੈਂਦੀ ਹੈ, ਪਾਤਰ ਤੈਨੂੰ ਆਪ ਬਣਨਾ ਪੈਣਾ ਹੈ, ਮੀਂਹ ਪੈ ਰਿਹਾ ਤੈਨੂੰ ਸਾਹਮਣੇ ਆਉਣਾ ਪੈਣਾ, ਆਪਣੇ ਆਪ ਨੂੰ ਪੇਸ਼ ਕਰਨਾ ਪੈਣਾ। ਸਾਨੂੰ ਵੀ ਸੱਚਾ ਗਿਆਨ ਹੋ ਸਕਦਾ ਹੈ, ਉਹਦੇ ਲਈ ਆਪਣੇ ਆਪ ਨੂੰ ਤਿਆਰ ਕਰਨਾ ਪੈਣਾ, ਆਪਣੇ ਆਪ ਨੂੰ ਹਾਜ਼ਰ ਕਰਨਾ ਪੈਣਾ। ਬਖਸ਼ਿਸ਼ ਦਾ ਮੀਂਹ ਤੇ ਸਾਰਿਆਂ ਤੇ ਪੈਂਦਾ ਹੈ, ਗਿਆਨ ਦੀ ਵਰਖਾ ਤੇ ਸਾਰਿਆਂ ਤੇ ਹੁੰਦੀ ਹੈ, ਪਰ ਭਾਂਡੇ ਭਰਨੇ ਉਹ ਨੇ ਜਿਹੜੇ ਉਹਦੇ ਸਾਹਮਣੇ ਆ ਗਏ। ਅੱਗੇ ਖੜ ਗਏ ਜਿਹੜੇ ਉਹ ਭਰ ਜਾਣੇ ਐ, ਬਾਕੀ ਦੇ ਖਾਲੀ ਰਹਿ ਜਾਣਗੇ। ਹੇ ਮਾਲਕ ਜੀ, ਸਾਡੇ ਤੇ ਸਾਰਿਆਂ ਤੇ ਹੀ ਮਿਹਰ ਕਰੋ। ਸਾਡਾ ਮਨ ਹੈ ਖੋਟਾ, ਸਮਝ ਵਾਲੇ ਪਾਸੇ ਗਿਆਨ ਵਾਲੇ ਪਾਸੇ ਲੱਗਣਾ ਨਹੀਂ ਚਾਹੁੰਦਾ। ਕੱਲ ਵੀ ਆਪਾਂ ਗੱਲ ਕਰਦੇ ਸੀ ਵੀ ਗਿਆਨ ਕਿਹਨੂੰ ਚੰਗਾ ਲੱਗਦਾ। ਇੱਥੇ ਜਿੰਨਿਆਂ ਬੰਦਿਆਂ ਦੇ ਢਿੱਡ ਵਧੇ ਹੋਏ ਉਹਨਾਂ ਨੂੰ ਗਿਆਨ ਦੇ ਨਾਲ ਲਓ, ਮੈਂ ਉਹ ਘਟਾ ਲਓ ਭਾਈ। ਤੁਰ ਪਿਆ ਕਰੋ, ਸੈਰ ਕਰ ਲਿਆ ਕਰੋ, ਐਕਸਰਸਾਈਜ਼ ਕਰ ਲਿਆ ਕਰੋ, ਕਿੰਨਾ ਕੁ ਚੰਗਾ ਲੱਗਦਾ। ਇਹ ਗੱਲਾਂ ਚੰਗੀਆਂ ਹੀ ਨਹੀਂ ਲੱਗਦੀਆਂ। ਗੱਲਾਂ ਤੇ ਵਧੀਆ ਪਰ ਲੈਣਾ ਨਹੀਂ ਚਾਹੁੰਦੇ ਆਪਾਂ, ਸਮਝਣਾ ਨਹੀਂ ਚਾਹੁੰਦੇ। ਹਰ ਬੰਦੇ ਨੂੰ ਗਿਆਨ ਵਾਲੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਪਰ ਇਹ ਤੇ ਸਾਨੂੰ ਆਪ ਨੂੰ ਪਾਤਰ ਬਣਨਾ ਪੈਣਾ ਹੈ। ਕਿਸੇ ਨੂੰ ਕੋਈ ਨਹੀਂ ਬਦਲ ਸਕਦਾ, ਸਾਨੂੰ ਆਪਣੇ ਆਪ ਨੂੰ ਆਪ ਬਦਲਣਾ ਪੈਣਾ। ਕਿਸੇ ਨੂੰ ਨਹੀਂ ਕੋਈ ਬਦਲ ਸਕਦਾ। ਚੇਤਾ ਰੱਖਿਓ, ਦੁਨੀਆ ਵਿੱਚ ਜੰਮਿਆ ਨਹੀਂ ਕੋਈ ਜਿਹੜਾ ਦੂਜੇ ਨੂੰ ਬਦਲ ਸਕੇ। ਨਾ ਐਡਾ ਵੱਡਾ ਬੰਦਾ ਨਹੀਂ ਪੈਦਾ ਕੀਤਾ ਜਿਹੜਾ ਦੂਜੇ ਨੂੰ ਬਦਲ ਸਕਦਾ। ਕੋਈ ਵੀ ਵੱਡੇ ਤੋਂ ਵੱਡਾ ਪੀਰ, ਅਵਤਾਰ, ਪੈਗੰਬਰ, ਗੁਰੂ ਉਹਨੂੰ ਬਦਲ ਸਕਦਾ ਹੈ ਜਿਹੜਾ ਬਦਲਣਾ ਚਾਹੁੰਦਾ ਹੈ। ਜਿਹੜਾ ਬੰਦਾ ਬਦਲਣਾ ਨਹੀਂ ਚਾਹੁੰਦਾ ਉਹਨੂੰ ਦੁਨੀਆ ਦੀ ਕੋਈ ਤਾਕਤ ਬਦਲ ਨਹੀਂ ਸਕਦੀ। ਹਰ ਬੰਦਾ ਆਪਣੇ ਆਪ ਨੂੰ ਆਪ ਬਦਲ ਸਕਦਾ, ਕੋਈ ਨਹੀਂ ਬਦਲ ਸਕਦਾ, ਕਿਉਂਕਿ ਰੱਬ ਨੇ ਹਰੇਕ ਚੀਜ਼ ਵੱਖਰੀ ਪੈਦਾ ਕੀਤੀ ਹੈ, ਯੂਨੀਕ ਪੈਦਾ ਕੀਤੀ ਹੈ। ਪਰਮਾਤਮਾ ਨੇ ਹਰ ਬੰਦਾ ਮਰਜ਼ੀ ਦਾ ਮਾਲਕ ਬਣਾ ਕੇ ਭੇਜਿਆ। ਰੱਬ ਨੇ ਤੇਰੇ ਵਰਗਾ ਦੁਨੀਆ ਵਿੱਚ ਹੋਰ ਨਹੀਂ ਬਣਾਇਆ ਕੋਈ, ਤੇ ਤੈਨੂੰ ਆਜ਼ਾਦ ਫਰੀਡਮ ਦਿੱਤੀ ਹੈ। ਫਰੀਡਮ, ਆਜ਼ਾਦ ਹੈ ਤੂੰ, ਮੰਨੀ ਕਿਸੇ ਨੂੰ ਚਾਹੇ ਨਾ ਮੰਨੀ। ਕਈ ਬੰਦੇ ਇਦਾਂ ਦੇ ਵੀ ਹੈ, 9 ਮਹੀਨੇ ਮਾਂ ਨੇ ਢਿੱਡ 'ਚ ਰੱਖਿਆ ਪਰ ਮਾਂ ਨੂੰ ਨਹੀਂ ਮੰਨਦਾ, ਸਮਝਦਾ ਨਹੀਂ। ਮਾਂ ਜ਼ੋਰ ਲਾ ਲੇ 9 ਮਹੀਨੇ ਬੱਚੇ ਨੂੰ ਢਿੱਡ 'ਚ ਤੇ ਰੱਖ ਸਕਦੀ ਹੈ, ਪਰ ਬੱਚੇ ਦੇ ਦਿਮਾਗ ਵਿੱਚ ਨਹੀਂ ਵੜ ਸਕਦੀ। ਤਾਂ ਵੜ ਸਕਦੀ ਹੈ ਜੇ ਬੱਚਾ ਮਾਂ ਨੂੰ ਦਿਮਾਗ 'ਚ ਵਾੜਨਾ ਚਾਹੇ। ਇੰਨਾ ਆਜ਼ਾਦ ਬਣਾਇਆ ਤੈਨੂੰ ਵੀ ਮਾਂ ਨੂੰ ਵੀ ਚਾਹੇ ਦਿਮਾਗ 'ਚ ਰੱਖ ਚਾਹੇ ਕੱਢ ਦੇ, ਪਿਓ ਨੂੰ ਦਿਮਾਗ 'ਚ ਰੱਖ ਤੇ ਚਾਹੇ ਕੱਢ ਦੇ, ਤੇਰੀ ਮਰਜ਼ੀ ਹੈ। ਇੰਨਾ ਆਜ਼ਾਦ ਪਰਮਾਤਮਾ ਨੇ ਬਣਾਇਆ ਤੇ ਸਾਡੇ ਉੱਤੇ ਉਸ ਚੀਜ਼ ਦਾ ਹੀ ਅਸਰ ਹੋ ਸਕਦਾ ਹੈ ਜਿਹਦਾ ਅਸਰ ਅਸੀਂ ਚਾਹੁੰਦੇ ਹਾਂ ਕਿ ਮੇਰੇ ਤੇ ਹੋਵੇ। ਨਹੀਂ ਤੇ ਦੁਨੀਆ ਦੀ ਕੋਈ ਤਾਕਤ ਨਹੀਂ ਪਿਆਰਿਓ ਤੁਹਾਨੂੰ ਬਦਲ ਸਕਦੀ। ਜੇ ਮੈਂ ਕਹਾਂ ਨਾ ਵੀ ਮੈਂ ਤੁਹਾਨੂੰ ਕੀਰਤਨ ਕਰਕੇ ਖੁਸ਼ ਕਰਨਾ ਹੈ, ਨਾ ਖੁਸ਼ ਉਹਨਾਂ ਨੂੰ ਕਰ ਸਕਦਾ ਜਿਹੜੇ ਖੁਸ਼ ਹੋਣਾ ਚਾਹੁੰਦੇ ਹੈ, ਨਹੀਂ ਤੇ ਖੁਸ਼ ਨਹੀਂ ਕਰ ਸਕਦਾ। ਆਨੰਦ ਉਹਨਾਂ ਨੂੰ ਆਊ ਜਿਹੜੇ ਆਨੰਦ ਲੈਣਾ ਚਾਹੁੰਦੇ ਹੈ। ਬਦਲ ਹੋ ਸਕਦਾ ਜਿਹੜੇ ਬਦਲਣਾ ਚਾਹੁੰਦੇ ਹੈ, ਨਹੀਂ ਤੇ ਦੁਨੀਆ ਵਿੱਚ ਕਿਸੇ ਬੰਦੇ ਨੂੰ ਸਮਝਾਇਆ ਬਦਲਿਆ ਨਹੀਂ ਜਾ ਸਕਦਾ, ਚੇਂਜ ਨਹੀਂ ਕੀਤਾ ਜਾ ਸਕਦਾ, ਹੱਲ ਹੀ ਕੋਈ ਨਹੀਂ। ਤਾਂ ਕਰਕੇ ਆਪਣੇ ਆਪ ਸਾਨੂੰ ਗੁਰਬਾਣੀ ਤੋਂ ਸੇਧ ਲੈ ਕੇ ਗੁਰਮਿਲ ਜੱਜ ਅਚਾਰ ਸਿੱਖ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜੱਜਾਂ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜੱਜਾਂ,
ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜੱਜਾਂ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜੱਜਾਂ,
ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਂ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਂ,
ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਂ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਂ,
ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਂ,
ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ
ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ
ਜੀਵਨ ਦੀਆਂ ਸਿੱਖ ਲੈ ਜਾਚਾਂ ਜੀਵਨ ਦੀਆਂ ਸਿੱਖ ਲੈ ਜੀਵਨ ਦੀਆਂ ਸਿੱਖ ਲੈ ਜਾਚਾਂ ਸਿੱਖ ਲੈ ਜਾਚਾਂ ਜੀਵਨ ਦੀਆਂ 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 ਸਿੱਖ ਲੈ ਜਾਚਾਂ
ਜੀਵਨ ਦੀਆਂ ਸਿੱਖ ਲੈ ਜਾਚਾਂ ਜੀਵਨ ਦੀਆਂ ਸਿੱਖ ਲੈ ਜਾਚਾਂ
ਜੀਵਨ ਦੀਆਂ ਸਿੱਖ ਲੈ ਜਾਚਾਂ
ਜੀਵਨ ਦੀਆਂ ਸਿੱਖ ਲੈ ਜਾਚਾਂ
ਸਤਿਗੁਰ ਦੀ ਬਾਣੀ ਤੋਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ
ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ
ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ
ਚੇਤਾ ਰੱਖਿਓ ਗੱਲ ਇਹ ਨਹੀਂ ਵੀ ਤੇਰਾ ਗੁਰੂ ਕਿੱਡਾ ਵੱਡਾ ਗੱਲ ਇਹ ਹੈ ਵੀ ਤੂੰ ਸਿੱਖ ਕਿੱਡਾ ਵੱਡਾ ਤੇਰੇ ਗੁਰੂ ਦੀ ਮਹਾਨਤਾ ਤੇਰੇ ਸਿੱਖ ਹੋਣ ਦੀ ਮਹਾਨਤਾ ਨਾਲ ਪਰਖੀ ਜਾਂਦੀ ਹੈ ਗੁਰੂ ਬੜਾ ਮਹਾਨ ਹੈ ਇਹ ਨਹੀਂ ਗੱਲ ਗੱਲ ਤਾਂ ਨਿਬੜੂ ਜੇ ਪਤਾ ਲੱਗੂ ਵੀ ਅਸੀਂ ਸਿੱਖ ਕਿੱਡੇ ਮਹਾਨ ਗੁਰੂ ਬੜਾ ਮਹਾਨ ਹੈ ਨਹੀਂ ਜੀ ਨਹੀਂ ਸਿੱਖ ਮਹਾਨ ਬਣਨਾ ਚਾਹੀਦਾ ਸਿੱਖ ਜੇ ਮਹਾਨ ਹੈ ਜੇ ਸਿੱਖ ਮਹਾਨ ਹੈ ਸਮਝਣ ਵਾਲਾ ਹੈ ਤੇ ਪੱਤੇ ਤੋਂ ਵੀ ਸਿੱਖ ਦਾ ਹੈ ਤੇ ਜੇ ਸਿੱਖ ਮਹਾਨ ਨਹੀਂ ਬਿਰਧੀ ਚੰਦ ਵਰਗਾ ਗੁਰੂ ਰਾਮਦਾਸ ਜੀ ਦਾ ਪੁੱਤ ਹੈ ਗੁਰੂ ਅਮਰਦਾਸ ਜੀ ਦਾ ਦੋਹਤਾ ਹੈ ਗੁਰੂ ਅਰਜਨ ਦੇਵ ਜੀ ਦਾ ਭਰਾ ਹੈ ਪਰ ਸਿੱਖਣਾ ਨਹੀਂ ਚਾਹੁੰਦਾ ਤਿੰਨਾਂ ਕੰਨੀ ਵੇਖੀ ਗਿਆ ਸਿੱਖ ਨਹੀਂ ਸਿੱਖਿਆ ਗੁਰੂ ਹਰਗੋਬਿੰਦ ਸਾਹਿਬ ਦਾ ਤਾਇਆ ਲੈ ਚਾਰ ਰਿਸ਼ਤੇਦਾਰੀਆਂ ਹੋ ਗਈਆਂ ਪਰ ਸਿੱਖ ਨਹੀਂ ਸਿੱਖਿਆ ਸਿੱਖ ਬਣਨਾ ਜ਼ਰੂਰੀ ਹੈ ਇਹ ਨਾ ਵੇਖੋ ਵੀ ਗੁਰੂ ਮਹਾਨ ਹੋਵੇ ਇਹ ਵੇਖੋ ਵੀ ਸਿੱਖਣ ਵਾਲਾ ਕਾਇਮ ਹੋਣਾ ਚਾਹੀਦਾ ਤਾਂ ਸਵਾਦ ਆਊ ਪਿਆਰਿਓ ਜ਼ਿੰਦਗੀ ਫੇਰ ਬਦਲਦੀ ਹੈ ਲੋਕਾਂ ਨੂੰ ਅਸਲ ਚ ਅਸੀਂ ਆਪਣੇ ਆਪ ਨੂੰ ਆਪ ਬਦਲਣਾ ਹੁਣ ਜੇ ਅੱਜ ਆਪਾਂ ਕਹੀਏ ਵੇਖੋ ਮੰਨ ਲਓ ਵੀ ਅੱਜ 50 ਬੰਦੇ ਅੰਮ੍ਰਿਤ ਛਕ ਲੈਣ ਅੱਜ ਦੇ ਦੀਵਾਨ ਵਿੱਚ 50 ਬੰਦੇ ਅੰਮ੍ਰਿਤ ਛਕ ਲੈਣ ਕੀ ਕਹੋਗੇ ਵੀ ਮੈਂ 50 ਬਦਲਤੇ ਮੈਂ ਤੇ ਚਾਹੁੰਦਾ ਵੀ ਸਾਰੇ ਹੀ ਬਦਲ ਜਾਣ ਪਰ 50 ਉਹ ਬਦਲੇ ਜਿਹੜੇ ਬਦਲਣਾ ਚਾਹੁੰਦੇ ਸੀ ਮੈਂ ਤੇ ਚਾਹੁੰਦਾ ਸਾਰੇ ਬਦਲ ਜਾਣ ਗੁਰੂ ਨਾਨਕ ਵੇਲੇ ਵੀ ਉਹੀ ਬਦਲੇ ਆ ਜਿਹੜੇ ਬਦਲਣਾ ਚਾਹੁੰਦੇ ਸੀ ਗੁਰੂ ਨਾਨਕ ਪਾਤਸ਼ਾਹ ਤੇ ਕਹਿੰਦੇ ਸਾਰੀ ਦੁਨੀਆ ਸਮਝੇ ਸਾਰੇ ਨਹੀਂ ਸਮਝੇ ਹਰ ਬੰਦਾ ਆਜ਼ਾਦ ਹੈ ਹਰ ਬੰਦਾ ਆਪਣੀ ਮਰਜ਼ੀ ਦਾ ਮਾਲਕ ਹੈ ਅੱਜ ਸੁਖੀ ਹੋਣਾ ਹੈ ਤੈਨੂੰ ਕ੍ਰੈਡਿਟ ਦੇਵਾਂਗੇ ਵੀ ਤੂੰ ਗਿਆਨ ਲੈ ਕੇ ਸੁਖੀ ਹੋ ਗਿਆ ਤੇ ਦੁਖੀ ਹੈ ਇਹਦੀ ਜ਼ਿੰਮੇਵਾਰੀ ਵੀ ਤੇਰੀ ਹੈ ਵੀ ਤੂੰ ਬੇਅਕਲੀ ਨਾਲ ਦੁਖੀ ਹੈ ਜ਼ਿੰਮੇਵਾਰੀ ਸੁਖੀਆਂ ਨੂੰ ਜ਼ਿੰਮੇਵਾਰੀ ਦਿਓ ਸੱਚਾ ਗਿਆਨ ਹੈ ਅਕਲ ਹੈ ਤੈਨੂੰ ਅੱਜ ਤੂੰ ਬਹੁਤ ਸ਼ਾਂਤ ਹੈ ਚੜ੍ਹਦੀ ਕਲਾ 'ਚ ਹੈ ਇਹਦਾ ਕ੍ਰੈਡਿਟ ਤੈਨੂੰ ਜਾਂਦਾ ਹੈ ਤੇਰਾ ਦਿਮਾਗ ਕੰਮ ਕਰਦਾ ਹੈ ਅਕਲ ਲਈ ਹੈ ਤੂੰ ਸਮਝ ਲਈ ਹੈ ਤੇ ਜੇ ਨਹੀਂ ਸੁਧਰਦਾ ਇਸ ਗੱਲ ਦੀ ਜ਼ਿੰਮੇਵਾਰੀ ਵੀ ਤੇਰੀ ਹੈ ਜੇ ਟੀਚਰ ਕ੍ਰੈਡਿਟ ਖਾਣ ਲੱਗਣਗੇ ਨਾ ਸੁਣੋ ਟੀਚਰ ਨਾ ਪੰਜ ਬੱਚੇ ਜਿਹੜੇ ਪਾਸ ਹੋਏ ਹੁਣ ਐਂ ਖਿਲਾਰ ਲੈਣ ਇੱਦਾਂ ਅੱਗੇ ਲਾ ਕੇ ਖਿਲਾਰ ਲੈ ਆਹ ਵੇਖੋ ਜੀ ਪੰਜ ਬੱਚੇ ਸਾਡੇ ਅਸੀਂ ਪਾਸ ਕਰਤੇ ਆਹ ਬੱਚੇ ਜੀ ਅਸੀਂ ਪੜ੍ਹਾਏ ਹੈ ਟੀਚਰ ਕਹਿਣ ਅਸੀਂ ਪੜ੍ਹਾਏ ਹੈ ਆਹ ਵੇਖੋ 95% ਨੰਬਰ ਲੈ ਕੇ ਗਏ ਹੈ ਆਹ ਪੰਜ ਬੱਚੇ ਤੇ ਅਸੀਂ ਕਹਾਂਗੇ ਟੀਚਰ ਜੀ ਜੇ ਪੰਜ ਬੱਚਿਆਂ ਦਾ ਕ੍ਰੈਡਿਟ ਖਾਣਾ ਹੈ ਤੇ ਬਾਕੀ ਦੇ ਜਿਹੜੇ 25 ਫੇਲ ਹੋਏ ਹੈ ਇਹਦੀ ਜ਼ਿੰਮੇਵਾਰੀ ਵੀ ਫਿਰ ਤੁਹਾਨੂੰ ਚੱਕਣੀ ਪਊ ਬਣੂ ਕਿ ਨਹੀਂ ਗੱਲ ਜੇ ਮੈਂ ਇਹ ਕਹਿਣਾ ਹੈ ਵੀ 50 ਬੰਦਿਆਂ ਨੂੰ ਮੈਂ ਅੰਮ੍ਰਿਤ ਛਕਾਇਆ ਹੈ ਤੇ ਬਾਕੀ ਦੇ ਜਿਹੜੇ 500 ਨਹੀਂ ਛਕਿਆ ਇਹਦੀ ਵੀ ਫਿਰ ਜ਼ਿੰਮੇਵਾਰੀ ਚੱਕਣੀ ਪਊ ਇਹਦੀ ਜ਼ਿੰਮੇਵਾਰੀ ਵੀ ਚੱਕਣੀ ਪਊ ਤਾਂ ਕਰਕੇ ਸਾਨੂੰ ਸਾਡੀ ਜ਼ਿੰਮੇਵਾਰੀ ਚੱਕਣੀ ਪੈਣੀ ਹੈ। ਜੇ ਸਮਝ ਵਿੱਚ ਵਾਧਾ ਕਰਕੇ ਜ਼ਿੰਦਗੀ ਸੋਹਣੀ ਬਣਾ ਲਈ ਹੈ, ਸੱਚਾ ਗਿਆਨ ਲਿਆ, ਇਹਦਾ ਕ੍ਰੈਡਿਟ ਹੈ ਤੈਨੂੰ, ਤੇਰੀ ਹਿੰਮਤ ਹੈ, ਇਹ ਤੇਰੀ ਦਲੇਰੀ ਹੈ, ਇਹ ਤੇਰੀ ਮਿਹਨਤ ਹੈ। ਤੇ ਜੇ ਤੂੰ ਨਹੀਂ ਹੈ ਇਸ ਪਾਸੇ ਤੁਰਦਾ, ਆਪਣਾ ਬੇੜਾ ਬਿਠਾਉਣਾ ਹੀ ਹੈ, ਆਪਣਾ ਸਰੀਰ ਗਾਲਣਾ ਹੀ ਹੈ, ਫਿਰ ਭਾਈ ਇਹਦੀ ਜ਼ਿੰਮੇਵਾਰੀ ਵੀ ਤੇਰੀ ਹੈ। ਬਸ ਦੋਵੇਂ ਗੱਲਾਂ ਨੇ। ਜਿਹੜਾ ਸਿਕਸ ਪੈਕ ਬਣਾਈ ਫਿਰਦਾ ਹੈ, ਕ੍ਰੈਡਿਟ ਵੀ ਉਹਨੂੰ ਮਿਲਣਾ ਵੀ ਇਹਦੀ ਮਿਹਨਤ ਹੈ, ਤੇ ਜਿਹੜਾ ਇੱਥੇ ਢਿੱਡ ਲਿਆਈ ਫਿਰਦਾ ਹੈ, ਜ਼ਿੰਮੇਵਾਰੀ ਵੀ ਉਹਦੀ ਵੀ ਹੋਣੀ। ਰੱਬ ਦੋਨਾਂ ਵਿੱਚ ਹੀ ਨਹੀਂ ਆਉਣਾ, ਉਹਨੇ ਤੇ ਖੁੱਲਾ ਛੱਡਿਆ, ਚਾਹੇ ਐ ਵਧਾ ਲੈ ਚਾਹੇ ਸਿਕਸ ਪੈਕ ਬਣਾ ਲੈ। ਆਖੋ ਸਤਨਾਮ, ਇਹਦੇ ਤੇਰੇ ਗਿਆਨ ਤੇਰੀ ਅਗਿਆਨਤਾ ਤੇ ਖੜੀ ਹੈ ਗੱਲ, ਤੇਰੀ ਸਮਝ ਤੇ ਜ਼ਿੰਦਗੀ ਕਿੱਦਾਂ ਦੀ ਜਿਉਣੀ ਹੈ, ਕਿਵੇਂ ਦੀ ਜਿਉਣੀ ਹੈ, ਇਹ ਤੈਂ ਵੇਖਣਾ ਹੈ। ਤੇ ਆਪਾਂ ਵੀ ਜੇ ਆਪਾਂ ਕਈ ਵਾਰੀ ਸਾਡੇ ਚ ਬੰਦੇ ਕਈ ਸੋਚਦੇ ਆ ਯਾਰ, ਬੰਦਿਆਂ ਨੂੰ ਸਮਝਾਉਂਦੇ ਬਹੁਤ ਆ, ਕਈਆਂ ਨਾਲ ਗੱਲ ਕਰਦੇ ਆ, ਬੰਦੇ ਬਦਲਦੇ ਕਿਉਂ ਨਹੀਂ, ਬੰਦੇ ਸਮਝਦੇ ਕਿਉਂ ਨਹੀਂ, ਪਰ ਵੇਖੋ ਗੁਰਬਾਣੀ ਦਾ ਬਚਨ ਹੈ, ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ। ਕਹਿੰਦੇ ਜਿਹੜੇ ਮਨਮੁਖ ਲੋਕ ਹੈ, ਕਹਿੰਦੇ ਜੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋਗੇ ਨਾ ਤੁਸੀਂ, ਦੁਨੀਆ ਸਮਝਾਵੇਗੀ ਜੇ, ਕਹਿੰਦੇ ਮਨਮੁਖ ਬੰਦੇ ਨੂੰ ਸਮਝਾਇਆ ਨਹੀਂ ਜਾ ਸਕਦਾ। ਤੈਨੂੰ ਕਿਹਨੇ ਕਿਹਾ ਵੀ ਗਿਆਨ ਲੋਕਾਂ ਵਾਸਤੇ ਹੈ, ਗਿਆਨ ਤੇ ਸਾਡੇ ਆਪਣੇ ਆਪ ਲਈ ਹੈ। ਅਸੀਂ ਆਪਣੀ ਜ਼ਿੰਦਗੀ ਸੋਹਣੀ ਬਣਾਈਏ, ਜ਼ਿੰਦਗੀ ਸੋਹਣੀ ਬਣਾਈਏ, ਵਧੀਆ ਜ਼ਿੰਦਗੀ ਬਣਾਈਏ, ਆਪਣੀ ਸੋਹਣੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਈਏ, ਤੇ ਵੇਖਣ ਵਾਲੇ ਜਿਹੜੇ ਨੇ ਆਪਣੇ ਆਪ ਹੀ ਪ੍ਰਭਾਵਿਤ ਹੋ ਜਾਂਦੇ ਆ ਜ਼ਿੰਦਗੀ। ਆਹ ਤੇ ਨਾ ਸਾਡੇ ਚ ਆ ਕੰਮ ਚੱਲ ਪਿਆ ਵੀ ਮੈਂ ਇੱਥੇ ਬੋਲਾਂ ਤੇ ਤੁਸੀਂ ਬਹਿ ਕੇ ਸੁਣੋ, ਤੇ ਮੈਂ ਤੁਹਾਨੂੰ ਦੱਸਾਂ ਵੀ ਜ਼ਿੰਦਗੀ ਐਂ ਹੁੰਦੀ ਹੈ, ਜ਼ਿੰਦਗੀ ਐਂ ਹੁੰਦੀ ਹੈ, ਤੁਸੀਂ ਸਾਰੇ ਸੁਣੋ। ਪਰ ਗੁਰੂ ਸਾਹਿਬ ਦੇ ਵੇਲੇ ਮੈਨੂੰ ਲੱਗਦਾ ਇਹ ਚੀਜ਼ ਨਹੀਂ ਸੀ, ਗੁਰੂ ਸਾਹਿਬ ਵੇਲੇ ਇਦਾਂ ਨਹੀਂ ਸੀ। ਗੁਰੂ ਸਾਹਿਬ ਦੇ ਵੇਲੇ ਕਰਕੇ ਵਿਖਾਇਆ ਜਾਂਦਾ ਸੀ, ਗੁਰੂ ਨਾਨਕ ਨੂੰ ਕਰਦਿਆਂ ਨੂੰ ਵੇਖ ਕੇ ਲਹਿਣਾ ਜੀ ਬਣ ਜਾਂਦੇ ਆ, ਗੁਰੂ ਅੰਗਦ ਸਾਹਿਬ ਨੂੰ ਕਰਦਿਆਂ ਨੂੰ ਵੇਖ ਕੇ ਗੁਰੂ ਅਮਰਦਾਸ ਬਣ ਜਾਂਦੇ ਆ। ਇਹ ਅਸਲ 'ਚ ਸਤ ਸੰਗਤ ਸੀ, ਉਹਨਾਂ ਨੂੰ ਕਰਦਿਆਂ ਨੂੰ ਵੇਖ ਕੇ, ਸੱਚ ਵੇਖ ਕੇ ਬੰਦੇ ਦੀ ਜ਼ਿੰਦਗੀ ਬਦਲਦੀ ਸੀ। ਹੁਣ ਇੱਥੇ ਵੇਖੋ, ਜਿਵੇਂ ਹੁਣ ਮੰਨ ਲਓ ਅੱਜ ਕੱਲ੍ਹ ਰੌਲਾ ਪੈਂਦਾ ਹੈ ਵੀ ਸਵੱਛ ਭਾਰਤ ਹੋਣਾ ਚਾਹੀਦਾ, ਕਹਿੰਦੇ ਨਾ ਵੀ ਭਾਰਤ ਸਾਫ਼ ਸੁਥਰਾ ਹੋਵੇ, ਹੈ ਨਾ, ਇੱਦਾਂ ਚੱਲਦਾ। ਗਾਂਧੀ ਦੀ ਫੋਟੋ ਲੱਗੀ ਹੈ ਇੱਕ ਪਾਸੇ ਸਵੱਛ, ਦੂਜੇ ਪਾਸੇ ਭਾਰਤ, ਤੋਂ ਇੱਕੋ ਬੰਦਾ ਹੱਸਦਾ ਸੀ ਨਾ, ਕਹਿੰਦੇ ਜਿਹੜੇ ਪਾਸੇ ਸਵੱਛ ਦਿਸਦਾ ਉੱਧਰ ਭਾਰਤ ਨਹੀਂ ਦਿਸਦਾ, ਜਿੱਧਰ ਭਾਰਤ ਦਿਸਦਾ ਹੈ ਉੱਧਰ ਸਾਫ਼ ਨਹੀਂ ਦਿਸਦਾ, ਸਵੱਛ ਨਹੀਂ ਦਿਸਦਾ। ਯਾਨੀ ਕਿ ਇੱਦਾਂ ਦਾ ਸਿਸਟਮ ਹੈ ਨਾ। ਹੁਣ ਵੇਖਿਓ, ਕਈ ਜਾਓ ਸਾਡੇ ਲੀਡਰ ਕੀ ਕਰਦੇ ਆ, ਝਾੜੂ ਚੱਕ ਕੇ ਫੋਟੋ ਖਿਚਾ ਕੇ, ਆਹ ਵੇਖੋ ਜੀ ਸਾਰਾ ਭਾਰਤ ਸਾਫ਼ ਕਰ ਦੇਣਾ, ਅਸਰ ਹੁੰਦਾ ਉਹਦਾ? ਲੋਕ ਪਤਾ ਕੀ ਕਹਿੰਦੇ, ਫੋਟੋ ਖਿਚਾਉਣ ਦਾ ਮਾਰਾ ਝਾੜੂ ਚੱਕੀ ਫਿਰਦੇ, ਇਹਦਾ ਕੀ ਅਸਰ? ਇਹ ਤਾਂ ਫੋਟੋ ਖਿਚਾਉਣ ਮਾਰਾ ਚੱਕਿਆ ਉਹਨੇ। ਪਰ ਜਦੋਂ ਆਪਾਂ ਬਾਹਰ ਜਾਓਗੇ, ਜਿਹੜੇ ਤੁਹਾਡੇ ਚੋਂ ਵੀਰ ਕੈਨੇਡਾ ਜਾਣਗੇ, ਤੁਹਾਡੇ 'ਚ ਕਿੰਨੇ ਬੱਚਿਆਂ, ਕਿੰਨੇ ਮਾਂ ਪਿਓ ਹੋਣਗੇ ਜਿਨ੍ਹਾਂ ਦੇ ਬੱਚੇ ਕੈਨੇਡਾ ਗਏ, ਆਸਟ੍ਰੇਲੀਆ ਗਏ ਪੜ੍ਹਨ, ਕੋਈ ਨਿਊਜ਼ੀਲੈਂਡ ਗਿਆ, ਕਿੰਨੇ ਮਾਤਾ ਪਿਤਾ ਹੋਣਗੇ ਨਾ ਵਿੱਚ, ਜਿਹੜੇ ਜਿਹੜੇ ਪਿਓ ਨੇ ਇੱਥੇ ਬੈਠੇ ਨੇ, ਉਹ ਉੱਥੇ ਬਾਹਰੇ ਕੁਲਫੀ ਖਾ ਕੇ ਤੇ ਡੱਕਾ ਉੱਥੇ ਸਿੱਟਤਾ, ਉੱਥੋਂ ਬਾਹਰੋਂ ਪੈਕਟ ਕੋਈ ਲੈ ਕੇ ਤੇ ਖਾ ਕੇ ਉੱਥੇ ਸਿੱਟਤਾ, ਬੋਤਲ ਠੰਡੇ ਦੀ ਲੈ ਕੇ ਉੱਥੇ ਸਿੱਟਤੀ, ਉੱਥੇ ਬਾਹਰ ਖਲਾਰਾ ਪੈ ਗਿਆ। ਕੱਲ ਨੂੰ ਅਨਾਜ ਮੰਡੀ ਜਿਹੜਾ ਸਟੇਡੀਅਮ ਹੈ ਇਹਦੇ ਬਾਹਰ ਆ ਕੇ ਵੇਖੋ ਕਿਵੇਂ ਖਲਾਰਾ ਪਿਆ, ਉਹ ਸਫਾਈ ਕਰਾਉਣੀ ਪਊ ਨਾ ਪੂਰੀ। ਵੇਖਿਓ ਇਹ ਜਿਹੜਾ ਪਿਓ, ਆ ਜਿਹੜੀ ਮਾਂ, ਜਿਨ੍ਹਾਂ ਨੇ ਇੱਥੇ ਲਿਫਾਫੇ ਸਿੱਟਦੇ, ਇੱਥੇ ਸਭ ਕੁਝ ਸਿੱਟਦਾ, ਜਿੱਦੇ ਕੈਨੇਡਾ ਗਏ, ਇਹਨਾਂ ਨੂੰ ਕਲਾਸਾਂ ਲਾਉਣੀਆਂ ਪੈਣਗੀਆਂ ਵੀ ਐਂ ਬਿਠਾ ਕੇ ਸਮਝਾਈਏ ਵੀ ਇੱਥੇ ਡੱਕੇ ਨਹੀਂ ਸਿੱਟਣੇ, ਇੱਥੇ ਲਿਫਾਫੇ ਨਹੀਂ ਸਿੱਟਣੇ, ਇੱਥੇ ਲਾਈਨ 'ਚ ਜਾਣਾ ਹੈ, ਕਲਾਸਾਂ ਲਾਉਣੀਆਂ ਪੈਣਗੀਆਂ, ਦੱਸੋ ਐਂ ਲੈਕਚਰ ਦੇਣੇ ਪੈਣਗੇ ਬਹਿ ਕੇ? ਨਾ, ਬਸ ਜਾਣ ਦੀ ਦੇਰ ਹੈ, ਲੋਕਾਂ ਕੰਨੀ ਵੇਖ ਕੇ ਆਪੇ ਇਹਨਾਂ ਨੇ ਲਾਈਨ 'ਚ ਲੱਗ ਜਾਣਾ, ਡਸਟਬੀਨ 'ਚ ਲੋਕਾਂ ਨੂੰ ਪਾਉਂਦਿਆਂ ਨੂੰ ਵੇਖ ਕੇ ਆਪੇ ਹੀ ਇਹ ਡਸਟਬੀਨ 'ਚ ਪਾਉਣਗੇ, ਤੇ ਸਾਰੇ ਬੰਦਿਆਂ ਕੰਨੀ ਵੇਖ ਲੈਣਾ ਇਹਨਾਂ ਨੇ ਵੀ ਤਾਕੀ ਖੋਲ ਕੇ, ਥੋੜਾ ਵੀ ਕੋਈ ਮੂੰਗਫਲੀ ਖਾ ਕੇ ਅਸੀਂ ਸਿੱਟ ਦੂ ਲਿਫਾਫਾ, ਇੱਥੇ ਕੁਛ ਨਹੀਂ ਸਿੱਟਣਾ। ਆ ਗਿਆ ਕਿ ਨਹੀਂ ਆ ਗਿਆ? ਆਪਣੇ ਆਪ, ਕਿਉਂਕਿ ਸੁਣਾਇਆ ਨਹੀਂ ਗਿਆ ਸਟੇਜਾਂ ਤੇ ਬਹਿ ਕੇ, ਗੋਰਿਆਂ ਨੇ ਕਰਕੇ ਵਿਖਾ ਦਿੱਤਾ, ਆਪਾਂ ਆਪਣੇ ਆਪ ਹੀ ਸਿੱਖ ਗਏ। ਆਖੋ ਸਤਨਾਮ। ਬੰਦੇ ਦਾ ਦਿਮਾਗ ਪ੍ਰੈਕਟੀਕਲਿਟੀ ਵੇਖਦਾ, ਅਸਰ ਹੈ ਉਹਦਾ, ਕਰਕੇ ਜਦੋਂ ਵਿਖਾਉਂਦੇ ਆ ਨਾ ਉਹਦਾ ਅਸਰ ਹੈ। ਹੁਣ ਸਾਡੇ ਕੰਮ ਕੀ ਚੱਲਦਾ ਹੈ? ਸਾਡੇ ਸੁਣਾਉਣਾ ਸ਼ੁਰੂ ਕੀਤਾ ਹੋਇਆ ਸਾਰਿਆਂ ਨੇ, ਮੇਰੇ ਵਰਗਾ ਸਟੇਜ ਤੇ ਬਹਿ ਕੇ ਸੁਣਾ ਰਿਹਾ, ਸੁਣਾਉਣ ਨਾਲ ਨਹੀਂ ਜ਼ਿੰਦਗੀ ਬਦਲਣੀ, ਜਿੱਦੇ ਮੇਰੇ ਵਰਗੇ ਕਰਕੇ ਵਿਖਾਉਣਗੇ ਉੱਤੇ ਬਦਲ। ਸਮਾਜ ਕਰਕੇ ਵਿਖਾਉਣ ਵਾਲਿਆਂ ਨੂੰ ਵੇਖ ਕੇ ਬਦਲਦਾ ਹੈ। ਜਦੋਂ ਕਰੋਗੇ ਤੁਸੀਂ ਆਪਣੇ ਬੱਚੇ ਨੂੰ ਐਂ ਸਮਝਾ ਵੀ ਪੁੱਤ ਬੇਈਮਾਨੀ ਨਹੀਂ ਕਰੀਦੀ, ਪੁੱਤ ਝੂਠ ਨਹੀਂ ਬੋਲੀਦਾ, ਪੁੱਤ ਐਂ ਨਹੀਂ ਕਰੀਦਾ, ਪੁੱਤ ਆਲੇ ਦੁਆਲੇ ਨਹੀਂ ਝਾਕੀਦਾ ਹੁੰਦਾ ਸਿੱਧਾ, ਪਰ ਤੈਨੂੰ ਕਰਕੇ ਵਿਖਾਉਣਾ ਪੈਣਾ ਉਹ ਕੰਮ, ਫਿਰ ਵੇਖੀ ਤੇਰਾ ਬੱਚਾ ਬਦਲਦਾ। ਅਸਰ ਹੁੰਦਾ ਹੈ ਕਰਕੇ ਵਿਖਾਓਗੇ ਤਾਂ ਕਰਕੇ। ਜੇ ਤੇਰੇ ਕਰਕੇ ਵਿਖਾਉਣ ਨਾਲ ਵੀ ਨਹੀਂ ਬਦਲਦਾ ਤੇ ਤੇਰਾ ਦਿਮਾਗ ਇੰਨਾ ਕੁ ਤੇਜ਼ ਚਾਹੀਦਾ ਹੈ ਵੀ ਚੱਲ ਜੇ ਵਿਗੜ ਗਿਆ ਫਿਰ ਇਹਦੇ ਨਾਲ ਡੀਲ ਕਿਵੇਂ ਕਰੀਏ। ਬੱਚਾ ਜੇ ਵਿਗੜ ਗਿਆ ਫਿਰ ਇੰਨੀ ਹਿੰਮਤ ਹੋਵੇ ਵੀ ਇਹਨੂੰ ਛੱਡ ਸਕਾਂ ਮੈਂ। ਆਜ਼ਾਦ ਹੈ, ਇਹਦੀ ਮਰਜ਼ੀ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਸ੍ਰੀ ਚੰਦ ਕਹਿੰਦਾ ਮੈਂ ਤੇ ਸਿਰ 'ਚ ਸੁਭਾਅ ਪਾਉਂ, ਮੈਂ ਤੇ ਧੂਣੀਆਂ ਲਾਉਂ। ਮਹਾਰਾਜ ਕਹਿੰਦੇ ਮੇਰੇ ਪਿਓ ਨੇ ਮੈਨੂੰ ਆਜ਼ਾਦੀ ਦਿੱਤੀ ਸੀ। ਕਲਿਆਣ ਦਾਸ ਮਹਿਤਾ ਨੇ ਕਿਹਾ ਸੀ ਮਹਾਰਾਜ ਕਹਿੰਦੇ ਮੈਂ ਜਨੇਊ ਨਹੀਂ ਪਾਉਣਾ, ਕਹਿੰਦੇ ਪੁੱਤ ਤੇਰੀ ਮਰਜ਼ੀ ਹੈ ਨਹੀਂ ਪਾਉਣਾ ਤੇ ਨਾ ਪਾ। ਇਹ ਲਿਖਿਆ ਇਤਿਹਾਸ ਵਿੱਚ, ਇਹ ਨਹੀਂ ਵੀ ਕਿਤੇ ਮਾਰ ਕੁੱਟ ਕੀਤੀ ਗੁੱਸਾ ਕੀਤਾ। ਦਲੀਲ ਦਾ ਜਵਾਬ, ਗੁਰੂ ਨਾਨਕ ਦੀ ਦਲੀਲ ਦਾ ਜਵਾਬ ਨਹੀਂ ਦੇ ਹੋਇਆ। ਮਰਨ ਕਿਹਾ ਸੀ ਮੇਰੀ ਮਾਂ ਨੂੰ ਵੀ ਪਾਓ, ਫਿਰ ਮੇਰੀ ਮਾਂ ਨੇ ਤੇ ਪਾਇਆ ਨਹੀਂ, ਮੇਰੀ ਭੈਣ ਨੇ ਜਨੇਊ ਨਹੀਂ ਪਾਇਆ। ਕਹਿੰਦੇ ਬੀਬੀਆਂ ਨਹੀਂ ਪਾ ਸਕਦੀਆਂ, ਨਾਨਕਾ ਬੀਬੀ ਨਹੀਂ ਪਾ ਸਕਦੀ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਹੜਾ ਧਰਮ ਮੇਰੀ ਮਾਂ ਲਈ ਨਹੀਂ, ਮੇਰੀ ਭੈਣ ਲਈ ਨਹੀਂ, ਮੈਨੂੰ ਵੀ ਨਹੀਂ ਚਾਹੀਦਾ, ਮੈਂ ਨਹੀਂ ਪਾਉਣਾ। ਪਿਤਾ ਜੀ ਮੇਰੀ ਮਾਂ ਨੇ ਤੇ ਪਾਇਆ ਨਹੀਂ, ਔਰਤ ਨਹੀਂ ਜਿਹੜੀ ਪਾ ਸਕਦੀ, ਇਹ ਬੰਦਿਆਂ ਲਈ ਹੈ ਕੰਨਾ ਧਰਮ। ਤੇ ਪਿਓ ਪੁੱਤ ਦੀਆਂ ਗੱਲਾਂ ਸੁਣ ਕੇ ਪਿਤਾ ਨੇ ਚੁੱਪ ਕਰਨ ਵਿੱਚ ਸਿਆਣਪ ਸਮਝੀ, ਕਹਿੰਦੇ ਚੁੱਪ ਕਰ ਜੋ, ਗੱਲ ਠੀਕ ਕਹਿੰਦਾ, ਮੇਰਾ ਪੁੱਤ ਨਹੀਂ ਪਾਉਣੀ ਨਾ ਪਾ। ਤੇ ਜਿੱਦੇ ਗੁਰੂ ਨਾਨਕ ਦੇ ਪੁੱਤ ਦੀ ਗੱਲ ਆਈ ਉਹ ਸਵਾਹ ਪਾ ਕੇ ਆ ਗਿਆ ਸਿਰ 'ਚ, ਧੂਣੀਆਂ ਤਾਣੀਆਂ, ਉਹਨੇ ਲੰਗੋਟ ਬੰਨ ਲਿਆ, ਸਾਧਾਂ ਵਾਲੇ ਕੰਮ ਲੱਗ ਪਿਆ ਕਰਨ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿਵੇਂ ਆ ਪੁੱਤ? ਕਹਿੰਦੇ ਵੀ ਅਸਲ ਗੱਲ ਤੇ ਆ ਹੈ, ਆ ਕੰਮ ਠੀਕ ਨਹੀਂ, ਬਸਤਰ ਨਾ ਪਹਿਰੇ ਐਨਸ ਕਹਿਰੇ, ਆ ਠੀਕ ਨਹੀਂ। ਮੋਨ ਵੇ ਗੁੱਤਾ ਕਿਉਂ ਜਾਗਿਆ ਗੁਰਬਿਨ ਸੂਤਾ, ਪੱਗ ਪਤਾਣਾ ਆਪਣਾ ਕੀ ਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ, ਇਹ ਠੀਕ ਨਹੀਂ ਭਾਈ, ਮੂਰਖ ਅੰਧੇ ਪੱਤ ਗਵਾਈ, ਆ ਜਿਹੜਾ ਤੂੰ ਕੰਮ ਕਰਦਾ ਠੀਕ ਨਹੀਂ। ਤੇ ਜਦੋਂ ਸ਼੍ਰੀ ਚੰਦ ਨੇ ਨਹੀਂ ਮੰਨੀ, ਇੱਕ ਵਾਰੀ ਗੱਲ ਕੀਤੀ ਨਹੀਂ ਮੰਨਿਆ, ਕਹਿੰਦੇ ਕੋਈ ਨੀ ਪੁੱਤ ਤੈਨੂੰ ਆਹ ਕਰਨ ਦੀ ਵੀ ਆਜ਼ਾਦੀ ਹੈ, ਫਿਰ ਮੈਨੂੰ ਮੇਰੇ ਪਿਓ ਨੇ ਖੁੱਲ ਦਿੱਤੀ ਸੀ, ਚੱਲ ਫਿਰ ਤੈਨੂੰ ਮੈਂ ਖੁੱਲ ਦੇ ਦਿੰਦਾ, ਤੇਰੀ ਮਰਜ਼ੀ ਹੈ। ਮੈਂ ਧੱਕੇ ਨਾਲ ਤੇਰੇ ਤੋਂ ਆਪਣੀ ਗੱਲ ਨਹੀਂ ਮਨਾਉਣੀ, ਆਪਣੀ ਗੱਲ ਨਹੀਂ ਮੈਂ ਮਨਾਉਣੀ, ਮੈਂ ਆਪਣਾ ਕੰਮ ਕਹਿਣਾ, ਮੈਂ ਤੈਨੂੰ ਕਹਿ ਦਿੱਤਾ, ਅੱਗੇ ਮੰਨਣੀ ਨਾ ਮੰਨਣੀ ਤੇਰੀ ਮਰਜ਼ੀ ਹੈ। ਜਰੀਆ ਮੈਂ ਆ, ਪੁੱਤ ਤੂੰ ਪਰਮਾਤਮਾ ਦਾ ਹੀ ਹੈ, ਤੁਹਾਡੇ ਜਰੀਆ ਹੈ ਤੁਹਾਡਾ ਸਰੀਰ, ਬੱਚੇ ਤੁਹਾਡੇ ਜਰੀਏ ਆਏ ਹੈ ਪਰ ਬੱਚੇ ਤੁਹਾਡੇ ਨਹੀਂ, ਆਜ਼ਾਦ ਹੈ ਉਹ। ਅਸੀਂ ਆਪਣੇ ਮਾਂ ਪਿਓ ਦੇ ਜਰੀਏ ਆਏ ਹਾਂ, ਜਰੀਆ ਜ਼ਰੂਰ ਮੇਰੀ ਮਾਂ ਮੇਰਾ ਪਿਓ ਬਣਿਆ ਹੈ, ਪਰ ਹੈ ਸਾਰੇ ਸੰਬੰਧਿਤ ਪਰਮਾਤਮਾ ਦੇ ਨਾਲ ਜੁੜੇ, ਅਸੀਂ ਪਰਮਾਤਮਾ ਦੇ ਨਾਲ, ਤੇ ਪਰਮਾਤਮਾ ਨੇ ਫਰੀਡਮ ਦਿੱਤੀ ਹੈ, ਆਜ਼ਾਦੀ ਦਿੱਤੀ ਹੈ ਤੈਨੂੰ, ਤੇਰੀ ਮਰਜ਼ੀ ਹੈ, ਮੰਨਣਾ ਹੈ ਨਹੀਂ ਮੰਨਣਾ, ਵਿਗਾੜਨਾ ਹੈ ਸਵਾਰਨਾ ਹੈ, ਸੋਹਣਾ ਬਣਾਉਣਾ ਹੈ, ਜੀਵਨ ਖਤਮ ਕਰਨਾ ਹੈ, ਜਿਵੇਂ ਦਾ ਬਣਾਉਣਾ ਹੈ, ਇਹਦੀ ਮਰਜ਼ੀ ਤੇਰੀ ਚੱਲਣੀ ਹੈ, ਜ਼ਿੰਮੇਵਾਰੀ ਤੇਰੀ ਹੈ, ਆਜ਼ਾਦ ਹੈ ਤੂੰ, ਬਿਲਕੁਲ ਆਜ਼ਾਦ। ਚਾਹੇ 9 ਮਹੀਨੇ ਪੇਟ 'ਚ ਰੱਖਣ ਵਾਲੀ ਨੂੰ ਵੀ ਦਿਮਾਗ 'ਚੋਂ ਕੱਢ ਦੇ, ਇੰਨੀ ਵੀ ਆਜ਼ਾਦੀ ਹੈ, ਰੱਖਣਾ ਰੱਖ ਨਹੀਂ ਰੱਖਣਾ ਨਾ ਰੱਖ, ਪਰ 9 ਮਹੀਨੇ ਪੇਟ 'ਚ ਰੱਖਣ ਵਾਲੀ ਧੱਕੇ ਨਾਲ ਤੇਰੇ ਦਿਮਾਗ 'ਚ ਨਹੀਂ ਬਹਿ ਸਕਦੀ, ਹੁੰਦਾ ਨਹੀਂ। 25 ਸਾਲ ਮਾਂ ਰਹੀ ਹੈ ਦਿਮਾਗ 'ਚ, ਪਰ 25 ਸਾਲਾਂ ਬਾਅਦ ਕਿਸੇ ਲੜਕੀ ਨਾਲ ਪਿਆਰ ਲੱਗ ਪਿਆ ਕਰਨ ਮੁੰਡਾ, ਉਹ ਕਹਿੰਦਾ ਬੇਬੇ ਮੈਂ ਵਿਆਹ ਕਰਾਉਣਾ, ਕਹਿੰਦੀ ਪੁੱਤ ਮੈਂ ਨਹੀਂ ਕਰਨ ਦੇਣਾ, ਮੇਰੀ ਮਰੀ ਦਾ ਮੂੰਹ ਵੇਖੇਗਾ, ਕਹਿੰਦੇ ਮਾਰੀ ਜਾ ਤੂੰ, ਮੈਂ ਤੇ ਕਰਾਉਂ ਉੱਥੇ। ਮਾਂ ਦਿਮਾਗ 'ਚੋਂ ਕੱਢਤੀ, ਨਵੀਂ ਨੂੰ ਆਪਣੇ ਦਿਮਾਗ ਵਿੱਚ ਬਿਠਾ ਲਿਆ, ਤੇ ਮਾਂ ਨੂੰ ਹੁਣ ਕਹੋ ਵੀ ਬਹਿ ਦੇ ਦਿਮਾਗ 'ਚ, ਤਰਲੇ ਲੈ ਜ਼ੋਰ ਲਾ ਲੈ, ਮਾਂ ਜ਼ੋਰ ਲਾ ਲਵੇ ਵਾਹ ਜਹਾਨ ਦੀ ਲਾ ਲਵੇ, ਨਹੀਂ ਦਿਮਾਗ ਵਿੱਚ ਬਹਿ ਸਕਦੀ। ਜੇ ਉਹ ਬੱਚਾ ਦੁਬਾਰਾ ਆਪਣੀ ਮਾਂ ਨੂੰ ਦਿਮਾਗ ਵਿੱਚ ਨਹੀਂ ਬਿਠਾਉਣਾ ਚਾਹੁੰਦਾ, ਤੂੰ ਪਿਓ ਹੈ, ਜ਼ੋਰ ਲਾ ਲੈ ਤੂੰ ਵੀ ਮੈਂ ਇੰਨਾ ਚੰਗਾ ਬਣ ਕੇ ਵਿਖਾਊਂਗਾ, ਗੁਰੂ ਨਾਨਕ ਤੋਂ ਚੰਗਾ ਬਣ ਕੇ ਵਿਖਾ ਦੇਗਾ। ਗੁਰੂ ਰਾਮਦਾਸ ਦਾ ਪੁੱਤ ਹੈ, ਪ੍ਰਿਥੀ ਚੰਦ ਤੇਰੇ ਨਾਲ ਨਹੀਂ ਆਪਣਾ ਆਪਣਾ ਫਰਜ਼ ਨਿਭਾ ਆਪਣੀ ਡਿਊਟੀ ਨਿਭਾ ਆਪਣੇ ਆਪ ਆਪਣੀ ਗੱਲ ਕਰ ਪਰ ਤੂੰ ਉਹਦੇ ਦਿਮਾਗ ਵਿੱਚ ਬਹਿ ਨਹੀਂ ਸਕਦਾ ਜਿੱਦੇ ਤੈਨੂੰ ਐ ਲੱਗੇ ਵੀ ਠੋਕ ਕੇ ਜਵਾਬ ਦਿੰਦਾ ਮੇਰਾ ਅਸਰ ਨਹੀਂ ਇਹਦੇ ਦਿਮਾਗ ਤੇ ਬਸ ਉਦਣ ਹੀ ਪਿੱਛੇ ਹਟ ਜਾ ਛੱਡ ਪਰੇ ਫਿਰ ਛਿਰੀ ਚੰਦਾ ਕੰਨੀ ਨਾ ਵੇਖੀ ਫਿਰ ਲੈਣੇ ਕੰਨੀ ਵੇਖ ਜੇ ਕੋਈ ਲੱਭਦਾ ਆਖੋ ਸਤਨਾਮ ਫਿਰ ਭਾਈ ਲੈਣਾ ਵਰਗਾ ਲੱਭ ਕੋਈ ਜਿਹਨੂੰ ਪਿਉਂਦ ਕੀਤਾ ਜਾ ਸਕੇ ਜਿਹੜਾ ਪਿਉਂਦ ਹੋ ਜੇ ਜੰਮਿਆ ਸਰੀਰ ਕਿਸੇ ਹੋਰ ਦਾ ਹੈ ਪਰ ਆ ਆ ਪਿਉਂਦ ਹੋ ਗਿਆ ਪਿਉਂਦ ਹੋ ਗਿਆ ਤਾਂ ਕਰਕੇ ਇਹ ਗੱਲ ਜ਼ਰੂਰ ਕਿਰਪਾ ਕਰਕੇ ਧਿਆਨ 'ਚ ਰੱਖਿਓ ਬਈ ਸਮਝਾ ਨਹੀਂ ਸਕਦਾ ਕੋਈ ਕਿਸੇ ਨੂੰ ਇੱਥੇ ਜਿੰਨੇ ਵੀ ਵੱਡੇ ਵੱਡੇ ਢਿੱਡ ਲਈ ਫਿਰਦੇ ਆ ਇਹਦੀ ਜ਼ਿੰਮੇਵਾਰੀ ਤੁਹਾਡੇ ਢਿੱਡਾਂ ਵਾਲਿਆਂ ਦੀ ਹੈ ਜਿਹੜੇ ਭੱਜ ਨੱਠ ਕਰਦੇ ਆ ਇਹਦਾ ਕ੍ਰੈਡਿਟ ਇਹ ਭੱਜਣ ਵਾਲਿਆਂ ਨੂੰ ਹੈ ਪਰਮਾਤਮਾ ਨੇ ਤੇ ਸਭ ਨੂੰ ਖੁੱਲ ਦਿੱਤੀ ਹੋਈ ਹੈ ਆਜ਼ਾਦ ਸੌਂ ਚਾਹੇ ਉੱਠ ਚਾਹੇ ਭੱਜ ਚਾਹੇ ਨਾ ਭੱਜ ਮਿੱਠਾ ਖਾ ਨਮਕ ਖਾ ਮਿਰਚ ਖਾ ਜੋ ਖਾਣਾ ਖਾ ਜਿਵੇਂ ਦੀ ਜ਼ਿੰਦਗੀ ਜਿਉਣੀ ਹੈ ਜਿਉਂਦਾ ਪਰ ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਚੱਕ ਬਸ ਇਹ ਚੇਤਾ ਰੱਖ ਜ਼ਿੰਮੇਵਾਰੀ ਰੱਬ ਤੇ ਨਾ ਸੁੱਟ ਸਕਦਾ ਹੁਣ ਨਹੀਂ ਤੂੰ ਕਹਿ ਸਕਦਾ ਵੀ ਐਂ ਰੱਬ ਨੇ ਕਿਉਂ ਕਰਤਾ ਰੱਬ ਨਹੀਂ ਕਰਦਾ ਪਰਮਾਤਮਾ ਨੇ ਹੁਣ ਤੈਨੂੰ ਜ਼ਿੰਮੇਵਾਰੀ ਦਿੱਤੀ ਹੈ ਖੁੱਲ ਦਿੱਤੀ ਹੈ ਹੁਣ ਜ਼ਿੰਮੇਵਾਰੀ ਚੱਕ ਲੈ ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇ ਦੱਦਾ ਦੋਸ਼ ਨਾ ਦੇਉਂ ਕਿਸੇ ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਾਣਾ ਬਾਕੀ ਸਮਝਾਉਣ ਦੀ ਜੇ ਕੋਈ ਬੰਦਾ ਮਨਮੁਖ ਹੋ ਗਿਆ ਵਿਗੜ ਗਿਆ ਉਹਨੂੰ ਸਲਾਹ ਦੇ ਲੈ ਪਰ ਸਮਝਾਉਣ ਦੀ ਕੋਸ਼ਿਸ਼ ਨਾ ਕਰ ਵੀ ਸਮਝਦਾ ਕਿਉਂ ਨਹੀਂ ਕਈ ਬੰਦੇ ਗੁੱਸੇ 'ਚ ਆ ਜਾਂਦੇ ਆ ਯਾਰ ਦੁਨੀਆ ਸਮਝਦੀ ਕਿਉਂ ਨਹੀਂ ਮੈਂ ਬੜਿਆਂ ਨੂੰ ਗੱਲ ਕਰਦਾ ਲੋਕੀ ਬਦਲਦੇ ਹੀ ਨਹੀਂ ਮੇਰੇ ਅੱਗੋਂ ਗੱਲ ਪੈ ਜਾਂਦੇ ਇਹ ਨਹੀਂ ਸਮਝਣੇ ਭਾਈ ਤੂੰ ਸਲਾਹ ਦੇ ਕੇ ਵੇਖ ਲੈ ਅਗਲੇ ਦਾ ਜੀ ਕਰੂ ਤੇਰੀ ਸਲਾਹ ਮੰਨ ਲੂ ਨਹੀਂ ਮੰਨਣਾ ਚਾਹੁੰਦਾ ਤੇ ਤੂੰ ਧੱਕਾ ਨਾ ਕਰ ਮਨਾਉਣਾ ਹੈ ਤੇ ਆਪਣੇ ਆਪ ਨੂੰ ਮਨਾ ਜੇ ਬਦਲਣਾ ਤੇ ਆਪਣੇ ਆਪ ਨੂੰ ਬਦਲ ਜੇ ਕੰਮ ਕਰਨਾ ਤੇ ਆਪਣੇ ਆਪ ਉੱਤੇ ਕਰ ਆਪਣੀ ਸੋਚ ਉੱਤੇ ਆਪਣੇ ਵਿਚਾਰਾਂ ਉੱਤੇ ਆਪਣੇ ਕਰਮਾਂ ਉੱਤੇ ਕੰਮ ਕਰ ਲੋਕਾਂ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰ ਸਲਾਹ ਦੇ ਦੇ ਆ ਮੈਂ ਸਟੇਜ ਤੇ ਬੋਲ ਰਿਹਾ ਸਾਰੇ ਸੁਣ ਰਹੇ ਆ ਬਸ ਇੰਨਾ ਹੀ ਕਰ ਸਕਦੇ ਆ ਜਿਹਦਾ ਜੀ ਕਰਦਾ ਮੰਨ ਸਕਦਾ ਜਿਹਦਾ ਜੀ ਕਰਦਾ ਨਾ ਮੰਨੇ ਕਰ ਵੀ ਨਹੀਂ ਸਕਦੇ ਕੁਝ ਲੋ ਵੇਖੋ ਗੁਰੂ ਸਾਹਿਬ ਦਾ ਬਚਨ ਕਹਿੰਦੇ ਮਨ ਤੀਸਰੇ ਪਾਤਸ਼ਾਹ ਕਹਿੰਦੇ ਆ ਕਹਿੰਦੇ ਮਨਮੁਖ ਨੂੰ ਜਿੰਨਾ ਮਰਜ਼ੀ ਸਮਝਾ ਲਓ ਤੁਸੀਂ ਸਮਝਾ ਨਹੀਂ ਸਕਦੇ ਵੇਖੋ
ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਮਨਮੁਖ ਰਲਾਇਆ ਨਾ ਰਲੈ ਪਏ ਕਿਰਤ ਫਿਰਾਏ
ਉਹ ਤੇ ਆਪਣੇ ਕਰਮਾਂ ਦਾ ਮਾਰਿਆ ਫਿਰਦਾ ਜਿੱਦਾਂ ਦੇ ਮਨਮੁਖ ਨੇ ਕਰਮ ਕਰਨੇ ਨੇ ਉਦਾਂ ਦੀ ਉਹਦੀ ਸੋਚ ਬਣੀ ਹੋਈ ਹੈ ਰਲਾਇਆ ਰਲਾ ਲਓਗੇ ਤੁਸੀਂ ਮਨਮੁਖ ਨੂੰ ਗੁਰਮੁਖਾਂ 'ਚ ਰਲਾ ਕੇ ਪਾ ਦਿਓ ਕਿਵੇਂ ਰਲ ਜੂ ਵਿਗੜੇ ਬੰਦੇ ਨੂੰ ਤੁਸੀਂ ਲਿਆ ਕੇ ਫਿੱਟ ਕਰ ਦਿਓ ਕਦੇ ਨਹੀਂ ਹੋਣਾ ਨਹੀਂ ਰਲ ਸਕਦਾ ਅੱਗੇ ਸੁਣਿਓ
ਲਿਵ ਧਾਤ ਦੋਏ ਰਹਾ ਹੈ ਹੁਕਮੀ ਕਰ ਕਮਾਏ
ਕਹਿੰਦੇ ਦੋ ਰਾਹ ਹੈ ਇੱਕ ਲਿਵ ਇੱਕ ਧਾਤ ਇੱਕ ਤੇ ਰਾਹ ਹੈ ਪਰਮਾਤਮਾ ਨਾਲ ਪਿਆਰ ਦਾ ਇੱਕ ਇਹ ਰਾਹ ਹੈ ਵੀ ਰੱਬ ਦੇ ਨਿਯਮਾਂ ਨੂੰ ਸਮਝ ਕੇ ਸੋਹਣੀ ਜ਼ਿੰਦਗੀ ਜਿਉਣੀ ਤੇ ਇੱਕ ਰਾਹ ਹੈ ਮਟੀਰੀਅਲਿਜ਼ਮ ਦਾ ਪਦਾਰਥਵਾਦ ਦਾ ਧਾਤ ਕਹੀਏ ਪਦਾਰਥਵਾਦ ਇੱਕ ਰਾਹ ਹੈ ਮਟੀਰੀਅਲਿਜ਼ਮ ਵਾਲਾ ਪਦਾਰਥਵਾਦ ਵਾਲਾ ਤੇ ਦੂਜਾ ਰਾਹ ਹੈ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਕੇ ਸੋਹਣੀ ਜ਼ਿੰਦਗੀ ਜਿਉਣਾ ਇੱਕ ਰਾਹ ਹੈ ਪਰਮਾਤਮਾ ਵਾਲੇ ਪਾਸੇ ਵੇਖ ਕੇ ਜ਼ਿੰਦਗੀ ਜਿਉਣੀ ਇੱਕ ਰਾਹ ਹੈ ਪਦਾਰਥਾਂ ਵਾਲੇ ਪਾਸੇ ਮਾਇਆ ਵਾਲੇ ਪਾਸੇ ਵੇਖ ਕੇ ਜ਼ਿੰਦਗੀ ਜਿਉਣੀ ਕਹਿੰਦੇ ਦੋਏ ਰਾਹ ਹੈ ਹੁਕਮੀ ਕਾਰ ਕਮਾਏ ਦਾ ਅਰਥ ਹੈ ਪਰਮਾਤਮਾ ਦਾ ਇਦਾਂ ਦਾ ਸਿਸਟਮ ਬਣਾਇਆ ਹੋਇਆ ਹੈ ਜਿਹਦਾ ਜੀ ਕਰਦਾ ਹੈ ਉਹ ਜਿਹਦਾ ਜੀ ਕਰਦਾ ਹੈ ਉਹ ਰੱਬ ਵਾਲੇ ਪਾਸੇ ਤੁਰ ਪੈਂਦਾ ਹੈ ਨਿਜਮਾਂ ਵਾਲੇ ਪਾਸੇ ਤੁਰ ਪੈਂਦਾ ਹੈ ਤੇ ਜਿਹਦਾ ਮਨ ਕਰਦਾ ਹੈ ਉਹ ਪਦਾਰਥ ਵਿੱਚ ਪਦਾਰਥਵਾਦ ਵਿੱਚ ਖੁੱਭ ਜਾਂਦਾ ਹੈ ਕਹਿੰਦੇ ਦੋ ਹੀ ਰਾਹ ਪਰਮਾਤਮਾ ਨੇ ਬਣਾਏ ਜਿਵੇਂ ਮੈਰਜ ਕਰਦਾ ਸੀ ਨਾ ਵੀ ਕੰਪਨੀ ਨੇ ਗੱਡੀ ਬਣਾਈ ਹੈ ਚਾਹੇ ਤੇ ਰੇਸ ਤੇ ਪੈਰ ਦੇ ਕੇ ਕੰਧ 'ਚ ਮਾਰ ਤੇ ਚਾਹੇ ਵੱਡਾ ਐਕਸੀਡੈਂਟ ਹੋਣ ਤੋਂ ਬਚਾਉਣਾ ਹੈ ਤੇ ਬ੍ਰੇਕ ਤੇ ਪੈਰ ਦੇ ਕੇ ਬਚਾ ਲੈ। ਬ੍ਰੇਕ ਵੀ ਬਣਾਈ ਹੈ, ਰੇਸ ਵੀ ਬਣਾਈ ਹੈ, ਬਣਾਈ ਕੰਪਨੀ ਨੇ ਹੈ, ਅੱਗੇ ਹੁਣ ਮਰਜ਼ੀ ਤੇਰੀ ਚੱਲਣੀ ਹੈ। ਪਰਮਾਤਮਾ ਨੇ ਦੋਏ ਰਾਹ ਬਣਾਏ ਹੈ, ਕਹਿੰਦੇ ਹੁਣ ਤੇਰੀ ਮਰਜ਼ੀ ਹੈ, ਚਾਹੇ ਇੱਧਰ ਵਾਲੇ ਪਦਾਰਥਵਾਦ ਵਾਲੇ ਪਾਸੇ ਤੁਰ ਪਏ ਤੇ ਭਾਵੇਂ ਸੱਚ ਦੇ ਰਾਹ ਤੇ ਨਿਜਮਾਂ ਨੂੰ ਸਮਝ ਕੇ ਵਧੀਆ ਜ਼ਿੰਦਗੀ ਜਿਉਣ ਲੈ, ਕਹਿੰਦੇ ਦੋਵੇਂ ਰਾਹ ਨੇ ਜਿਹੜਾ ਮਰਜ਼ੀ ਚੁਣ ਲੈ, ਇਹ ਤੇਰੀ ਮਰਜ਼ੀ ਚੱਲਣੀ ਹੈ। ਜਿਨ੍ਹਾਂ ਨੇ ਗਲਤ ਰਾਹ ਚੁਣ ਲਿਆ ਦੁਖੀ ਨੇ, ਪਰ ਉਹ ਆਪਣੇ ਦੁੱਖਾਂ ਦੀ ਜ਼ਿੰਮੇਵਾਰੀ ਚੱਕਣ। ਗਲਤ ਰਾਹ ਜਿਨ੍ਹਾਂ ਨੇ ਚੁਣ ਲਿਆ ਉਹ ਜ਼ਿੰਮੇਵਾਰੀ ਲੈਣ ਵੀ ਅਸੀਂ ਗਲਤ ਰਾਹ ਤੇ ਤੁਰੇ ਹਾਂ, ਤੇ ਜਿਹੜੇ ਸਹੀ ਚੱਲ ਰਹੇ ਆ ਕ੍ਰੈਡਿਟ ਦਈਏ ਉਹਨਾਂ ਨੂੰ, ਹਿੰਮਤ ਹੈ ਉਹਨਾਂ ਦੀ ਜਿਹੜੇ ਸੱਚ ਦੇ ਰਾਹ ਤੇ ਤੁਰੇ ਆ, ਸਹੀ ਤੁਰੇ ਆ, ਜ਼ਿੰਦਗੀ ਸੋਹਣੀ ਬਣਾਈ ਆ ਜਿਨ੍ਹਾਂ ਨੇ। ਹੁਣ ਵੇਖੋ ਕਈਆਂ ਦਾ ਜੀ ਤੇ ਕਰਦਾ ਹੀ ਹੁੰਦਾ ਹੈ, ਇੱਕ ਘਰ ਵਾਲੀ ਹੈ, ਬਾਹਰ ਵੀ ਕਿਸੇ ਕੰਨੀ ਵੇਖਦਾ, ਉਧਰ ਵੀ ਵੇਖਦਾ, ਉਧਰ ਵੀ ਵੇਖਦਾ, ਪਰ ਆਪਣੇ ਮਨ ਨੂੰ ਸਮਝਾ ਲਿਆ ਕਹਿੰਦੇ ਨਾ, ਕਾਹਦੇ ਵਾਸਤੇ ਘਰ 'ਚ ਕਲੇਸ਼ ਪਾਏਗਾ, ਸਿਆਣਾ ਬਣ ਜਾ, ਬੰਦਾ ਬਣ ਕੇ ਰਹਿ। ਆਪਣੇ ਆਪ ਨੂੰ ਸਮਝਾਇਆ ਹੋਇਆ, ਚੰਗੀ ਭਲੀ 20 ਸਾਲ ਦੀ ਜ਼ਿੰਦਗੀ ਲੰਘੀ ਜਾਂਦੀ ਹੈ। ਪਰ ਇੱਕ ਉਹ ਹੈ ਜਿਹੜਾ ਦੂਜੇ ਪਾਸੇ ਤੁਰ ਗਿਆ, ਨਹੀਂ ਸਮਝਿਆ, ਹੁਣ ਹਰ ਵੇਲੇ ਦਿਲ ਐਂ ਕਰਦਾ ਰਹਿੰਦਾ, ਯਾਰ ਘਰ ਵਾਲੀ ਫੋਨ ਹੀ ਨਾ ਚੈੱਕ ਕਰ ਲੈ, ਕਿਤੇ ਪਤਾ ਹੀ ਨਾ ਲੱਗ ਜੇ ਕਰ, ਕਿਤੇ ਪੰਗਾ ਹੀ ਨਾ ਪੈ ਜੇ, ਕਿਤੇ ਹਰ ਵੇਲੇ ਦਿਲ ਐਂ ਧੜਕਦਾ ਰਹਿੰਦਾ। ਰਾਹ ਤੇਰੀ ਮਰਜ਼ੀ ਸੀ, ਤੈਂ ਆਪਣੀ ਮਰਜ਼ੀ ਨਾਲ ਚੁਣਿਆ। ਹੁਣ ਜਿਹੜਾ ਸਹੀ ਹੈ ਉਹਨੂੰ ਨੀਂਦ ਵਧੀਆ ਆਊ, ਜਿਹੜਾ ਗਲਤ ਹੈ ਉਹਦੀ ਨੀਂਦ ਅਪਸੈਟ ਹੋ। ਜਿਹੜਾ ਸਹੀ ਚੱਲਦਾ ਹੈ ਉਹਨੇ ਆਨੰਦ 'ਚ ਰਹਿਣਾ, ਜਿਹੜਾ ਗਲਤ ਚੱਲਦਾ ਦੁਖੀ ਰਹਿਣਾ। ਜਿਹੜਾ ਰਾਹ ਤੈਂ ਚੁਣਿਆ ਹੈ ਤੇਰੀ ਮਰਜ਼ੀ ਹੈ, ਫਿਰ ਚੱਕ ਜ਼ਿੰਮੇਵਾਰੀ ਇਹਦੀ। ਜਿੰਨੀਆਂ ਇਹਦੀਆਂ ਪਰੇਸ਼ਾਨੀਆਂ, ਜਿੰਨੀਆਂ ਪ੍ਰੋਬਲਮਾਂ ਆਉਣੀਆਂ ਇਹ ਆਉਣਗੀਆਂ, ਇਹ ਤੈਨੂੰ ਰਾਹ ਤੇਰੀ ਮਰਜ਼ੀ ਹੈ, ਜਿਹੜਾ ਮਰਜ਼ੀ ਰਾਹ ਚੁਣਦਾ। ਹਾਂਜੀ,
ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ।
ਹਾਂਜੀ, ਜਿਹੜੇ ਗੁਰਮੁਖ ਨੇ ਉਹ ਆਪਣੇ ਮਨ ਨੂੰ ਮਾਰ ਲੈਂਦੇ ਆ, ਮਨ ਮਾਰਨਾ ਹੀ ਹੁੰਦਾ ਹੈ। ਹੁਣ ਬਾਹਰ ਵੇਖਿਓ, ਚਲੋ ਸਿੱਧੀ ਐਗਜ਼ਾਮਪਲ ਲੈ ਲਓ, ਬਾਹਰ ਸਮੋਸਿਆਂ ਵਾਲੀ ਰੇਹੜੀ ਲੱਗੀ ਹੈ, ਵੱਜੇ ਪਏ ਨੇ ਰਾਤ ਦੇ 11, ਇੱਕ ਪਾਸੇ ਦਾਲ ਫੁਲਕਾ ਚੱਲਦਾ, ਉੱਧਰ ਸਮੋਸੇ ਨਾਲ ਚਟਣੀ, ਹਰੀ ਚਟਣੀ ਵੀ ਹੈ ਤੇ ਦੂਜੀ ਵੀ ਹੈ, ਤਲੇ ਹੋਏ ਆ, ਵਧੀਆ ਤਾਜ਼ੇ ਤਾਜ਼ੇ ਬਣਦੇ ਆ, ਸਮੈਲ ਵੀ ਆਉਂਦੀ ਹੈ। ਇੱਧਰ ਪ੍ਰਸ਼ਾਦੇ ਬਣੇ ਸੀ 5 ਵਜੇ ਦੇ, ਆਕੜੇ ਜੇ ਪਏ ਆ ਤੇ ਦਾਲ ਹੀ ਹੈ, ਬਸ ਐਂ ਰੱਖ ਕੇ ਖਾਣੀ ਪਊ। ਹੁਣ ਵੇਖ ਕਿੱਧਰ ਨੂੰ ਜਾਂਦਾ, ਕਿਵੇਂ ਜੇ ਕਰਦਾ ਮਨ ਨੂੰ, ਅੰਦਰ ਕੀ ਚੱਲਦਾ ਇੱਥੇ। ਹੁਣ ਇਹ ਕੀ ਹੈ, ਇੱਕ ਬੰਦਾ ਫਿਰ ਕਹਿੰਦਾ ਯਾਰ ਦਾਲ ਫੁਲਕਾ ਜਿਹੜਾ ਹੈ ਹਲਕਾ ਹੈ ਤੇ ਜਾ ਕੇ ਸੌਣਾ ਹੈ, ਸਮੋਸੇ ਵਾਲਾ ਕੰਮ ਹੋ ਜਾਣਾ ਭਾਰਾ, ਐਸਿਡ ਵੀ ਬਣ ਜਾਣਾ, ਤੇਜ਼ਾਬ ਵੀ ਬਣੂ, ਜਾਨ ਹੋਊ ਔਖੀ। ਇੱਕ ਬੰਦਾ ਉਹ ਹੈ ਜਿਹਨੇ ਆਪਣਾ ਮਨ ਮਾਰ ਲਿਆ, ਗੁਰਮੁਖ ਆਪਣਾ ਮਨ ਮਾਰਿਆ। ਸਿੱਧੀ ਜੀ ਐਗਜ਼ਾਮਪਲ ਸਮਝ ਲਿਓ ਵੀ ਮਨ ਮਾਰ ਲਿਆ ਵੀ ਆਹੀ ਠੀਕ ਹੈ, ਦੂਜੇ ਪਾਸੇ ਆਪਣੀ ਘਰ ਵਾਲੀ ਕੰਨੀ ਵੇਖ ਕੇ ਵੀ ਆਹੀ ਠੀਕ ਹੈ, ਮਨ ਮਾਰ ਲਿਆ ਤਾਂ ਹੋਰ ਪਾਸੇ ਮੂੰਹ ਨਹੀਂ ਕੀਤਾ। ਚਾਹੇ ਸਮੋਸਿਆਂ ਦੀ ਗੱਲ ਕਰ ਲਓ, ਚਾਹੇ ਬੀਬੀ ਦੀ ਗੱਲ ਕਰ ਲੈ, ਚਾਹੇ ਇੱਕ ਔਰਤ ਆਪਣੇ ਘਰ ਵਾਲੇ ਦੀ ਗੱਲ ਕਰ ਲਵੇ, ਮਨ ਮਾਰ ਲਿਆ ਕਹਿੰਦੇ ਠੀਕ ਹੈ। ਮਾਰਿਆ ਕਿਵੇਂ, ਉਹ ਗਿਆਨ ਆਇਆ ਨਾ, ਸ਼ਬਦ ਆਇਆ, ਕੀ ਆਇਆ, ਆ ਸਮਝ ਆਈ, ਐ ਔੜ ਗਈ, ਅੰਦਰੋਂ ਹੀ ਆ ਗਈ ਆਵਾਜ਼, ਉਹ ਨੌਲੇਜ ਮਿਲੀ, ਸ਼ਬਦ ਸ਼ਬਦ ਕੀ ਕਸਵੱਟੀ, ਸ਼ਬਦ ਦੀ ਕਸਵੱਟੀ ਤੇ ਲਾ ਕੇ ਮਨ ਮਾਰ ਲਿਆ, ਐ ਸਮਝ ਪੈ ਗਈ। ਉਹ ਭਾਈ ਜੈਸਾ ਸੰਗ ਬਿਸੀਰ ਸਿਓ ਹੈ ਰੇ ਤੈਸੋ ਹੀ ਇਹ ਪਰਗ੍ਰਹਿ, ਸੱਪ ਦੀ ਯਾਰੀ ਹੈ ਪਰਗ੍ਰਹਿ, ਸਿਆਣਾ ਬਣ ਜਾ। ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ। ਸ਼ਬਦ ਦੀ ਕਸਵੱਟੀ ਤੇ ਮਨ ਮਾਰ ਲੈ, ਆਪਣਾ ਸਮਝਾ ਲੈ, ਏਦਾਂ ਸਮਝਾਉਣਾ ਆਪਣੇ ਮਨ ਨੂੰ। ਜੀ ਤੇ ਕਰਦਾ ਵੀ ਖਾ ਲਈਏ ਯਾਰ ਵਧੀਆ ਪਕੌੜੇ ਚਟਣੀ ਚੁਟਣੀ ਨਾਲ, ਪਰ ਅੰਦਰ ਕੀ ਆਇਆ ਉਹ ਰਹਿਣ ਦੇ ਭਾਈ, ਠੀਕ ਨਹੀਂ, ਆਪਣੇ ਆਪ ਨੂੰ ਸਮਝਾਈਏ। ਮਨ ਨੂੰ ਸਮਝਾਈਏ ਜੀ, ਮਨ ਨੂੰ ਸਮਝਾਈਏ
ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ, ਬਾਣੀ ਦੇ ਬਾਣ ਮਾਰ ਕੇ
ਮਨ ਨੂੰ ਸਮਝਾਈਏ ਜੀ, ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ, ਬਾਣੀ ਦੇ ਬਾਣ ਮਾਰ ਕੇ
ਜੀ ਮਨ ਨੂੰ ਸਮਝਾਈਏ ਜੀ, ਬਾਣੀ ਦੇ ਰੱਜ ਕੇ
ਬਾਣੀ ਦੇ ਬਾਣ ਮਾਰ ਕੇ
ਬਾਣੀ ਦੇ ਬਾਣ ਮਾਰ ਬਾਣੀ ਦੇ ਬਾਣ ਬਾਣੀ ਦੇ ਬਾਣ ਮਾਰ ਬਾਣੀ ਦੇ ਬਾਣ ਮਾਰ
ਬਾਣੀ ਦੇ ਬਾਣ ਮਾਰ ਬਾਣੀ ਦੇ ਬਾਣ ਮਾਰ ਬਾਣੀ ਦੇ ਬਾਣ ਮਾਰ ਬਾਣੀ ਦੇ ਬਾਣ ਮਾਰ
ਜੀ ਮਨ ਨੂੰ ਸਮਝਾ ਲਈਏ ਮਨ ਨੂੰ ਸਮਝਾਈਏ ਜੀ, ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ, ਬਾਣੀ ਦੇ ਬਾਣ ਮਾਰ
ਕੇ ਮਨ ਨੂੰ ਸਮਝਾਈਏ ਜੀ, ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ, ਬਾਣੀ ਦੇ
ਸਾਰੇ
ਮਾਰ ਕੇ
ਸਾਰੇ ਕਿੰਨਾ ਸਮਝਾ ਲਿਆ ਆਪਣੇ ਮਨ ਨੂੰ, ਕਿੰਨਾ ਕੁ ਸਮਝਾ ਲਿਆ ਹੋਣਾ ਹੈ। ਗੁਰੂ ਰਾਮਦਾਸ ਜੀ ਦੇ ਘਰ ਜੰਮੇ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬਹਿ ਗਏ, ਕਿੰਨਾ ਮਨ ਨੂੰ ਸਮਝਾ ਲਿਆ ਹੋਣਾ ਹੈ। ਤੇ ਪਿਰਥੀ ਚੰਦ ਜਿਹੜਾ ਸਰਕਾਰਾਂ ਦੀਆਂ ਚਾਪਲੂਸੀਆਂ ਕਰਦਾ ਰਿਹਾ, ਆਪਣੇ ਮਨ ਨੂੰ ਸਮਝਾ ਨਹੀਂ ਸਕਿਆ। ਪੁੱਤ ਹੈ ਗੁਰੂ ਰਾਮਦਾਸ ਦਾ ਤੇ ਕੁੱਖ ਵੀ ਇੱਕ ਹੈ ਬੀਬੀ ਭਾਨੀ ਦੀ, ਮਾਂ ਵੀ ਇੱਕ ਹੈ ਪਿਓ ਵੀ ਇੱਕ ਹੈ, ਪਰ ਇੱਕ ਨੇ ਮਨ ਨੂੰ ਕਿੰਨਾ ਸਮਝਾਇਆ ਹੈ ਪਰ ਇੱਕ ਨਹੀਂ ਸਮਝਾ ਸਕਿਆ, ਇੱਕ ਨਹੀਂ ਸਮਝਾ ਸਕਿਆ। ਤਾਂ ਕਰਕੇ ਇਹ ਹੁਣ ਤੇਰੀ ਤਾਕਤ ਦਾ ਤੇ ਪਤਾ ਹੀ ਇੱਥੋਂ ਲੱਗਦਾ ਹੈ ਕਿੱਡਾ ਕਸੂਰਮਾ ਹੈ। ਆਤਮ ਜਿਣਾ ਹੈ ਆਪਣੇ ਆਪ ਨੂੰ ਜਿੱਤ, ਫਿਰ ਇੱਥੇ ਜਦੋਂ ਪੰਗਾ ਪੈਂਦਾ, ਜਦੋਂ ਉੱਥੇ ਫਸਿਆ ਹੁੰਦਾ, ਜਦੋਂ ਇੱਥੇ ਡਿਸੀਜਨ ਲੈਣ ਦਾ ਟਾਈਮ ਆਇਆ, ਚਾਹੇ ਨਿੱਕਾ ਜਿਹਾ ਡਿਸੀਜਨ ਹੈ ਚਾਹੇ ਵੱਡਾ ਡਿਸੀਜਨ ਹੈ, ਲੈ ਇੱਥੇ ਡਿਸੀਜਨ ਲੈਣ ਦੇ ਪਤਾ ਲੱਗੂ ਨਾ। ਆਤਮ ਜਿਣਾ ਹੈ ਆਪਣੇ ਆਪ ਨੂੰ ਜਿੱਤ ਕੇ ਵਿਖਾ, ਆਤਮ ਜਿਣਾ ਹੈ ਸਗਲ ਵਸ ਤਾਂ ਕਹਿ ਜਾਕਾ ਸਤਿਗੁਰ ਪੂਰਾ। ਜੇ ਤੇਰੇ ਕੋਲ ਸੱਚਾ ਗਿਆਨ ਹੈ ਤੇ ਜਿੱਤ ਕੇ ਵਿਖਾ ਇੱਥੇ ਆਪਣੇ ਆਪ ਨੂੰ। ਸੂਰਮਾ ਤਾਂ ਮੰਨਾਂਗੇ ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਸੂਰਮਾ ਤਾਂ ਮੰਨੀਏ ਜੇ ਆਪਣੇ ਮਨ ਨਾਲ ਲੜ ਕੇ, ਆਪਣੇ ਮਨ ਨਾਲ ਝਗੜਾ ਕਰਕੇ, ਆਪਣੇ ਮਨ ਤੋਂ ਜਿੱਤ ਕੇ ਵਿਖਾਵੇ ਤਾਂ ਸੂਰਮਾ ਮੰਨੀਏ। ਆਪਣੇ ਆਪ ਨੂੰ ਜਿੱਤ ਕੇ ਵਿਖਾ। ਆ ਜਿਹੜਾ ਜੰਗ ਸਾਡੇ ਅੰਦਰ ਚੱਲਦਾ ਉਦੋਂ ਫਿਰ ਬੰਦਾ ਹਾਰ ਜਾਂਦਾ, ਕਹਿੰਦੇ ਕਾਮ ਨੇ ਹਰਾਤਾ ਯਾਰ। ਕਿੱਥੇ ਹਾਰਦਾ ਸੀ ਮੈਂ, ਮੈਨੂੰ ਤੇ ਕਾਮ ਨੇ ਹਰਾਤਾ, ਮੈਂ ਕਿੱਥੇ ਹਾਰਦਾ ਸੀ। ਜੀਭ ਦਾ ਚਸਕਾ ਕਰਾਂਗੀ ਛੱਡ ਨਹੀਂ ਸਕਦਾ, ਮੈਂ ਕੀ ਕਰਾਂ ਸ਼ਰਾਬ, ਮੈਂ ਹੁਣ ਚਸਕਾ ਪੈ ਗਿਆ ਮੈਂ ਛੱਡਦਾ ਨਹੀਂ। ਮਤਲਬ ਇਹ ਚਸਕੇ ਵੱਡੇ ਹੋ ਗਏ ਸਾਨੂੰ ਹਰਾਤਾ, ਸ਼ਰਾਬ ਦੀ ਬੋਤਲ ਹਰਾ ਗਈ ਸਾਨੂੰ, ਭੈੜੀਆਂ ਆਦਤਾਂ ਸਾਨੂੰ ਹਰਾ ਗਈਆਂ, ਇਹ ਐਬ ਸਾਡੇ ਵੈਰੀ ਬਣ ਗਏ, ਅਸੀਂ ਇਹਨਾਂ ਨੂੰ ਜਿੱਤ ਨਹੀਂ ਸਕੇ, ਬਹੁਤ ਥੱਲੇ ਰਹਿ ਗਏ। ਪਰ ਸੱਚਾ ਗਿਆਨ ਲੈ ਕੇ, ਅਕਲ ਲੈ ਕੇ, ਸਤਿਗੁਰੂ ਨੂੰ ਵੱਲ ਸਮਝ, ਗਿਆਨ ਲੈ ਸਮਝ ਲੈ ਕੇ ਫਿਰ ਇਹਨਾਂ ਤੋਂ ਜਿੱਤ ਕੇ ਵਿਖਾ, ਇਹ ਮੋਰਚਾ ਫਤਿਹ ਕਰਕੇ ਵਿਖਾ। ਤੇ ਜੇ ਮੋਰਚਾ ਫਤਿਹ ਕਰ ਜੇ ਤਾਂ ਸੂਰਮਾ ਜਾਣੀਏ, ਅਸਲ ਤਾਂ ਸੂਰਮਾ ਹੈ। ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਹੈ, ਸੰਗਤ ਨੇ ਉੱਠਣਾ ਨਹੀਂ, ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਹੈ। ਆਓ ਜੀ ਆਇਆਂ ਨੂੰ ਕਹੀਏ, ਸਾਰੀ ਸੰਗਤ ਨੂੰ ਜਿਹੜੇ ਗੁਰੂ ਵਾਲੇ ਬਣੇ ਅੱਜ ਦਾਖਲਾ ਲਿਆ, ਸਿੰਘ ਸਜੇ ਜਿਹੜੇ, ਸਾਰਿਆਂ ਨੇ ਬੈਠੇ ਰਹਿਣਾ ਜੀ, ਉੱਠਣਾ ਨਹੀਂ ਆ ਕਿਸੇ ਨੇ, ਆਪੋ ਆਪਣੀ ਜਗ੍ਹਾ ਤੇ ਸਜੇ ਰਹੋ। ਹਾਂਜੀ ਧਿਆਨ ਰੱਖਿਓ, ਆਪਣੇ ਆਪ ਨੂੰ ਜਿਤਨਾ ਹੀ ਅਸਲ ਵਿੱਚ ਸਿੱਖੀ ਹੈ, ਅਸਲ 'ਚ ਸਿੱਖਿਆ ਦਾ ਪਤਾ ਹੀ ਉਦੋਂ ਲੱਗਣਾ। ਗੱਲਾਂ ਤੇ ਸਾਰੇ ਹੀ ਕਰ ਲੈਂਦੇ ਆ, ਪਰ ਲੋੜ ਪੈਣ ਤੇ ਸਮੇਂ ਤੇ ਆਪਣੇ ਆਪ ਨੂੰ ਜਿੱਤ ਕੇ ਵਿਖਾ। ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ, ਮਨ ਨੂੰ ਜਿੱਤ ਉਹਨਾਂ ਸਾਰਾ ਜੱਗ ਜਿੱਤਿਆ। ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ, ਉਹਨਾਂ ਸਾਰਾ ਜੱਗ ਜਿੱਤਿਆ। ਸਾਰਾ ਜੱਗ ਜਿੱਤਿਆ, ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ, ਸਾਰਾ ਜੱਗ ਜਿੱਤਿਆ। ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ, ਉਹਨਾਂ ਸਾਰਾ ਜੱਗ ਜਿੱਤਿਆ। ਜਿਨ੍ਹਾਂ ਨੇ ਜਿੱਤਿਆ, ਉਹਨਾਂ ਸਾਰਾ ਜੱਗ ਜਿੱਤਿਆ। ਉਹ ਜੀ ਆਇਆ ਨੂੰ, 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 ਜੀ ਆਇਆ, ਜੀ ਆਇਆ ਨੂੰ, 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 ਜੀ ਆਇਆ ਨੂੰ ਬੋਲੋ, ਜੀ ਆਇਆ ਨੂੰ, ਜੀ ਆਇਆ, ਜੀ ਆਇਆ ਨੂੰ, ਜੀ ਆਇਆ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ। ਆਓ ਖਾਲਸਾ ਜੀ, ਆਓ ਖਾਲਸਾ ਜੀ, ਤੁਹਾਨੂੰ ਜੀ ਆਇਆ, 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 ਆਓ ਖਾਲਸਾ ਜੀ, ਤੁਹਾਨੂੰ ਜੀ, ਆਓ ਖਾਲਸਾ ਜੀ, ਤੁਹਾਨੂੰ ਜੀ ਆਇਆ, ਬੋਲੋ ਨੂੰ ਸਮਾਗਮ ਅਮਰ ਸੰਚਾਰ ਦਾ ਚਾਹ। ਸੰਗਿਓ ਨਾ ਜਦੋਂ ਜਗਾਰਾ ਲੱਗੇ ਬਾਹਾਂ ਖੜੀਆਂ ਕਰਿਓ ਨਾਲ, ਸੰਗਿਓ ਨਾ ਕੋਈ ਵੀ ਕਿਰਪਾ ਕਰਕੇ ਸਾਥ ਦਿਓ। ਸਾਰੀਆਂ ਭੈਣਾਂ, ਸਾਰੇ ਵੀਰ ਭਰਾ, ਜਿਵੇਂ ਜਗਾਰਾ ਲੱਗੇ ਨਾਲ ਸਾਥ ਦਿਓ। ਰਾਜ ਕਰੇਗਾ ਖਾਲਸਾ, ਦੇਵਤੇ ਫਤਿਹ ਹੈ, ਪੰਥ ਕੀ ਧੂਲ ਤੇ ਨਿਸ਼ਾਨ ਰਹਿਣ, ਪੰਥ ਮਹਾਰਾਜ ਕੇ ਸਜਦੇ ਦੀਵਾਨ ਰਹਿਣ, ਪੰਥ ਮਹਾਰਾਜ ਕੇ ਬੋਲੇ ਸੋ ਨਿਹਾਲ, ਆਖਰੀ ਆਕਾਲ 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 ਬੋਲੇ ਸੋ ਵਾਲੇ ਬਣੇ ਹਰ ਬੰਦੇ ਨੂੰ ਆਪਣੇ ਆਪ ਨੂੰ ਬਦਲਣਾ ਪੈਣਾ ਚਾਹੇ ਜਿਵੇਂ ਮਰਜ਼ੀ ਬਦਲੇ ਗਿਆਨ ਜਿੱਥੋਂ ਮਰਜ਼ੀ ਲਵੇ ਸਮਝੇ ਤੇ ਆਪਣੇ ਮਨ ਨੂੰ ਆਪ ਸਮਝਾਉਣਾ ਪੈਣਾ ਹੈ ਆਪਣੇ ਆਪ ਨਾਲ ਲੜਨਾ ਪੈਣਾ ਹੈ ਆਪਣੇ ਆਪ ਨਾਲ ਝਗੜਾ ਕਰਨਾ ਪੈਣਾ ਹੈ ਆਪਣੇ ਆਪ ਨੂੰ ਪਿਆਰ ਨਾਲ ਮਨਾਉਣਾ ਪੈਣਾ ਇਹ ਤੇਰੀ ਮਰਜ਼ੀ ਹੈ ਕਿਵੇਂ ਕਰੇਗਾ ਤੂੰ ਵੇਖ ਲੈ ਤੂੰ ਆਪਣੇ ਆਪ ਦਾ ਮਾਲਕ ਹੈ ਗੁਰੂ ਸਾਹਿਬ ਕਹਿੰਦੇ ਐ ਆ ਸੁਣੋ ਗੁਰਮੁਖ ਆਪਣਾ ਮਨ ਮਾਰਿਆ ਕਿਵੇਂ ਸ਼ਬਦ ਦੀ ਕਸਵੱਟੀ ਨੂੰ ਲਾਉਣਾ ਪੈਣਾ ਸੁਣੋ
ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ
ਆਪਣੇ ਮਨ ਨੂੰ ਮਾਰਨਾ ਪੈਣਾ ਇਹ ਤੇਰੀ ਹਿੰਮਤ ਹੋਏਗੀ ਤੇਰੀ ਦਲੇਰੀ ਹੋਏਗੀ ਤਾਂ ਕਰਕੇ ਗਿਆਨ ਲੋਕਾਂ ਲਈ ਨਹੀਂ ਆਪਣੇ ਆਪ ਲਈ ਹੈ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਜੇ ਆਪਾਂ ਬਦਲਾਂਗੇ ਤਾਂ ਸਮਾਜ ਬਦਲੇਗਾ ਆਪਣੇ ਤੋਂ ਸ਼ੁਰੂ ਕਰੋ ਜੇ ਸਮਾਜ ਨੂੰ ਬਦਲਣਾ ਤੇ ਹੁਣ ਵੇਖੋ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਸਿੱਖੋ ਸ਼ਰਾਬ ਪੀਣੀ ਠੀਕ ਹੈ ਕਿ ਗਲਤ ਹੈ ਜਰਾ ਗੁੱਚੀ ਦੱਸੋ ਹਾਂ ਭਰੂਣ ਹੱਤਿਆ ਠੀਕ ਹੈ ਕਿ ਗਲਤ ਹੈ ਦਾਜ ਲੈਣਾ ਠੀਕ ਹੈ ਕਿ ਗਲਤ ਹੈ ਲੱਚਰਵਾਦ ਠੀਕ ਹੈ ਕਿ ਗਲਤ ਹੈ ਬੋਲ ਕੇ ਦੱਸੋ ਨਗੇਜਵਾਦ ਠੀਕ ਹੈ ਕਿ ਗਲਤ ਹੈ ਨਸ਼ੇ ਠੀਕ ਹੈ ਕਿ ਗਲਤ ਹੈ ਗਲਤ ਹੈ ਨਾ ਹੁਣ ਸਾਰਾ ਗਿਆਨ ਤੇ ਤੁਹਾਨੂੰ ਹੈ ਮੇਰੇ ਤੋਂ ਵੀ ਸੁਣਨਾ ਆਹ ਗੱਲਾਂ ਦਾ ਤੁਹਾਨੂੰ ਪਤਾ ਨਹੀਂ ਤੁਸੀਂ ਮੈਨੂੰ ਇਹ ਦੱਸੋ ਵੀ ਚੰਗੀਆਂ ਚੰਗੀਆਂ ਗੱਲਾਂ ਕਿਹਨੂੰ ਨਹੀਂ ਆਉਂਦੀਆਂ ਇੱਥੇ ਸਭ ਨੂੰ ਹੀ ਆਉਂਦੀਆਂ ਆ ਸਾਰੀਆਂ ਗੱਲਾਂ ਭੈਣਾਂ ਨੂੰ ਵੀ ਪਤਾ ਵੀਰਾਂ ਨੂੰ ਵੀ ਪਤਾ ਗੱਲਾਂ ਸਾਰੇ ਕਰਦੇ ਆ ਪਰ ਪੰਗਾ ਉਦੋਂ ਪੈਂਦਾ ਜਦੋਂ ਮੰਨਣੀ ਪੈਂਦੀ ਹੈ ਹੁਣ ਸਾਰਿਆਂ ਨੇ ਕਹਿਣਾ ਦਾਜ ਲੈਣਾ ਗਲਤ ਹੈ ਜਿਨ੍ਹਾਂ ਦਾ ਜਵਾਨ ਪੁੱਤ ਹੈ ਉਹ ਫਿਰ ਅਗਲਾ ਕਹਿੰਦਾ ਅਗਲੇ ਨੇ ਆਪਣੀ ਧੀ ਨੂੰ ਦੇਣਾ ਅਸੀਂ ਤਾਂ ਮੰਗਦੇ ਹੀ ਨਹੀਂ ਕੁਛ ਫਿਰ ਐ ਨੇ ਕਹੂ ਉੱਥੇ ਆ ਜਿਹੜੀਆਂ ਬੀਬੀਆਂ ਕਹਿੰਦੀਆਂ ਭਰੂਣ ਹੱਤਿਆ ਤੇ ਬਹੁਤ ਮਾੜੀ ਹੈ ਪਰ ਜਦੋਂ ਬੱਚਾ ਹੋਣ ਵਾਲਾ ਹੁੰਦਾ ਨੂੰਹ ਦੇ ਇੱਕ ਤੇ ਧੀ ਹੋ ਗਈ ਅਗਲਾ ਕਹਿੰਦਾ ਇੱਕ ਕੁੜੀ ਜੇ ਕਿਤੇ ਦੂਜੀ ਵੀ ਹੋ ਜਾਵੇ ਤੀਜੀ ਵਾਰੀ ਫਿਰ ਉਦੋਂ ਪਤਾ ਲੱਗੂ ਨਾ ਇਹ ਭਰੂਣ ਹੱਤਿਆ ਗਲਤ ਹੈ ਕਿ ਠੀਕ ਹੈ ਹੁਣ ਸਾਰਿਆਂ ਨੇ ਕਹਿੰਦਾ ਸ਼ਰਾਬ ਬਹੁਤ ਗਲਤ ਹੈ ਜੀ ਕੱਲ ਨੂੰ ਪਤਾ ਲੱਗੂ 7 ਵਜੇ ਇੱਥੇ ਤੇ ਸਾਰਾ ਹੀ ਕਹੀ ਜਾਂਦਾ ਗਲਤ ਹੈ ਜਿਹੜੀ ਦਲੇਰੀ ਹੈ ਤੇ ਤੇਰੀ ਉਹਦੇ ਪਤਾ ਲੱਗਦੀ ਹੈ ਤੇ ਉਦਣ ਪਤਾ ਲੱਗਦੀ ਹੈ ਤਾਂ ਕਰਕੇ ਸਾਰੀ ਦੀ ਸਾਰੀ ਜਿਹੜੀ ਗੱਲ ਹੈ ਨਾ ਕਿਹਦੇ ਤੇ ਖੜੀ ਹੈ ਜੀ ਸਾਡੇ ਆਪਣੇ ਆਪ ਉੱਤੇ ਸਾਰਾ ਕੁਝ ਸਾਡੇ ਤੇ ਖੜਾ ਸੋਹਣੀ ਜ਼ਿੰਦਗੀ ਹੈ ਯਾਰ ਮੇਰੀ ਤੇ ਮੈਂ ਜੁੰਮੇ ਹਿੰਮਤ ਹੈ ਮਾਲਕ ਦੀ ਕਿਰਪਾ ਨਾਲ ਮੈਂ ਇਦਾਂ ਦਾ ਤੇ ਜੇ ਮੇਰੀ ਜ਼ਿੰਦਗੀ ਭੈੜੀ ਹੈ ਤੇ ਮੈਂ ਮਾਲਕ ਦੀ ਬਖਸ਼ਿਸ਼ ਨਾਲ ਆ ਦਿੱਤਾ ਦਿਮਾਗ ਵਰਤ ਨਹੀਂ ਸਕਿਆ ਮੈਂ ਅਕਲ ਲੈ ਨਹੀਂ ਸਕਿਆ ਇਹਦੀ ਜ਼ਿੰਮੇਵਾਰੀ ਮੇਰੀ ਕਰੀਏ ਕਿ ਧੋਖੀ ਬਹੁਤ ਨੇ ਐ ਕਿਵੇਂ ਖੁਸ਼ ਰਿਹਾ ਜਾ ਸਕਦਾ ਗੁਰੂ ਗੋਬਿੰਦ ਸਿੰਘ ਨੇ ਕੰਡਿਆਂ ਤੇ ਪਿਆ ਵੱਡੇ ਸ਼ਹੀਦ ਕਰਾਤੇ ਛੋਟਿਆਂ ਦਾ ਪਤਾ ਕੋਈ ਨਹੀਂ ਤੇ ਵੇਖ ਲੈ ਮੇਰੇ ਕੰਨੀ ਕੰਡਿਆਂ ਤੇ ਪੈ ਕੇ ਵੀ ਹੈ ਕਿਤੇ ਸ਼ਿਕਨ ਕੋਈ ਹੈ ਕੋਈ ਸ਼ਿਕਾਇਤ ਫਿਰ ਵੀ ਕਾਇਮ ਇਹ ਤੇ ਕਲਾ ਹੈ ਇੱਕ ਦੱਸੋ ਨਾ ਆ ਬੰਸਰੀ ਵਜਾਉਣੀ ਜੇ ਕਿਸੇ ਬੰਦੇ ਨੂੰ ਆ ਗਈ ਮੰਨ ਲਓ ਬੰਦਾ ਸਿੱਖ ਲੇ ਇੱਥੇ ਵਜਾ ਸਕਦਾ ਕਿ ਨਹੀਂ ਵਜਾਦਾ ਸਿੱਖਣੀ ਸਿੱਖ ਗਿਆ ਬੋਲੋ ਬੋਲੋ ਜੀ ਵਜਾ ਸਕਦਾ ਕਿ ਨਹੀਂ ਅੱਛਾ ਬਾਹਰ ਰੂੜੀ ਤੇ ਬਹਿ ਕੇ ਭੁੱਲ ਤੇ ਨਹੀਂ ਜਾਊ ਜੇ ਜੇਲ੍ਹ ਹੋ ਜੇ ਉਹਨੂੰ ਬੰਦੇ ਨੂੰ ਜੇਲ੍ਹ 'ਚ ਬੰਸਰੀ ਵਜਾ ਸਕੂਗੇ ਨਹੀਂ ਵਜਾ ਸਕਦਾ ਸਰਸੇ ਵਾਲਾ ਬਾਬਾ ਗਾ ਲੈਂਦਾ ਹੂ ਹੁਣ ਵੀ ਜੇਲ੍ਹ 'ਚ ਵੀ ਕਿ ਭੁੱਲ ਗਿਆ ਹੂ ਸਿਸਟਮ ਬਦਲ ਕੀ ਹਿੱਲ ਗਿਆ ਭੁੱਲ ਗਿਆ ਹੂ ਲਗਾਉਣਾ ਚਲੋ ਇਹ ਤੇ ਆਪਾਂ ਹਾਸੇ 'ਚ ਲੈ ਗਏ ਗੱਲ ਪਰ ਤੁਸੀਂ ਧਿਆਨ 'ਚ ਮੇਰੀ ਗੱਲ ਸੋਚ ਕੇ ਜਵਾਬ ਦਿਓ ਵੀ ਜਿਹੜੇ ਬੰਦੇ ਨੂੰ ਬੰਸਰੀ ਵਜਾਉਣੀ ਆਉਂਦੀ ਹੈ ਉਹਦੇ ਲਈ ਮਹਿਲ ਕੀ ਤੇ ਜੇਲ੍ਹ ਭੁੱਲਦੀ ਤੇ ਨਹੀਂ ਵਾਜਾ ਵਜਾਉਣਾ ਆਉਂਦਾ ਚਾਹੇ ਸਟੇਜ ਤੇ ਵਜਾ ਲਓ ਉੱਥੇ ਰੂੜੀ ਦੇ ਬਹਿ ਕੇ ਭੁੱਲ ਥੋੜਾ ਜਾਓ ਤੇ ਕੰਡਿਆਂ ਤੇ ਵਾਜਾ ਰੱਖ ਦੋ ਵੀ ਇੱਥੇ ਚੌਂਕੜੀ ਮਾਰ ਕੇ ਵਜਾ ਭੁੱਲਣਾ ਤੇ ਨਹੀਂ ਉੱਥੇ ਵੀ ਆ ਜਾ ਚੜ੍ਹਦੀ ਕਲਾ 'ਚ ਰਹਿਣਾ ਖੁਸ਼ ਰਹਿਣਾ ਆਨੰਦ 'ਚ ਰਹਿਣਾ ਇਹ ਇੱਕ ਕਲਾ ਹੈ ਜਿਵੇਂ ਬੰਸਰੀ ਇੱਕ ਕਲਾ ਕਿਸੇ ਉਸਤਾਦ ਤੋਂ ਸਿੱਖ ਗਿਆ ਜਦੋਂ ਫਿਰ ਭਾਵੇਂ ਮਹਿਲ 'ਚ ਵਜਾ ਲਈ ਭਾਵੇਂ ਜੇਲ੍ਹ 'ਚ ਵਜਾ ਲਈ ਇਹ ਤਰ੍ਹਾਂ ਆਨੰਦ 'ਚ ਰਹਿਣ ਦੀ ਕਲਾ ਜੇ ਕਿਤੇ ਸਤਿਗੁਰੂ ਮੈਂ ਪਾਇਆ ਇਹਦੂ ਪਹਿਲਾਂ ਕੀ ਹੈ ਆਨੰਦ ਪਾਇਆ ਮੇਰੀ ਮਾਏ ਆਨੰਦ 'ਚ ਰਹਿਣ ਦੀ ਕਲਾ ਜੇ ਸੱਚੇ ਗਿਆਨ ਦੁਆਰਾ ਤੈਨੂੰ ਆ ਗਈ, ਕਲਾ ਆ ਗਈ ਤੈਨੂੰ, ਸਿੱਖ ਗਿਆ ਜੇ ਤੂੰ, ਫਿਰ ਭਾਵੇਂ ਮਹਿਲ ਹੋਣ ਤੇ ਭਾਵੇਂ ਕੰਡੇ ਹੋਣ, ਜੋ ਮਰਜ਼ੀ ਹੋਵੇ ਭਾਵੇਂ, ਫਿਰ ਕੋਈ ਫਰਕ ਨਹੀਂ ਪੈਂਦਾ। ਇਸ ਕਰਕੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੂੰ ਖੁਸ਼ ਰਹਿਣ ਦੀ ਜਾਚ ਹੈ। ਆਪਾਂ ਜੀ ਰੋਂਦੜ, ਸਾਨੂੰ ਚਾਹੇ ਤੁਸੀਂ ਇੱਥੇ ਪਿੰਡ ਚ ਰੱਖੋ ਸਾਨੂੰ ਤਾਂ ਵੀ ਰੋਣਾ ਆਉਂਦਾ, ਤੇ ਜੇ ਕੈਨੇਡਾ ਲੈ ਗਏ ਸਾਨੂੰ ਉੱਥੇ ਵੀ ਰੋਣਾ ਆਊ, ਜੇ ਅਮਰੀਕਾ ਲੈ ਜਾਓਗੇ ਉੱਥੇ ਵੀ ਰੋਣਾ ਆਊ, ਹਿੰਦੂਆਂ ਦੇ ਸਮੁੰਦਰ ਹੀ ਹੈ ਫਿਰ, ਕੱਖ ਨਹੀਂ। ਜੇ ਸਾਨੂੰ ਤਾਂ ਰੋਣਾ ਹੀ ਆਉਂਦਾ, ਸਾਨੂੰ ਸ਼ਿਕਾਇਤਾਂ ਤੋਂ ਬਿਨਾਂ ਕੀ ਆਉਂਦਾ, ਚੀਕਾਂ ਮਾਰਨ ਤੋਂ ਬਿਨਾਂ ਕੀ ਆਉਂਦਾ, ਲਾਂਭੇ ਦੇਣ ਤੋਂ ਬਿਨਾਂ ਕੀ ਆਉਂਦਾ। ਅਸੀਂ ਨਹੀਂ ਕਹਿੰਦੇ ਮੇਰਾ ਕਸੂਰ ਹੈ, ਅਸੀਂ ਕਹਿੰਦੇ ਬ੍ਰਹਿਮੰਡ ਚ ਹੀ ਗਲਤ ਹੈ ਕੁਛ, ਰੱਬ ਦਾ ਸਿਸਟਮ ਹੀ ਗਲਤ ਹੈ, ਮੈਂ ਗਲਤ ਹੋ ਹੀ ਨਹੀਂ ਸਕਦਾ, ਸਿਸਟਮ ਹੀ ਗਲਤ ਹੈ ਇੱਥੇ ਬੰਦੇ ਤੋਂ ਨਾ। ਉੱਥੇ ਵੇਖੋ ਐਕਟਰ ਹੈ ਇੱਕ, ਤੇ ਐਕਟਿੰਗ ਤੇ ਹੋਈ ਨਾ ਉਹਦੇ ਤੋਂ, ਮੰਨ ਲਓ ਉਹਨੇ ਜਿੱਦਾਂ ਦਾ ਉਹਨੂੰ ਰੋਲ ਮਿਲਿਆ ਸੀ ਉਹਨੇ ਪਲੇ ਨਹੀਂ ਕਰ ਸਕਿਆ, ਉਹਦੇ ਵੱਜਣ ਜੁੱਤੀਆਂ ਥੱਲੇ, ਲੋਕੀ ਉਹਨੂੰ ਅੰਡੇ ਮਾਰਨ, ਜੁੱਤੀਆਂ ਮਾਰਨ, ਟਮਾਟਰ ਮਾਰਨ, ਉਹ ਥੱਲੇ ਉਤਰਿਆ ਕਹਿੰਦਾ ਮੇਰਾ ਕੀ ਕਸੂਰ ਹੈ, ਤੁਸੀਂ ਉਹਦੇ ਨਾਲ ਗੱਲ ਕਰੋ, ਜਿਹਨੇ ਨਾਟਕ ਲਿਖਿਆ ਸੀ ਉਹਨੂੰ ਲਿਖਿਆ ਹੀ ਗਲਤ ਹੈ, ਉਹਨੇ ਇਹ ਨਹੀਂ ਕਸੂਰ ਮੰਨਿਆ ਵੀ ਮੈਂ ਮੇਰੀ ਗਲਤੀ ਹੈ। ਆ ਜਿਹੜਾ ਆਹ ਗੱਲ ਨਹੀਂ ਆਉਂਦੀ ਵੀ ਰੱਬ ਨੇ ਲਿਖਿਆ, ਰੱਬ ਨੇ ਲਿਖਤਾ ਤੁਸੀਂ ਦੁਖੀ ਹੈ, ਰੱਬ ਨੇ ਲਿਖਿਆ ਸੁਖੀ ਹੈ, ਰੱਬ ਨੇ ਲਿਖਿਆ ਆ ਜਿੰਨੇ ਐਕਸੀਡੈਂਟਾਂ 'ਚ ਪੁੱਤ ਮਰ ਗਏ ਰੱਬ ਨੇ ਲਿਖਿਆ ਸੀ, ਰੋਡ ਤੁਸੀਂ ਗਲਤ ਬਣਾਏ ਆ, ਖੱਡੇ ਤੁਸੀਂ ਗਲਤ ਬਣਾਏ ਆ, ਮੱਝ ਲੋਕ ਗਾਵਾਂ ਖੁੱਲੀਆਂ ਛੱਡੀਆਂ, ਇਹ ਸਿਸਟਮ ਗੱਡੀ ਥੱਲੇ ਗਾਂ ਆ ਗਈ ਅੱਗੇ ਤੇਰੇ, ਕਈ ਜਾਣਾ ਰੱਬ ਨੇ ਲਿਖਿਆ। ਇਹ ਉਹ ਬੰਦੇ ਹੈ ਜਿਹੜੇ ਜ਼ਿੰਮੇਵਾਰੀ ਨਹੀਂ ਚੱਕਣੀ ਚਾਹੁੰਦੇ, ਸਾਰਾ ਕੁਝ ਰੱਬ ਤੇ ਸਿੱਟ ਦਿੰਦੇ, ਰੱਬ ਨੇ ਐਂ ਲਿਖਿਆ ਜੀ, ਰੱਬ ਨੇ ਐਂ ਕਰਿਆ ਜੀ। ਵਿਦੇਸ਼ਾਂ ਵਾਲੇ ਕਹਿੰਦੇ ਆ ਸਾਡੇ ਕੋਈ ਨਹੀਂ ਐਕਸੀਡੈਂਟ ਹੁੰਦਾ, ਸਾਡੇ ਰੋਡ ਸਿੱਧੇ ਐ, ਸਰਕਾਰਾਂ ਚੰਗੀਆਂ, ਸਾਡਾ ਸਿਸਟਮ ਠੀਕ ਹੈ, ਅਸੀਂ ਸਾਰਾ ਕੁਝ ਲਿਖਿਆ, ਤੁਸੀਂ ਮਾੜਾ ਲਿਖਿਆ, ਜ਼ਿੰਮੇਵਾਰੀ ਚੱਕੋ ਆਪਦੀ। ਆਹ ਕੀ ਤਰੀਕਾ ਬਣਿਆ ਵੀ ਰੱਬ ਨੇ ਐਂ ਲਿਖਤਾ? ਜੇ ਤੁਸੀਂ ਰੋਡ ਸਹੀ ਬਣਾਏ ਹੁੰਦੇ, ਸਿਸਟਮ ਸਹੀ ਬਣਾਇਆ ਹੁੰਦਾ, ਜਿੰਨੀਆਂ ਮਾਵਾਂ ਦੇ ਛੜਕਾਂ 'ਚ ਪੁੱਤ ਮਰੇ ਅੱਜ ਮਰੇ ਨਹੀਂ ਸੀ ਹੋਣੇ, ਜਿੰਨੇ ਪੁੱਤ ਪਿਓ ਮਰੇ ਆ ਮਰੇ ਨਹੀਂ ਸੀ ਹੋਣੇ, ਉਹ ਸਭ ਜਿਉਂਦੇ ਹੁੰਦੇ ਹੁੰਦੇ ਸਿਸਟਮ ਦੀ ਭੇਟ ਚੜੇ ਐ, ਰੱਬ ਨੂੰ ਕਿਉਂ ਗਾਲਾਂ ਕੱਢਦੇ ਤੁਸੀਂ ਵਿੱਚ ਲੈ ਕੇ ਆਉਂਦੇ ਹੋ ਇੱਥੇ? ਇਹ ਸਾਡਾ ਕਸੂਰ ਹੈ। ਬਸ ਜਦੋਂ ਵੇਖੋ ਪਰਮਾਤਮਾ, ਉਹ ਜਿਵੇਂ ਕਹਿੰਦੇ ਨਾ ਵੀ ਨੱਚਣਾ ਆਉਂਦਾ ਨਹੀਂ, ਕਹਿੰਦੇ ਨੱਚਣ ਚੱਜ ਨਾ ਜਾਣਦੀ ਆਖੇ ਭੂ ਸੌੜੀ, ਕਹਿੰਦੇ ਵਿਹੜਾ ਹੀ ਛੋਟਾ ਮੈਂ ਨੱਚਾਂ ਕੀ ਇੱਥੇ, ਨੱਚਣਾ ਆਉਂਦਾ ਨਹੀਂ ਕਸੂਰ ਵਿਹੜੇ ਦਾ। ਗੱਲ ਤੇ ਇਹ ਹੈ ਨਾ, ਜ਼ਿੰਦਗੀ ਜਿਉਣੀ ਤੈਨੂੰ ਆਪ ਨਹੀਂ ਆਈ ਤੇ ਕਸੂਰ ਰੱਬ ਦਾ ਕੱਢਦਾ ਹੈ ਆਖੋ ਸਤਨਾਮ। ਕਹਿੰਦੇ ਮੈਂ ਨਾਟਕ ਕੀ ਲਿਖ, ਮੈਂ ਐਕਟਿੰਗ ਕੀ ਕਰਾਂ, ਲਿਖਿਆ ਹੀ ਇਹੋ ਜਿਹਾ, ਸਾਡਾ ਕੀ ਕਸੂਰ ਹੈ ਇੱਥੇ? ਸਾਡਾ ਕਸੂਰ ਹੀ ਕੋਈ ਨਹੀਂ, ਅਸਲ 'ਚ ਚੱਜ ਸਾਨੂੰ ਆਪ ਨਹੀਂ ਜ਼ਿੰਦਗੀ ਜਿਉਣ ਦਾ। ਇੰਡੀਅਨ ਲੋਕਾਂ ਨੂੰ, ਸਾਨੂੰ ਭਾਰਤੀ, ਅਸੀਂ ਭਾਰਤ ਜੰਮੇ ਆ, ਸਾਨੂੰ ਜ਼ਿੰਦਗੀ ਜਿਉਣ ਦਾ ਚੱਜ ਨਹੀਂ ਆਇਆ, ਸਾਨੂੰ ਸੜਕਾਂ ਬਣਾਉਣ ਦਾ ਚੱਜ ਨਹੀਂ ਆਇਆ, ਸਾਨੂੰ ਦਵਾਈਆਂ ਸ਼ੁੱਧ ਕਰਨ ਦਾ, ਸਾਨੂੰ ਸਪਰੇਆਂ ਦਾ, ਸਾਨੂੰ ਇਹੀ ਕੁਝ ਪਤਾ ਲੱਗਿਆ ਹੈ, ਇੱਥੇ ਸਾਫ਼ ਸੁਥਰਾ ਕਿਵੇਂ ਹੁੰਦਾ, ਸਾਨੂੰ ਚੱਜ ਨਹੀਂ ਆਇਆ, ਸਿਸਟਮ ਬਦਲਣ ਦਾ ਚੱਜ ਨਹੀਂ ਆਇਆ, ਰਾਜਨੀਤੀ ਗੰਦ, ਰਾਜਨੀਤੀ ਵਾਲਾ ਗੰਦ ਸਾਫ਼ ਕਰਨ ਦਾ ਸਾਨੂੰ ਚੱਜ ਨਹੀਂ ਆਇਆ, ਧਰਮ ਵਿੱਚ ਜਿੰਨਾ ਖਲਾਰਾ ਪਿਆ, ਗੰਦ ਪਿਆ, ਸਾਨੂੰ ਸਾਫ਼ ਕਰਨ ਦਾ ਚੱਜ ਨਹੀਂ ਆਇਆ, ਇਹਦੀ ਜ਼ਿੰਮੇਵਾਰੀ ਚੱਕੋ ਭਾਰਤ ਨਿਵਾਸੀਓ, ਪੰਜਾਬ ਨਿਵਾਸੀਓ, ਗੰਦੇ ਪਾਣੀਆਂ ਦੀ ਜ਼ਿੰਮੇਵਾਰੀ ਚੱਕੋ, ਰੱਬ ਨੇ ਨਹੀਂ ਕੀਤਾ, ਅਸੀਂ ਕੀਤਾ ਹੈ। ਸਭ ਪਾਣੀ ਚੰਗੇ ਸੀ 100 ਸਾਲ ਪਹਿਲਾਂ, ਸਭ ਹਵਾ ਚੰਗੀ ਸੀ 100 ਸਾਲ ਪਹਿਲਾਂ, ਇੱਥੇ ਵੀ ਮੀਂਹ ਪੈਂਦੇ ਸੀ 100 ਸਾਲ ਪਹਿਲਾਂ, ਦਰਖਤੀ ਦਰਖਤ ਸੀ 100 ਸਾਲ ਪਹਿਲਾਂ, ਅੱਜ ਸਿਸਟਮ ਬਦਲ ਲੈ, ਰੱਬ ਨੇ ਕਹਿਣਾ ਕਰ ਲੈ ਸਹੀ, ਦਰਖਤੀ ਦਰਖਤ ਲਾ ਦਿਓ, ਬਰਸਾਤਾਂ ਫਿਰ ਵੱਧ ਜਾਣਗੀਆਂ, ਪਾਣੀ ਨੂੰ ਸ਼ੁੱਧ ਕਰ ਲਓ, ਸਾਫ਼ ਕਰ ਲਓ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਸਾਨੂੰ ਕਰਨਾ ਨਹੀਂ, ਇਹ ਸਿਸਟਮ ਨੂੰ ਠੀਕ ਕਰਨਾ ਨਹੀਂ ਆਇਆ, ਪਰਮਾਤਮਾ ਨੇ ਨਹੀਂ ਕਰਨਾ, ਸਾਨੂੰ ਕਰਨਾ ਪੈਣਾ, ਜ਼ਿੰਮੇਵਾਰੀ ਚੱਕੋ। ਤਾਂ ਕਰਕੇ ਮੈਂ ਜਿਹੜੀ ਗੱਲ ਕਰਦਾ ਵੀ ਕਿਹੜੇ ਬੰਦੇ ਨੂੰ ਨਹੀਂ ਪਤਾ ਵੀ ਆਹ ਗੱਲਾਂ ਗਲਤ ਨੇ, ਪਰ ਹਿੰਮਤ ਨਹੀਂ, ਦਲੇਰੀ ਨਹੀਂ, ਅਕਲ ਨਹੀਂ, ਚੱਜ ਨਹੀਂ। ਤੇ ਅੱਜ ਕੰਡਿਆਂ ਤੇ ਜੇ ਗੁਰੂ ਗੋਬਿੰਦ ਸਿੰਘ ਪੈ ਕੇ ਹੱਸਦੇ ਐ, ਉਹਨੂੰ ਹੱਸਣਾ ਆਉਂਦਾ ਹੈ, ਉਹਨਾਂ ਨੂੰ ਚੜ੍ਹਦੀ ਕਲਾ 'ਚ ਕਿਵੇਂ ਰਹਿਣਾ ਹੈ ਆਉਂਦਾ ਹੈ, ਉਹਨਾਂ ਦਾ ਮਾਈਂਡ ਫਲੈਕਸੀਬਲ ਹੈ। ਮਹਿਲ ਵਿੱਚ ਨੇ ਤਾਂ ਹੰਕਾਰ ਕੋਈ ਨਹੀਂ, ਆਕੜ ਕੋਈ ਨਹੀਂ, ਤੇ ਕੰਡਿਆਂ ਤੇ ਪਏ ਐ ਤਾਂ ਵੀ ਸ਼ਿਕਵਾ ਕੋਈ ਨਹੀਂ, ਕਹਿੰਦੇ ਮੈਂ ਹੀ ਪੰਗਾ ਲਿਆ ਸਰਕਾਰ ਨਾਲ, ਟੱਕਰ ਲੈ ਕੇ ਬੈਠਾ, ਕੋਈ ਨਹੀਂ ਫਿਰ ਕੀ ਫਰਕ ਪੈਣਾ ਹੈ, ਮਹਿਲ 'ਚ ਹੋਈਏ ਕੰਡਿਆਂ ਤੇ ਹੋਈਏ। ਇਹ ਇਹ ਸਮਝ, ਇਹ ਹੈ ਗਿਆਨ, ਇਹ ਹੈ ਪ੍ਰਭ ਸਿਉਂ ਲਾਗ ਰਹੇ ਹੋ, ਮੇਰਾ ਚਿੱਤ ਮੇਰਾ ਹੁਣ ਰੱਬ ਨਾਲ ਲੱਗਿਆ ਹੋਇਆ ਹੈ, ਤੇ ਜਦੋਂ ਚੇਤੋ ਦੇ ਨਾਲ ਲੱਗਿਆ ਔਖੀ ਘੜੀ ਨਾ ਦੇਖਣ ਦੇਈ ਆਪਣੇ ਪਿਆਰੇ ਦੇ ਨੇੜੇ ਵੀ ਨਹੀਂ ਆਉਣ ਦਿੰਦਾ ਔਖੀ ਘੜੀ ਸੁਰਤ ਤੇ ਉਹਦੇ ਨਾਲ ਲੱਗੀ ਹੈ ਸੱਚਾ ਗਿਆਨ ਨਾ ਉਹ ਸੱਚਾ ਗਿਆਨ ਹੋ ਗਿਆ ਚਿੱਤ ਲੱਗ ਗਿਆ ਸੱਚੇ ਗਿਆਨ ਨਾਲ ਸਮਝ ਵਾਲੇ ਪਾਸੇ ਨੂੰ ਜਦੋਂ ਆਪਾਂ ਤੁਰ ਪਏ ਤੇ ਔਖੀ ਘੜੀ ਨਾ ਫਿਰ ਔਖੀ ਘੜੀ ਨੇੜੇ ਤੇੜੇ ਵੀ ਨਹੀਂ ਫਿਰ ਕਿੱਥੇ ਤਾਂ ਕਰਕੇ ਭਾਈ ਉਹ ਬੰਸਰੀ ਵਜਾਉਣੀ ਸਿੱਖ ਲੈ ਆਨੰਦ 'ਚ ਰਹਿਣਾ ਸਿੱਖ ਲੈ ਮੈਂ ਬੰਦੇ ਵੇਖੇ ਆ ਜੀ ਇਦਾਂ ਦੇ ਸੱਚੀ ਵੇਖੇ ਆ ਜਿਹੜੇ ਕਹਿੰਦੇ ਜੀ ਸਵੇਰ ਦੀ ਰੋਟੀ ਮਿਲ ਗਈ ਸ਼ਾਮ ਦਾ ਕੋਈ ਨਹੀਂ ਆ ਗੋਰਿਆਂ ਦੇ ਵਿੱਚ ਉੱਥੇ ਬਾਹਰ ਇੱਕ ਬੰਦਾ ਸਾਡਾ ਸੁਣਦੇ ਵੀ ਸ਼ਾਇਦ ਹੋਣ 6-7 ਹਜ਼ਾਰ ਏਕੜ ਜ਼ਮੀਨ ਹੈ ਬੇਟਾ ਪੈਟਰੋਲ ਸਟੇਸ਼ਨ ਤੇ ਕੰਮ ਕਰਦਾ ਪਿਓ ਕਹਿੰਦਾ ਬੇਟਾ ਸਾਰੀ ਜਾਇਦਾਦ ਤੇਰੀ ਹੋਈ ਹੈ ਕਹਿੰਦੇ ਨਾ ਬਾਪੂ ਇਹ ਤੇ ਤੇਰੀ ਹੈ ਚਾਹੇ ਗੁਰਦੁਆਰੇ ਦੇ ਦੇ ਚਾਹੇ ਰੱਖ ਲੈ ਜਿੱਥੇ ਮਰਜ਼ੀ ਭੇੜਾ ਕਰ ਦੇ ਤੇਰੀ ਹੈ 5,000-6,000 ਆਪਾਂ ਤੇ ਸਵੇਰੇ ਕਮਾਉਂਦੇ ਹਾਂ ਸ਼ਾਮ ਨੂੰ ਖਾ ਜਾਂਦੇ ਹਾਂ ਮੇਰਾ ਤੇ ਆ ਹੈ ਜਿਹੜੀ ਮੈਂ ਆਪਣੀ ਕਮਾਈ ਦੀ ਇਹ ਲੱਗਿਆ ਹੋਇਆ ਚਿੱਤ ਸਮਝ ਹੈ ਦਿਮਾਗ ਕੰਮ ਕਰਦੇ ਨੇ ਸਾਡੇ ਨਾਲੋਂ ਗੋਰੇ ਆ ਜਿਹੜੇ ਅਸੀਂ ਪਿੱਟਦੇ ਰਹਿੰਦੇ ਹਾਂ ਨਾ ਅਸੀਂ ਬਾਣੀ ਪੜ੍ਹਨ ਵਾਲੇ ਲੋਕ ਹਾਂ ਗਿਆਨਵਾਨ ਲੋਕ ਹਾਂ ਨਿਤਨੇਮੀ ਲੋਕ ਹਾਂ ਪਾਠ ਕਰਨ ਵਾਲੇ ਲੋਕ ਹਾਂ ਭਜਨ ਕਰਨ ਵਾਲੇ ਲੋਕ ਹਾਂ ਪਰ ਜਿੰਨਾ ਲੋਭ ਸਾਡੇ 'ਚ ਹੈ ਉਹਨਾਂ 'ਚ ਕਿੱਥੇ ਹੈ 5 ਦਿਨ ਖਾਂਦੇ ਆ 5 ਦਿਨ ਕਮਾਉਂਦੇ ਆ 2 ਦਿਨ ਦਿਖਾ ਜਾਂਦੇ ਆ 18 ਸਾਲ ਦਾ ਨਿਆਣਾ ਹੁੰਦਾ ਅੱਜ 18 ਦਾ ਹੋਇਆ ਅੱਜ ਸਵੇਰੇ ਕਹਿਣਗੇ ਅੱਜ ਤੈਨੂੰ ਕਿੰਨਵਾਂ ਲੱਗ ਗਿਆ ਕਹਿੰਦਾ ਜੀ 19ਵਾਂ ਕਹਿੰਦੇ ਚੱਲ ਫਿਰ ਚੱਕ ਆਪਣਾ ਸਮਾਨ ਨਿਕਲ ਕਰੋ ਉਹ ਕਹਿੰਦਾ ਬੇਬੇ ਜੀ ਮੈਨੂੰ ਘਰੇ ਰੱਖੋ ਪਿਤਾ ਜੀ ਐਂ ਕਿਵੇਂ ਕਹਿੰਦੇ ਫਿਰ ਐਂ ਕਰ ਰਾਸ਼ਨ ਦਾ ਸਮਾਨ ਲਿਆ ਗਰੋਸਰੀ ਦੇ ਪੂਰਾ ਖਰਚਾ ਦੇ ਘਰ ਦਾ ਰੋਟੀ ਖਾਣਾ ਫ੍ਰੀ 18 ਸਾਲ ਤੱਕ ਖਵਾਵਾਂਗੇ ਇਦੂਗਾ ਚੱਲ ਫਿਰ ਇੱਥੋਂ 18 ਸਾਲ ਦਾ ਨਿਆਣਾ ਹੋਇਆ ਨਹੀਂ ਘਰੋਂ ਬਾਹਰ ਸਾਡੇ ਵਾਲੇ ਮੋਹ ਵਾਂਗੂ ਵੀ ਨਹੀਂ ਫਸੇ ਨਹੀਂ ਹੋਏ ਸਾਡੇ ਵਾਂਗੂ ਚਿੱਕੜ ਤੇ ਜੇ ਗੱਲ ਕਰਦੇ ਹੋ ਕਾਮ ਦੀ ਸਾਡੇ ਨਾਲੋਂ ਉਹ ਇੱਥੇ ਵੀ ਅੱਗੇ ਹੈ ਸਾਡੇ 'ਚ ਵਾਸ਼ਨਾ ਜ਼ਿਆਦਾ ਹੈ ਉਹਨਾਂ ਸਾਹਮਣੇ ਲੋਕੀ ਜਿਵੇਂ ਮਰਜ਼ੀ ਤੁਰੇ ਫਿਰਦੇ ਨੇ ਨੰਗ ਤੜੰਗੇ ਕਿਸੇ ਕੰਨੀ ਵੇਖਦੇ ਵੀ ਨਹੀਂ ਅੱਖ ਪੱਟ ਕੇ ਬੈਠੇ ਮਸਤੀ 'ਚ ਕਿਤਾਬ ਪੜ੍ਹਦੇ ਪੜ੍ਹੀ ਜਾਂਦੇ ਸਾਡੇ ਵਾਲੇ ਸਾਡੀ ਬਿਰਤੀ 'ਚ ਕਾਮ ਸਾਨੂੰ ਲੱਗਦਾ ਵੀ ਉੱਥੇ ਕਾਮ ਦੇ ਵਿੱਚ ਖਲਾਰਾ ਜ਼ਿਆਦਾ ਪਿਆ ਨਾ ਜੀ ਨਾ ਸਾਡੀਆਂ ਬਿਰਤੀਆਂ 'ਚ ਹੈ ਉਹਨਾਂ ਦੀ ਬਿਰਤੀ 'ਚ ਨਹੀਂ ਇਹ ਚੀਜ਼ਾਂ ਜਿੰਨਾ ਲੋਭ ਸਾਡੇ 'ਚ ਹੈ ਇੰਨਾ ਉੱਥੇ ਕਿੱਥੇ ਹੈ ਤੇ ਹੰਕਾਰ ਦੀ ਗੱਲ ਕਰਦੇ ਹੋ ਆ ਤੁਹਾਡੇ 'ਚ ਜਾਇਓ ਕਦੇ ਜਾਓਗੇ ਤੁਸੀਂ ਤੁਹਾਡੇ ਬੱਚੇ ਗਏ ਹੈ ਵਿਆਹ ਕਰਦੇ ਆ ਪਤਾ ਹੀ ਨਹੀਂ ਲੱਗਦਾ ਸਾਡਾ 5 ਕਿੱਲੇ ਵਾਲਾ ਬੰਦਾ ਉਜੜਨ ਨੂੰ ਤਿਆਰ ਹੋ ਜਾਂਦਾ ਹੈ ਜੇ 5 ਕਿੱਲੇ ਜ਼ਮੀਨ ਹੈ ਅਗਲਾ ਕਹਿੰਦਾ ਬਹਿ ਜਾ ਕਰਾਉਣੀ ਹੈ ਫਲਾਣਾ ਗਾਉਣ ਵਾਲਾ ਲਿਆਉਣਾ 10 ਲੱਖ ਵਾਲਾ ਗਾਉਣ ਵਾਲਾ 10 ਕਿੱਲੇ ਵਾਲਾ ਲੈ ਆਉਂਦਾ ਇੱਥੇ ਹੈਲੀਕਾਪਟਰ ਤੇ ਜਾਵਾਂਗੇ ਜੀ ਕਹਿੰਦੇ ਕੀ ਗੱਲ ਕਹਿੰਦੇ ਰੀਝ ਸੀ ਵੀ ਮੁੰਡੇ ਨੂੰ ਹੈਲੀਕਾਪਟਰ ਤੇ ਲੈ ਕੇ ਜਾਣਾ ਅਖਬਾਰਾਂ 'ਚ ਖਬਰਾਂ ਆਉਣ ਪਤਾ ਲੱਗੇ ਦੁਨੀਆ ਨੂੰ ਪਤਾ ਲੱਗੇ ਦੁਨੀਆ ਵਿਖਾਵਿਆਂ ਨੇ ਜਿੰਨਾ ਈਗੋ ਜਿੰਨਾ ਹੰਕਾਰ ਸਾਡੇ 'ਚ ਹੈ ਇੰਨਾ ਉਹਨਾਂ ਵਿੱਚ ਨਹੀਂ ਅਸੀਂ ਕਹਿੰਦੇ ਹਾਂ ਜੀ ਅਸੀਂ ਗਿਆਨਵਾਨ ਅਸੀਂ ਨਿਤਨੇਮੀ ਹਾਂ ਸਾਡੇ ਕੋਲ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਹੈ ਪਾਠ ਅਸੀਂ ਕਰਦੇ ਹਾਂ ਪਰ ਜੇ ਬਿਰਤੀ ਸਾਡੀ ਚੈੱਕ ਕਰੀਏ ਤੇ ਕਾਮ ਸਾਡੇ 'ਚ ਜ਼ਿਆਦਾ ਨਿਕਲੇਗਾ ਕ੍ਰੋਧ ਸਾਡੇ 'ਚ ਜ਼ਿਆਦਾ ਹੈ ਲੋਭ ਸਾਡੇ 'ਚ ਜ਼ਿਆਦਾ ਹੈ ਮੋਹ ਸਾਡੇ 'ਚ ਜ਼ਿਆਦਾ ਹੈ ਹੰਕਾਰੀ ਅਸੀਂ ਜ਼ਿਆਦਾ ਹਾਂ ਤੇਰੇ ਗਿਆਨ ਦਾ ਪਤਾ ਤੇ ਤਾਂ ਲੱਗਣਾ ਸੀ ਜੇ ਤੂੰ ਆਹ ਚੀਜ਼ਾਂ ਤੇ ਕੰਟਰੋਲ ਕਰਦਾ ਤਾਂ ਕਰਕੇ ਮੇਰੇ ਵੀਰੋ ਭਾਈਓ ਆਪਣੇ ਆਪ ਨਾਲ ਲੜਨਾ ਸਿੱਖੋ ਮੁਕਾਬਲਾ ਕਰਨਾ ਸਿੱਖੋ ਹੁਣ ਸਵੇਰੇ ਨਾ ਐਂ ਕਰਨਾ ਜੀ ਵੀ ਰਹਿ ਨਹੀਂ ਦੇ ਯਾਰ ਛੱਡ ਪਰੇ ਕਿਹੜਾ ਐਕਸਰਸਾਈਜ਼ ਕਰਦਾ ਫਿਰ ਪਰ ਉਦੋਂ ਲੜ ਕੇ ਵੇਖ ਆਪਣੇ ਆਪ ਨਾਲ ਵੀ ਤੁਰ ਪੈ ਮਾੜਾ ਜਿਹਾ ਹਿੱਲ ਲੈ ਐਂ ਲੜਨਾ ਪੈਣਾ ਤੈਨੂੰ ਆਪਣੇ ਆਪ ਆਹ ਵੇਖੋ ਸ਼ਬਦ ਗੁਰੂ ਅਮਰਦਾਸ ਜੀ ਕਹਿੰਦੇ ਲੋਕਾਂ ਨੂੰ ਛੱਡ ਆਪਣੇ ਆਪ ਨੂੰ ਸਮਝਾ ਕੇ ਵੇ ਆ ਸੁਣਿਓ ਜਰਾ ਧਿਆਨ ਨਾਲ ਵੇਖਿਓ ਆ ਸਿਆਣੀਆਂ ਗੱਲਾਂ ਦਾ ਸਾਰਿਆਂ ਨੂੰ ਪਤਾ ਤੁਹਾਨੂੰ ਆ ਜਿੰਨੀਆਂ ਮੈਂ ਗੱਲਾਂ ਕੀਤੀਆਂ ਸਭ ਨੂੰ ਪਤਾ ਹੈ ਪਰ ਕਰਨਾ ਨਹੀਂ ਨਾ ਇੱਥੇ ਬੇਬੇ ਆ ਬੇਬੇ ਪੁੱਛਦੀਆਂ ਮੈਨੂੰ ਮਿਲੀ ਉੱਥੇ ਬੇਬੇ ਇੱਕ ਸਾਡੇ ਬਾਬਾ ਜੀ ਮੈਂ ਕਿਹਾ ਹਾਂਜੀ ਗੋਡੇ ਬਾਹਲੇ ਦੁਖਦੇ ਆ ਕਹਿੰਦੇ ਗਰੀਸ ਮੁੱਕ ਗਿਆ ਗੋਡਿਆਂ ਦਾ ਬੇਬੇ ਮੈਨੂੰ ਕਹਿੰਦੀ ਮੈਂ ਕਿਹਾ ਬੇਬੇ 4-5 ਗਲਾਸ ਸਵੇਰੇ ਉੱਠ ਕੇ ਨਾ ਗਰਮ ਗਰਮ ਪਾਣੀ ਦੇ ਪੀਆ ਕਰਨਾ ਅੱਛਾ ਫਿਰ ਮੈਂ ਕਿਹਾ ਠੀਕ ਹੋ ਜਾਏਗੀ ਅੱਛਾ ਚਲੋ ਠੀਕ ਪੀਤਾ ਨਹੀਂ ਨਾ ਜਾਣਾ ਇਹ ਕਿੱਥੇ ਫਿਰ ਮੈਂ ਦੁਬਾਰਾ ਮਿਲਿਆ ਮੈਂ ਬੀਬੀ ਕਿੱਥੇ ਪੀਤਾ ਜਾਂਦਾ ਬਾਬਾ ਜੀ 5 ਗਲਾਸ 4 ਗਲਾਸ ਗਰਮ ਗਰਮ ਪਾਣੀ ਦਾ 1 ਗਲਾਸ ਕਿੱਥੇ ਪੀਤਾ ਨਹੀਂ ਜਾਂਦਾ ਤੇ ਐਡੀ ਜਿੱਦੇ ਪੈਲਸ ਵਿੱਚ ਕਿਤੇ ਕਿਤੇ ਬੇਬੇ ਨੂੰ ਲੈ ਜਾਣਾ ਤੇ ਟੀਸੀ ਲਾ ਲੈਂਦੀ ਪਨੀਰ ਵਾਲੇ ਪਕੌੜਿਆਂ ਨੇ ਤੀਸੀ ਐ ਐ ਐ ਖਾਊ ਫਿਰ ਉਹ ਤੇ ਜੇ ਕੋ ਗਰਮ ਗਰਮ ਪਾਣੀ ਬੇਬੇ ਚਾਰ ਪੰਜ ਗਲਾਸ ਪੀਵੇਂ ਤੇਰੇ ਗੋਡੇ ਗਾਡੇ ਠੀਕ ਹੋ ਜਾਣ ਤੇਰਾ ਜਿੰਨੀ ਚਰਬੀ ਤੇਰੀ ਘਟੇ ਮਾੜੀ ਮੋਟੀ ਚਰਬੀ ਚੜੀ ਜਾਂਦੀ ਹੈ ਇਹ ਇਹ ਘਟ ਜੂ ਭਾਰ ਘਟ ਜੂ ਜਦੋਂ ਭਾਰ ਘਟ ਜੂ ਗੋਡੇ ਵਿਚਾਰੇ ਆਪੇ ਠੀਕ ਹੋ ਜਾਣਗੇ ਵਜਨ ਵਾਲਾ ਪਾਇਆ ਪਿਆ ਉੱਤੇ ਇਹਨੂੰ ਠੀਕ ਕਰ ਲੈ ਮਾੜਾ ਜਿਹਾ ਤੇਰਾ ਵੇਟ ਘਟਣਾ ਚਾਹੀਦਾ ਵੇਟ ਲੂਜ ਕਰ ਲੈ ਬੇਬੇ ਪਾਣੀ ਗਰਮ ਗਰਮ ਪੀਆ ਕਰ ਗ੍ਰੀਨ ਟੀ ਲਿਆ ਮਿੱਠਾ ਨਾ ਖਾਇਆ ਕਰ ਗ੍ਰੀਨ ਟੀ ਉਹਦੇ ਵਿੱਚ ਘੋਲ ਘੋਲ ਕੇ ਗਰਮ ਪਾਣੀ 'ਚ ਪੀ ਵੀ ਜਾਇਆ ਕਰ ਚੀਨੇ ਆ ਜਿਹੜੇ ਉਹ ਗ੍ਰੀਨ ਟੀ ਪੀ ਵੀ ਜਾਂਦੇ ਸਾਰਾ ਦਿਨ ਗਰਮ ਗਰਮ ਪਾਣੀ ਥਰਮਸ ਵਿੱਚ ਪਾ ਕੇ ਚਾਰ ਚਾਰ ਪੰਜ ਵਾਰੀ ਗ੍ਰੀਨ ਟੀ ਪੀਂਦੇ ਤੇ ਹੈ ਪਤਲੇ ਹੁੰਦੇ ਕਿਵੇਂ ਐ ਫਿੱਟ ਹੁੰਦੇ ਆ ਤੇ ਸਾਡੇ ਵਾਲਿਆਂ ਨੂੰ ਪੁੱਛ ਕੇ ਵੇਖ ਲਓ ਵੀ ਇਹ ਠੀਕ ਨਹੀਂ ਨਾ ਜੀ ਕਿੱਥੇ ਹੁੰਦਾ ਜੀ ਬਸ ਇਹੀ ਹੈ ਨਾ ਸਾਡੇ 'ਚ ਬਿਮਾਰੀ ਹੈ ਸਾਨੂੰ ਗੋਡੇ ਦੁਖਦੇ ਨੇ ਦੁਖੀ ਜਾਣ ਤੇਜ਼ਾਬ ਬਣਦਾ ਬਣੀ ਜਾਵੇ ਕਈ ਤੇ ਬੰਦੇ ਨਾ ਰੋਟੀ ਦੇ ਨਾਲ ਹੀ ਤੇਜ਼ਾਬ ਵਾਲਾ ਕੈਪਸੂਲ ਖਾ ਲੈਂਦੇ ਨੇ ਮੈਨੂੰ ਪਤਾ ਹੈ ਵੀ ਬਣ ਜਾਣਾ ਮੇਰੇ ਕੈਪਸੂਲ ਵੀ ਨਾਲ ਉਹਨੇ ਕਿਹਾ ਮਰ ਜਾ ਤੂੰ ਖਾ ਹੀ ਨਾ ਇਹ ਜਿਹਾ ਕੈਪਸੂਲ ਜ਼ਰੂਰੀ ਹੈ ਖਾਣਾ ਤੇਰੇ ਪਰ ਨਾਲ ਕਹਿੰਦੇ ਨਾ ਜੀ ਖਾਣਾ ਜ਼ਰੂਰ ਹੈ ਖਾ ਸਰਦਾ ਨਹੀਂ ਖਾਧੇ ਬਿਨਾਂ ਪਰ ਭਾਵੇਂ ਐਸਡ ਵਾਲਾ ਕੈਪਸੂਲ ਲੈਣਾ ਪਵੇ ਹੈ ਕਿ ਨਹੀਂ ਸਾਡੇ ਘਰਾਂ 'ਚ ਇਹ ਗੱਲ ਪਰ ਮਨ ਨੂੰ ਸਮਝਾਵੇ ਕਿਹੜਾ ਕਿਹੜੀ ਚੰਗੀ ਗੱਲ ਹੈ ਜਿਹਦਾ ਤੁਹਾਨੂੰ ਮੇਰਿਓ ਵੀਰੋ ਪਤਾ ਨਹੀਂ ਤੁਸੀਂ ਮੈਨੂੰ ਨਵੀਂ ਗੱਲ ਦੱਸੋ ਜਿਹੜੀ ਦੀਵਾਨ 'ਚ ਤੁਹਾਨੂੰ ਮੈਂ ਦੱਸਾਂ ਸਾਰੀਆਂ ਗੱਲਾਂ ਦਾ ਤੁਹਾਨੂੰ ਪਤਾ ਹੈ ਇਹਨੂੰ ਕਹਿੰਦੇ ਆ ਮਨ ਜਾਣਤ ਸਭ ਬਾਤ ਕਹਿੰਦੇ ਸਾਰੀਆਂ ਗੱਲਾਂ ਦਾ ਮਨ ਨੂੰ ਪਤਾ ਹੈ ਪਰ ਜਾਣਤ ਹੀ ਔਗਣ ਕਰੈ ਕਹਿੰਦੇ ਜਾਣ ਕੇ ਬੰਦਾ ਔਗਣ ਕਰਦਾ ਹੈ ਤਕਵੰਜ ਕਰਦਾ ਹੈ ਢਕੌਂਸਲੇ ਕਰਦਾ ਹੈ ਇਹ ਚਾਲਾਂ ਖੇਡਦਾ ਹੈ ਇਹ ਬਹਾਨੇ ਬਣਾਉਂਦਾ ਹੈ ਇਹਦੇ ਨਹੀਂ ਵੀ ਤੁਹਾਨੂੰ ਪਤਾ ਨਹੀਂ ਕਿਸੇ ਗੱਲ ਦਾ ਸਾਰੀਆਂ ਗੱਲਾਂ ਦਾ ਸਾਰਿਆਂ ਨੂੰ ਪਤਾ ਔਗਣ ਕਰਦਾ ਜਾਣ ਜਾਣ ਕੇ ਲਪੜਦੇ ਨੇ ਇੱਕ ਵਾਰ ਅੱਧੀ ਅੱਧੀ ਬੋਲ ਔਗਣ ਕਰਦਾ ਹੋ ਮਨ ਜਾਣਦਾ ਸਾਰੀਆਂ ਬਾਤਾਂ
ਔਗਣ ਕਰਦਾ ਜਾਣ ਜਾਣ ਕੇ
ਮਨ ਜਾਣਦਾ ਸਾਰੀਆਂ ਬਾਤਾਂ
ਔਗਣ ਕਰਦਾ ਜਾਣ ਜਾਣ ਕੇ
ਮਨ ਜਾਣਦਾ ਸਾਰੀਆਂ ਬਾਤਾਂ
ਔਗਣ ਕਰਦਾ ਜਾਣ ਜਾਣ ਕੇ
ਮਨ ਜਾਣਦਾ ਸਾਰੀਆਂ ਬਾਤਾਂ
ਔਗਣ ਕਰਦਾ ਪੜੋ ਪੜੋ
ਔਗਣ ਕਰਦਾ ਜਾਣ ਜਾਣ
ਕੇ ਮਨ ਜਾਣਦਾ ਸਾਰੀਆਂ ਬਾਤਾਂ
ਔਗਣ ਕਰਦਾ ਜਾਣ ਜਾਣ ਕੇ
ਮਨ ਜਾਣਦਾ ਸਾਰੀਆਂ ਬਾਤਾਂ ਮਨ ਜਾਣਦਾ ਓ ਮਨ ਜਾਣਦਾ ਮਨ ਜਾਣਦਾ ਸਾਰੀ ਬਾਤਾਂ
ਔਗਣ ਕਰਦਾ ਜਾਣ ਜਾਣ ਕੇ
ਮਨ
ਆ ਜਿਹੜਾ ਜਾਣ ਜਾਣ ਕੇ ਔਗਣ ਕਰਨ ਦੀ ਆਦਤ ਹੈ ਇਹ ਪੈ ਗਈ ਹੈ ਜੀ ਸਾਨੂੰ ਸਿਸਟਮ ਖਰਾਬ ਹੈ ਫਿਰ ਸਿਸਟਮ ਖਰਾਬ ਹੈ ਖਰਾਬ ਹੀ ਰੱਖਣਾ ਖਰਾਬ ਹੀ ਰੱਖਣਾ ਸਾਨੂੰ ਆਦਤ ਪੈ ਗਈ ਇਹ ਆਦਤ ਪੈ ਗਈ ਸਾਨੂੰ ਜਿਵੇਂ ਸਾਨੂੰ ਸ਼ਰੇਆਮ ਦਿਸਦਾ ਹੁੰਦਾ ਹੈ ਵੀ ਬਿਮਾਰੀਆਂ ਦਾ ਘਰ ਹੈ ਮੇਰਾ ਵਿਹਲੇ ਬੈਠੇ ਰਹਿਣਾ ਬਿਮਾਰੀਆਂ ਦਾ ਘਰ ਹੈ ਪਰ ਜਾਣ ਜਾਣ ਕੇ ਅਸੀਂ ਇਹ ਸੁਭਾਅ ਬਣਾ ਲਿਆ ਇਸੇ ਤਰ੍ਹਾਂ ਆ ਸਿਸਟਮ ਸਾਰਾ ਵਿਗੜ ਰਿਹਾ ਅਸੀਂ ਚੁੱਪ ਹਾਂ ਅਸੀਂ ਕਹਿੰਦੇ ਹਾਂ ਵਿਗੜਨ ਦਿਓ ਵਿਗੜਨ ਦਿਓ ਸਾਰਾ ਕੁਛ ਇਹ ਆਦਤ ਪੈ ਗਈ ਸਾਨੂੰ ਪਰ ਪਿਆਰਿਓ ਸੂਰਮੇ ਹੋਣਗੇ ਜਿਹੜੇ ਆਪਣੇ ਮਨ ਨਾਲ ਝਗੜਾ ਕਰਨਗੇ ਆਪਣੇ ਮਨ ਤੋਂ ਜਿੱਤ ਕੇ ਵਿਖਾਇਓ ਤੁਹਾਡੀ ਜ਼ਿੰਦਗੀ 'ਚ ਮੈਂ ਕੁਛ ਨਹੀਂ ਕਰ ਸਕਦਾ ਜਿੱਥੇ ਮਰਜ਼ੀ ਲਿਖਾ ਕੇ ਲੈ ਲਓ ਤੁਹਾਡੀ ਜ਼ਿੰਦਗੀ ਵਿੱਚ ਕੋਈ ਕੁਛ ਨਹੀਂ ਕਰ ਸਕਦਾ ਕੋਈ ਵੀ ਕੁਛ ਨਹੀਂ ਕਰ ਸਕਦਾ ਜੇ ਤੂੰ ਆਪਣੀ ਜ਼ਿੰਦਗੀ ਵਿੱਚ ਕੁਛ ਚੇਂਜ ਕਰਾਉਣਾ ਨਹੀਂ ਚਾਹੁੰਦਾ ਬਸ ਡਾਕਟਰ ਵੀ ਤੇਰੀ ਜ਼ਿੰਦਗੀ 'ਚ ਤਾਂ ਤੈਨੂੰ ਠੀਕ ਕਰ ਸਕਦਾ ਨਾ ਜੇ ਠੀਕ ਤੂੰ ਹੋਣਾ ਚਾਹੁੰਦਾ ਹੈ। ਜੇ ਤੂੰ ਬਦਲਣਾ ਨਹੀਂ ਚਾਹੁੰਦਾ ਤੈਨੂੰ ਬਦਲੇ ਕੌਣ? ਸਾਰਾ ਕੰਮ ਤੇਰਾ ਹੈ, ਸਾਰਾ ਕੁਝ ਤੇਰਾ ਹੈ। ਬਸ ਜਿਹਨੂੰ ਮਰਜ਼ੀ ਆਪਣੀ ਲਾਈਫ 'ਚ ਥਾਂ ਦੇ, ਜਿਹਨੂੰ ਮਰਜ਼ੀ ਨਾ ਦੇ। ਕਬੀਰ ਸਾਚਾ ਸਤਿਗੁਰ ਕਿਆ ਕਰੇ ਜਿਉਂ ਜੋ ਸਿੱਖਾਂ ਮੈਂ ਹੈ ਚੂਕ। ਕਹਿੰਦੇ ਜੇ ਬੰਦੇ 'ਚ ਘਾਟ ਹੈ ਤੇ ਗੁਰੂ ਕੀ ਕਰ ਸਕਦਾ ਉੱਥੇ? ਫਿਰ ਤੂੰ ਐਂ ਖੜਾ ਰਹੇ, ਮੈਂ ਨਹੀਂ ਤੈਨੂੰ ਜਗ੍ਹਾ ਦੇਣੀ ਆਪਣੇ ਅੰਦਰ, ਕੁਛ ਨਹੀਂ ਹੋ ਸਕਦਾ ਫਿਰ। ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗਈ ਜਿਉਂ ਬਾਂਸ ਵਜਾਈਐ ਫੂਕ। ਅਕਲ ਦੇ ਅੰਨਿਆਂ ਨੂੰ ਜਿਨ੍ਹਾਂ ਨੂੰ ਲੱਗਣੀ ਨਹੀਂ, ਉਹਨਾਂ ਨੂੰ ਸੱਚਾ ਸਤਿਗੁਰੂ ਵੀ ਉਹ ਕੁਛ ਨਹੀਂ ਕਰ ਸਕਦਾ। ਕਬੀਰ ਸਾਹਿਬ ਕਹਿੰਦੇ ਲੋ ਆ ਪੰਗਤੀ ਫੇਰ ਪੜੋ, ਗੁਰਮਖੋ ਨੇ ਜਿਹੜੇ ਆਪਣਾ ਮਨ ਮਾਰਦੇ ਆ ਸ਼ਬਦ ਦੀ ਕਸਵੱਟੀ ਲਾ ਕੇ।
ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ।
ਕਸਵੱਟੀ ਸ਼ਬਦ ਦੀ ਲਾਓ ਤੇ ਆਪਣਾ ਮਨ ਮਾਰੋ। ਘਰ ਆਪਣੇ ਸਵਰਗ ਬਣਾਓ ਪਿਆਰਿਓ, ਆਪਣਾ ਦੇਸ਼ ਸਵਰਗ ਬਣਾਓ, ਆਪਣੇ ਸਰੀਰ ਨੂੰ ਸਵਰਗ ਬਣਾਓ, ਇਹਨੂੰ ਸੱਚਖੰਡ ਬਣਾਓ, ਘਰ ਸੱਚਖੰਡ ਬਣਾਓ, ਹੌਲੀ ਹੌਲੀ ਆਪਣਾ ਪਿੰਡ ਸੱਚਖੰਡ ਬਣਾਓ, ਆਪਣਾ ਦੇਸ਼ ਸੱਚਖੰਡ ਬਣਾਓ। ਇਹ ਅਸੀਂ ਬਣਾਉਣਾ ਹੈ। ਜੇ ਬਾਹਰਲਿਆਂ ਲੋਕਾਂ ਨੇ ਸਵਰਗਾਂ ਵਰਗੇ ਦੇਸ਼ ਬਣਾ ਲਏ ਹੈ ਤੇ ਇਹ ਉਹਨਾਂ ਨੇ ਬਣਾਏ ਹੈ, ਇਹ ਉਹਨਾਂ ਦੀ ਹਿੰਮਤ ਹੈ। ਸਾਨੂੰ ਆਪਣੇ ਆਪਣੇ ਪਰਿਵਾਰਾਂ ਨੂੰ ਸਵਰਗ ਬਣਾਉਣਾ ਪੈਣਾ ਹੈ। ਅਸੀਂ ਦੇਵੀ ਗੁਣ ਲੈ ਆਂਦੇ, ਘਰ ਵਾਲੀ ਬਣ ਗਈ ਦੇਵੀ ਤੇ ਘਰ ਵਾਲਾ ਬਣ ਗਿਆ ਦੇਵਤਾ। ਦੇਵੀ ਗੁਣ ਆ ਗਏ, ਬੀਬੀ ਬਣ ਗਈ ਦੇਵੀ, ਘਰ ਵਾਲਾ ਬਣ ਗਿਆ ਦੇਵਤਾ, ਤੇ ਘਰ ਕੀ ਬਣਿਆ? ਦੇਵਤੇ ਕਿੱਥੇ ਰਹਿੰਦੇ ਆ ਜੀ? ਸਵਰਗਾਂ 'ਚ। ਘਰ ਕੀ ਬਣਿਆ? ਸਵਰਗ। ਤੇ ਬੀਬੀ ਬਣ ਗਈ ਚੜੇਲ ਤੇ ਘਰ ਵਾਲਾ ਬਣ ਗਿਆ ਜਿੰਨ। ਕੱਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰ, ਧੀ ਜਨੂਰੀ ਪੁੱਤ ਜਨੂਰਾ ਜੋਰੂ ਜਿੰਨਾਂ ਦਾ ਸਿਕਦਾਰ। ਸਾਰਾ ਟੱਬਰ ਜਿੰਨ ਜਿੰਨੀਆਂ ਦਾ ਬਣ ਗਿਆ। ਹੁਣ ਘਰ ਵਾਲਾ ਭੂਤ ਬਣ ਗਿਆ, ਘਰ ਵਾਲੀ ਭੂਤ ਨਹੀਂ ਬਣ ਗਈ, ਭੂਤ ਪ੍ਰੇਤ ਕਿੱਥੇ ਰਹਿੰਦੇ ਆ? ਮੜੀਆਂ 'ਚ। ਘਰ ਕੀ ਬਣ ਗਿਆ? ਮੜੀਆਂ, ਕਬਰ, ਨਰਕ। ਜਹ ਘਰ ਸਾਧਨਾ ਸੇਵੀਏ ਹਰ ਕੀ ਸੇਵਾ ਨਾਹੇ, ਜਾਂ ਘਰ ਸਾਧਨਾ ਸੇਵੀਏ ਹਰ ਕੀ ਸੇਵਾ ਨਾਹੇ, ਤੈਂ ਘਰ ਮਰਹਟ ਸਾਰ ਕੇ ਭੂਤ ਵਸੈ ਤਿੰਨ ਵਾਹੇ। ਘਰ ਬਣਾ ਲਿਆ ਨਰਕ, ਦੇਵੀ ਦੇਵਤੇ ਬਣ ਜਾਓ ਤੇ ਘਰ ਬਣ ਜੇ ਸਵਰਗ। ਕਹਿੰਦੇ ਰੱਬ ਆਇਆ ਇੰਨਾ ਦੁਖੀ ਹੈ, ਕਹਿੰਦੇ ਇੱਕ ਬੰਦਾ, ਉਹ ਕਹਿੰਦਾ ਚਲੋ ਸਤਸੰਗ ਵਿੱਚ ਚਲੇ ਗਏ ਤੇ ਬਾਬਾ ਜੀ ਕਹਿੰਦੇ ਚਲੋ ਸਾਰੇ ਸਵਰਗਾਂ ਨੂੰ ਚਲੀਏ। ਜਿਨ੍ਹਾਂ ਜਿਨ੍ਹਾਂ ਨੇ ਜਾਣਾ ਹੱਥ ਖੜੇ ਕਰ ਦਿਓ। ਜਦੋਂ ਐਂ ਕਿਹਾ ਜਿਨ੍ਹਾਂ ਜਿਨ੍ਹਾਂ ਨੇ ਜਾਣਾ ਸਵਰਗਾਂ 'ਚ ਹੱਥ ਖੜੇ ਕਰ ਦਿਓ, ਤੇ ਘਰ ਵਾਲੀ ਨੇ ਵੀ ਹੱਥ ਖੜਾ ਕਰਤਾ, ਉਹਦੀ ਸੱਸ ਨੇ ਵੀ ਕਰਤਾ ਵੀ ਅਸੀਂ ਜਾਣਾ। ਬੰਦੇ ਨੇ ਫਿਰ ਥੱਲੇ ਹੀ ਰੱਖਿਆ ਹੱਥ ਵੀ ਥੱਲੇ ਹੀ, ਠੀਕ ਹੈ। ਉਹ ਬਾਬਾ ਜੀ ਪੁੱਛਦੇ ਵੀ ਤੈਂ ਨਹੀਂ ਜਾਣਾ? ਕਹਿੰਦਾ ਜਦੋਂ ਇਹ ਦੋਨੇ ਚਲੀਆਂ ਗਈਆਂ ਫਿਰ ਇੱਥੇ ਸਵਰਗ ਹੀ ਹੈ, ਸੱਸ ਵੀ ਗਈ ਘਰ ਵਾਲੀ ਵੀ ਗਈ, ਇਹਨਾਂ ਦੋਨਾਂ ਨੂੰ ਭੇਜੋ, ਮਗਰ ਸਵਰਗ ਹੀ ਰਹਿ ਜਾਣਾ ਫਿਰ। ਇਹ ਇਹੀ ਤੇ ਨਰਕ ਬਣੀਆਂ ਪਈਆਂ, ਜ਼ਿੰਦਗੀ ਨਰਕ ਬਣੀ ਪਈ ਹੈ ਸਾਡੀ, ਇੱਕ ਦੂਜੇ ਤੇ ਬੋਝ ਆ ਜੀ ਜ਼ਿੰਦਗੀ, ਤਾਂ ਨਰਕ ਹੈ। ਅੱਜ ਨਾ ਸਵੇਰੇ ਆਨੰਦ ਕਾਰਜ ਹੋ ਰਹੇ ਸੀ, ਮੈਂ ਇੱਕ ਆਨੰਦ ਕਾਰਜ ਵਿੱਚ ਸੀ ਸਵੇਰੇ, ਤੇ ਉੱਥੇ ਵੀ ਮੈਂ ਗੱਲ ਕਰਦਾ ਸੀ ਵੀ ਪਤੀ ਪਤਨੀ ਦੀ ਆਪਸੀ ਅੰਡਰਸਟੈਂਡਿੰਗ ਹੋਵੇ, ਆਪਸ ਵਿੱਚ ਪਿਆਰ ਹੋਵੇ, ਇੱਕ ਦੂਜੇ ਦਾ ਸਹਾਰਾ ਬਣਨ, ਫਿਰ ਸਵਰਗ ਬਣਦਾ ਹੈ। ਆ ਸਰੀਰ ਪਤਾ ਸਵਰਗ ਕਿਉਂ ਹੈ? ਪੈਰ ਇੱਕ ਦੂਜੇ ਦਾ ਸਹਾਰਾ ਬਣ ਜਾਂਦੇ ਆ। ਇੱਕ ਸਾਰਾ ਵਜਨ ਚੱਕ ਕੇ ਪਤਾ ਕੀ ਕਹਿੰਦਾ? ਚੱਲ ਹੁਣ ਮੈਂ ਚੱਕ ਲਿਆ ਸਾਰਾ, ਅੱਗੇ ਵੱਧ। ਫਿਰ ਦੂਜਾ ਸੱਜਾ ਪੈਰ ਆਪਣੇ ਤੇ ਭਾਰ ਚੱਕ ਲੈਂਦਾ ਸਾਰਾ, ਕਹਿੰਦਾ ਸਾਰਾ ਭਾਰ ਮੈਂ ਚੱਕ ਲਿਆ, ਫਿਕਰ ਨਾ ਕਰ, ਹੁਣ ਉੱਠ। ਫਿਰ ਖੱਬਾ ਉੱਠਦਾ, ਫਿਰ ਅੱਗੇ ਵੱਧਦਾ। ਇੱਕ ਦੂਜੇ ਦਾ ਸਹਾਰਾ, ਤਾਂ ਸਾਡਾ ਸਰੀਰ ਐ ਬੈਲੈਂਸ ਵਿੱਚ। ਆ ਸਾਨੂੰ ਸੇਧ ਮਿਲ, ਆ ਵੇਖੋ ਕੱਲੀ ਕੱਲੀ ਚੀਜ਼ ਇੱਕ ਦੂਜੇ ਦੀ ਹੈਲਪ ਕਰਦੀ ਹੈ, ਮਦਦ ਕਰਦੀ ਹੈ। ਆ ਤਾਂ ਬੋਲ ਰਿਹਾ, ਹੱਥ ਆਪਣਾ ਕੰਮ ਕਰ ਰਿਹਾ, ਜੀਭ ਆਪਣਾ, ਬ੍ਰੇਨ ਮੈਸੇਜ ਭੇਜ ਰਿਹਾ, ਸਾਹ ਚੱਲਦੇ ਨੇ, ਅੱਖਾਂ ਵੇਖ ਰਹੀਆਂ ਨੇ, ਆਈਡੀਆ ਲੱਗ ਰਿਹਾ ਵੇਖ ਕੇ, ਫਟਾਫਟ ਮਾਈਂਡ ਹੈ ਜਿਹੜਾ ਜੀਭ ਨੂੰ ਕਹਿੰਦਾ, ਜੀਭ ਉਵੇਂ ਜਿਵੇਂ ਹਿੱਲਦੀ ਹੈ, ਬੁੱਲ ਉਵੇਂ ਜਿਵੇਂ ਹਿੱਲਦੇ ਹੈ, ਹੱਥ ਐਕਸ਼ਨ ਕਰਦੇ ਹੈ, ਸਾਰੇ ਇੱਕ ਦੂਜੇ ਦੀ ਮਦਦ ਕਰਦੇ ਹੈ, ਤਾਂ ਸਰੀਰ ਬੋਲ ਰਿਹਾ, ਤਾਂ ਸੋਹਣਾ ਹੈ, ਤਾਂ ਤੁਹਾਡਾ ਸਰੀਰ ਸੋਹਣਾ ਹੈ। ਇੱਕ ਦੂਜੇ ਦੀ ਜੇ ਅੱਜ ਮਦਦ ਨਾ ਕਰਨ, ਬ੍ਰੇਨ ਆਪਣਾ ਕੰਮ ਛੱਡ ਦੇਵੇ, ਜੀਭ ਆਪਣਾ ਛੱਡ ਦੇਵੇ, ਬੁੱਲ ਆਪਣਾ ਛੱਡ ਦੇਣ, ਅੰਦਰ ਵਾਲਾ ਸਾਰਾ ਕੁਛ ਹੀ ਖਰਾਬ ਹੋ ਜੂ। ਇੱਥੇ ਸਾਡਾ ਪ੍ਰੋਬਲਮ ਪਤਾ ਕੀ ਹੈ? ਅਸੀਂ ਸਾਰੇ ਇੱਕ ਦੂਜੇ ਦੇ ਹੈਲਪ ਕਰਨੀ ਛੱਡਤੀ, ਅਸੀਂ ਦੁੱਖ ਦੇਣ ਲਈ ਆ, ਇੱਕ ਦੂਜੇ ਨੂੰ ਸੁੱਖ ਕੌਣ ਦਿੰਦਾ? ਪਰੇਸ਼ਾਨੀਆਂ ਦੇ ਰਹੇ ਹਾਂ, ਦੁੱਖ ਵੰਡਾਉਂਦਾ ਕਿਹੜਾ? ਇੱਥੇ ਹੁਣ ਇੱਥੋਂ ਬਾਹਰ ਨਿਕਲਾਂਗੇ ਨਾ ਆਪਾਂ ਸਾਰੇ, ਹਰ ਬੰਦੇ ਨੂੰ ਇਹ ਹੁੰਦਾ ਕਿ ਪਹਿਲਾਂ ਮੈਂ ਨਿਕਲ ਜਾ, ਇਦਾਂ ਹੀ ਹੋਣਾ ਨਾ ਹੁਣ ਇੱਥੇ ਜਦੋਂ ਆਪਾਂ ਟਰਾਲੀਆਂ ਕੱਢਣੀਆਂ ਨੇ, ਇੱਕ ਦੂਜੇ ਨੂੰ ਹੁੰਦਾ ਪਹਿਲਾਂ ਮੈਂ, ਪਹਿਲਾਂ ਮੈਂ, ਤੇ ਵਿਦੇਸ਼ਾਂ 'ਚ ਜਾਇਓ ਉੱਥੇ ਪਤਾ ਕੀ ਕਹਿਣਗੇ? ਪਹਿਲਾਂ ਤੂੰ ਚੱਲ, ਪਹਿਲਾਂ ਤੂੰ, ਇਦਾਂ ਹੋਣਾ ਸਾਡੇ ਇੱਥੇ ਕੀ ਹੈ? ਇੱਕ ਵੇਖੋ ਐ ਫਾਟਕ ਲੱਗਿਆ, ਫਾਟਕ ਦੇ ਉੱਤੇ 20 ਗੱਡੀਆਂ ਖੜੀਆਂ, ਤੇ ਹਰ ਬੰਦਾ ਕਹਿੰਦਾ ਜਿਹੜਾ ਪਿੱਛੇ ਆਇਆ ਵੀ ਮੈਂ ਪਹਿਲੇ ਨੰਬਰ ਤੇ ਜਾਵਾਂ, ਜਿਹੜੇ ਬਾਕੀ ਖੜੇ ਆ 20 ਬੰਦੇ ਉਹ ਨਹੀਂ ਵੇਖਦਾ ਵੀ ਉਹ ਵੀ ਤੇ ਬੰਦੇ ਹੀ ਆ, ਮੈਂ ਲਾਈਨ 'ਚ ਲੱਗ ਜਾਂ ਪਿੱਛੇ, ਸਭ ਤੋਂ ਅੱਗੇ ਜਾ ਕੇ ਖੜੂ ਵੀ ਮੈਂ ਪਹਿਲਾਂ ਜਾਣਾ ਚਾਹੁੰਦਾ। ਤੇ ਜੇ ਕਿਤੇ ਅਸੀਂ ਅੱਛਾ, ਫਿਰ ਜਦੋਂ ਆਪਾਂ ਪਹਿਲੇ ਨੰਬਰ ਤੇ ਜਾ ਕੇ ਫਿੱਟ ਕਰਦੇ ਨੇ ਵੀ ਧੱਕੇ ਨਾਲ ਘਸੂਟ ਦਿੰਦੇ ਹਾਂ ਵਿੱਚ ਗੱਡੀ, ਤੇ ਜਿਹੜਾ ਪਹਿਲੇ ਨੰਬਰ ਤੇ ਖੜਾ ਹੁੰਦਾ ਸਾਡੇ ਕਹਿੰਦੇ ਅੱਖਾਂ ਖੜਾ ਵੀ ਕਿੱਥੇ ਵੜਦਾ ਮੈਂ ਤੇ ਕਦੋਂ ਦਾ ਖੜਾ ਇੱਥੇ, ਫਿਰ ਅਸੀਂ ਕਹਿੰਦੇ ਵੀ ਕੋਈ ਨਹੀਂ, ਫਿਰ ਕੀ ਹੋ ਗਿਆ, ਮੈਨੂੰ ਮਾੜਾ ਜਿਹਾ ਥਾਂ ਦੇ ਦੇ ਵੀ ਮੈਨੂੰ ਜਗ੍ਹਾ ਦੇ, ਪਹਿਲਾਂ ਮੈਂ। ਤੇ ਜੇ ਅਸੀਂ ਉਹ ਪਹਿਲੇ ਥਾਂ ਤੇ ਖੜੇ ਹੋਏ ਹੋਈਏ ਜਦੋਂ ਸਾਡੇ ਵਿੱਚ ਕੋਈ ਆਉਂਦਾ ਫਿਰ ਸਾਨੂੰ ਗੁੱਸਾ ਚੜ੍ਹਦਾ, ਪਰ ਵਿਦੇਸ਼ਾਂ 'ਚ ਇੱਦਾਂ ਨਹੀਂ ਕਰਦੇ ਪਿਆਰਿਓ, ਉੱਥੇ ਹੋਣਗੇ ਜੇ ਤੁਸੀਂ ਐਂ ਖੜੇ ਹੋਵੋਗੇ ਕਹਿੰਦੇ ਤੂੰ ਲੰਘ ਜਾ, ਚੱਲ ਤੂੰ ਚੱਲ, ਚੱਲ ਤੂੰ ਚੱਲ, ਇੱਕ ਦੂਜੇ ਦਾ ਸਹਾਰਾ ਬਣੇ ਹੋਏ ਆ ਸਾਡੇ 'ਚ, ਇੱਕ ਦੂਜੇ ਤੋਂ ਖੋਣ ਦੀ ਬਿਰਤੀ ਹੈ, ਇੱਕ ਦੂਜੇ ਤੋਂ ਲੈਣ ਦੀ ਬਿਰਤੀ ਹੈ, ਇੱਕ ਦੂਜੇ ਨੂੰ ਪਰੇਸ਼ਾਨ ਕਰਦੇ ਆ, ਇੱਕ ਦੂਜੇ ਦਾ ਸਹਾਰਾ ਬਣ ਕੇ ਸਾਡੇ 'ਚ ਚੱਲਣ ਦਾ ਸੁਭਾਅ ਹੀ ਨਹੀਂ, ਇੱਕ ਦੂਜੇ ਦੀ ਕਿਸੇ ਦੂਜੇ ਦੀ ਮਦਦ ਵੀ ਕਰੀ ਦੀ ਹੁੰਦੀ ਹੈ, ਕਿਸੇ ਦੂਜੇ ਨੂੰ ਥਾਂ ਵੀ ਦੇਈਦਾ, ਇੱਕ ਦੂਜੇ ਆ ਸਾਰਾ ਸਮਾਜ ਜੇ ਕਿਤੇ ਇੱਕ ਦੂਜੇ ਨੂੰ ਰਾਹ ਦੇਣ ਲੱਗ ਪਵੇ ਵੇਖੋ ਕਿੱਦਾਂ ਦਾ ਸਿਸਟਮ ਬਣੇ, ਇੱਕ ਦੂਜੇ ਨੂੰ ਸਹਾਰਾ ਦੇ ਕੇ ਵੇਖੀਏ। ਪਰ ਨਹੀਂ, ਇੱਥੇ ਸਿਸਟਮ ਹੀ ਉਲਟ ਹੈ, ਇੱਥੇ ਇੱਕ ਦੂਜੇ ਦਾ ਸਹਾਰਾ ਨਹੀਂ ਬਣਿਆ ਜਾਂਦਾ, ਸਗੋਂ ਖੋਇਆ ਜਾਂਦਾ, ਲੁੱਟਿਆ ਜਾਂਦਾ, ਜੋੜਿਆ ਜਾਂਦਾ, ਸਵਾਰਥੀ ਬਿਰਤੀ ਹੈ ਸਾਡੀ, ਦੇਣ ਦਾ ਸੁਭਾਅ ਨਹੀਂ ਲੈਣ ਦਾ ਸੁਭਾਅ ਹੈ, ਪਰ ਧਰਮ ਹੈ ਜਿਹੜਾ ਇਹ ਦੇਣ ਦਾ ਵਿਸ਼ਾ ਹੈ। ਵੇਖੋ ਪਿਆਰਿਓ, ਬੰਦ ਬੰਦ ਕਟਾਵਾਂ ਮੈਂ ਕਿ ਬੰਦ ਬੰਦ ਕੱਟਾਂ, ਹੈ ਸੀ ਕਿਤੇ ਬਿਰਤੀ ਸਾਡੀ ਸਿੱਖਾਂ ਦੀ ਬਿਰਤੀ ਵਿੱਚ? ਭਾਈ ਭਾਈ ਮਨੀ ਸਿੰਘ ਨੂੰ ਯਾਦ ਕਿਉਂ ਕਰਦੇ ਆ? ਕਿਉਂਕਿ ਬੰਦ ਬੰਦ ਕਟਾਇਆ, ਕਿਸੇ ਦਾ ਬੰਦ ਬੰਦ ਬੋਲੋ ਪਿਆਰਿਓ ਕੱਟਿਆ ਨਹੀਂ। ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਆਪਣੇ ਵੱਲੋਂ ਦੇਣਾ, ਮੈਂ ਲੈਣਾ ਥੋੜਾ ਲੋਕਾਂ ਤੋਂ, ਮੈਂ ਆਪਣੇ ਪੁੱਤ ਦਿਆਂਗਾ, ਆਪਣੇ ਬੱਚੇ ਕਟਵਾਏ, ਆਪਣੇ ਸਾਹਿਬਜ਼ਾਦੇ ਨੀਹਾਂ 'ਚ ਚਿਣਾਏ ਹੈ, ਮੈਂ ਕਿਸੇ ਦੇ ਥੋੜਾ ਚਿਣੇ ਆ, ਮੈਂ ਖੋਪੜੀ ਲਵਾਣੀ ਹੈ, ਮੈਂ ਲਾਣੀ ਨਹੀਂ, ਮੈਂ ਗੋਲੀ ਖਾਣੀ ਹੈ, ਮੈਂ ਗੋਲੀ ਮਾਰਨੀ ਨਹੀਂ। ਇਹ ਸਾਡੇ ਪਤਾ ਨਹੀਂ ਕਿੱਥੋਂ ਭੈੜੀ ਬਿਰਤੀ ਇਹ ਆ ਗਈ ਵੀ ਬੰਦਾ ਮਾਰਨਾ, ਅਸੀਂ ਖੋਪੜ ਲਾਉਣਾ, ਅਸੀਂ ਗੋਲੀ ਮਾਰਨੀ ਹੈ, ਇਹ ਚੀਜ਼ ਨਹੀਂ ਸੀ ਹੁੰਦੀ। ਹਰ ਬੰਦਾ ਕਹਿੰਦਾ ਸੀ, ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਸੀ ਅਸੀਂ ਆਪਣੇ ਵੱਲੋਂ ਕੁਛ ਦੇਣਾ, ਅਸੀਂ ਕਿਸੇ ਨੂੰ ਲੈਣਾ ਥੋੜਾ, ਕਿਸੇ ਦੀ ਜਾਨ ਲੈਣੀ ਨਹੀਂ, ਸਾਡੀ ਜਾਨ ਜੇ ਅਸੀਂ ਦੇ ਸਕਦੇ ਹਾਂ ਤੇ ਆਪਣੀ ਜਾਨ ਦਈਏ। ਏਦਾਂ ਏਦਾਂ ਦੀ ਬਿਰਤੀ ਸੀ ਸਾਡੇ ਵਿੱਚ। ਇੱਥੇ ਚਰਖੜੀਆਂ ਤੇ ਚੜੇ ਐ, ਚਾੜੇ ਨਹੀਂ ਲੋਕ, ਬੰਦ ਬੰਦ ਕਟਾਏ ਐ, ਬੰਦ ਬੰਦ ਕੱਟੇ ਨਹੀਂ ਕਿਸੇ ਦੇ, ਖੋਪੜ ਲਵਾਏ ਐ, ਲਾਏ ਨਹੀਂ ਕਿਸੇ ਦੇ, ਬੱਚੇ ਸ਼ਹੀਦ ਕਰਾਏ ਐ, ਕਿਸੇ 'ਚ ਨਹੀਂ ਬੱਚੇ ਸ਼ਹੀਦ ਕੀਤੇ ਜਾ ਕੇ। ਇਹ ਤੇ ਸਾਡੇ ਸੁਭਾਅ 'ਚ ਵੜ ਗਈ ਇਹ ਚੀਜ਼ ਵੀ ਮਾਰ ਦਿਓ, ਐਂ ਕਰ ਦਿਓ। ਮਾਰਨਾ ਸਾਡੇ ਸੁਭਾਅ 'ਚ ਨਹੀਂ ਸੀ, ਸਾਡੀ ਸੁਭਾਅ 'ਚ ਤੇ ਜ਼ਿੰਦਗੀ ਦੇਣੀ ਸੀ, ਅਸੀਂ ਜ਼ਿੰਦਾ ਰਹਿਣਾ ਤੇ ਲੋਕਾਂ ਨੂੰ ਜ਼ਿੰਦਗੀ ਜਿਉਣ ਦਾ ਚੱਜ ਸਿਖਾਉਣਾ ਹੈ, ਸੋਹਣੀ ਜ਼ਿੰਦਗੀ ਬਣਾਉਣੀ ਹੈ ਤੇ ਸਾਰਿਆਂ ਦੀ ਜ਼ਿੰਦਗੀ ਸੋਹਣੀ ਬਣਾਉਣੀ ਹੈ, ਆਹ ਸੁਭਾਅ ਸੀ ਸਾਡਾ। ਇਹ ਸਾਡੇ ਵਿੱਚ ਨਹੀਂ ਸੀ, ਪਤਾ ਨਹੀਂ ਕਿੱਥੋਂ ਸਾਡੇ 'ਚ ਇਹ ਚੀਜ਼ਾਂ ਆ ਗਈਆਂ, ਹੌਲੀ ਹੌਲੀ ਸਾਡੇ ਦਿਮਾਗ 'ਚ ਇਹ ਚੀਜ਼ਾਂ ਵਾੜ ਦਿੱਤੀਆਂ ਗਈਆਂ। ਤਾਂ ਕਰਕੇ ਆਪਣੇ ਆਪ ਨੂੰ ਸਮਝਾਓ, ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਓ, ਆਪਣੇ ਦੇਵੀ ਗੁਣ ਬਣ ਕੇ ਆਪ ਦੇਵਤਾ ਬਣ ਜਾ ਤੇ ਘਰ ਤੇਰਾ ਸਵਰਗ ਬਣੇ। ਇੱਕ ਇੱਕ ਘਰ ਸਵਰਗ ਬਣਾਓਗੇ, ਪਿੰਡ ਸਵਰਗ ਬਣ ਜੂ, ਜਿਹਦੇ ਪਿੰਡ 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 ਸਵਰਗ ਬਣ ਗਏ ਉਹਦੇ ਤੇਰਾ ਜ਼ਿਲ੍ਹਾ ਸਵਰਗ ਬਣੂ, ਜਿਹਦੇ ਸਾਰੇ ਜ਼ਿਲ੍ਹੇ ਸਵਰਗ ਬਣੇ ਉਦਣ ਤੇਰਾ ਦੇਸ਼ ਸਵਰਗ ਬਣੂ, ਤੇਰੀ ਸਟੇਟ ਸਵਰਗ ਬਣੂ, ਸਾਰੀਆਂ ਸਟੇਟਾਂ ਸਵਰਗਾਂ ਬਣੀਆਂ ਵਰਗੀਆਂ ਬਣ ਗਈਆਂ, ਉਹਦੇ ਸਾਰਾ ਦੇਸ਼ ਸਵਰਗ ਬਣੂ। ਪਰ ਸਭ ਤੋਂ ਪਹਿਲਾਂ ਮੈਂ ਆਪਣਾ ਆ ਸਰੀਰ ਆ ਸਵਰਗ ਬਣਾਵਾਂ, ਫਿਰ ਮੈਂ ਆਪਣਾ ਘਰ ਸਵਰਗ ਬਣੇ, ਮੇਰਾ ਘਰ ਤੋਂ ਬਾਅਦ ਮੇਰਾ ਪਿੰਡ ਬਣੇ, ਪਿੰਡ ਤੋਂ ਬਾਅਦ ਇੱਦਾਂ ਇੱਦਾਂ ਚੱਲਣਾ ਕੰਮ। ਆਪਣੇ ਆਪ ਤੋਂ ਸ਼ੁਰੂ ਕਰੀਏ, ਗਿਆਨ ਸਾਡੇ ਲਈ ਹੈ ਕਿਸੇ ਲਈ ਨਹੀਂ, ਆਪਣੇ ਮਨ ਨੂੰ ਸਮਝਾਈਏ। ਹਾਂਜੀ,
ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੰਜ ਸਮਾਏ
ਆਪਣੇ ਮਨ ਨਾਲ ਹੀ ਝਗੜਾ ਕਰਨਾ ਹੈ ਆਪਣੇ ਮਨ ਨੂੰ ਹੀ ਸੱਥ ਵਿੱਚ ਭਾਵ ਪੰਚਾਇਤ 'ਚ ਖੜਾ ਕਰਨਾ ਹੈ ਤੇ ਆਪਣੇ ਮਨ ਨੂੰ ਹੀ ਜਿੱਤਣਾ ਹੈ ਆਪਣੇ ਮਨ ਵਿੱਚ ਹੀ ਸਮਾ ਜਾਣਾ ਹੈ ਭਾਵ ਕਿ ਚੰਗੇ ਵਿਚਾਰਾਂ ਨੂੰ ਹਾਵੀ ਕਰ ਦੇਣਾ ਹੈ ਮਾੜੇ ਵਿਚਾਰਾਂ ਨੂੰ ਉਹਦੇ ਵਿੱਚ ਜਜ਼ਬ ਕਰ ਦੇਣਾ ਚੰਗਾ ਮਨ ਵੀ ਤੇ ਚੰਗੇ ਵਿਚਾਰ ਨੇ ਮਾੜੇ ਵਿਚਾਰ ਮਾੜਾ ਮਨ ਹੈ ਮਾੜੇ ਵਿਚਾਰਾਂ ਨੂੰ ਚੰਗੇ ਵਿਚਾਰਾਂ ਵਿੱਚ ਜਜ਼ਬ ਕਰ ਦੇਣਾ ਚੰਗੇ ਵਿਚਾਰ ਰਹਿ ਜਾਣ ਮਾੜੇ ਵਿਚਾਰ ਖਤਮ ਹੋ ਜਾਣ ਮਾੜਾ ਮਨ ਵਿੱਚ ਹੀ ਤੇਰਾ ਮਨ ਸਮਾ ਜਾਵੇ ਤੇਰਾ ਮਨ ਜਿਹੜਾ ਚੰਗੇ ਵਿਚਾਰ ਤੇਰੇ ਹਾਵੀ ਹੋ ਜਾਣ ਤੇ ਭੈੜੇ ਵਿਚਾਰ ਤੇਰੇ ਹੌਲੀ ਹੌਲੀ ਘਟਦੇ ਘਟਦੇ ਖਤਮ ਹੋ ਜਾਣ ਆਪਣੇ ਮਨ ਦੇ ਵਿੱਚ ਹੀ ਸਮਾ ਜਾ ਅੱਗੇ ਸੁਣ
ਮਨ ਜੋ ਇੱਛੇ ਸੋਨ ਹੈ ਸੱਚੇ ਸ਼ਬਦ ਸੁਭਾਏ
ਬਸ ਜਦੋਂ ਗਿਆਨ ਲਏਗਾ ਅਕਲ ਲਏਗਾ ਫਿਰ ਜੋ ਤੇਰੀ ਇੱਛਾ ਪ੍ਰਾਪਤ ਕਰ ਸਕਦਾ ਜਿੱਦਾਂ ਦੀ ਜ਼ਿੰਦਗੀ ਜਿਉਣੀ ਚਾਹੁੰਦਾ ਨਾ ਅਕਲ ਲੈ ਕੇ ਉਦਾਂ ਦੀ ਜ਼ਿੰਦਗੀ ਜਿਉ ਸਕਦਾ ਹਾਂਜੀ
ਅੰਮ੍ਰਿਤ ਨਾਮ ਸਦ ਪੁੰਚੀਏ ਗੁਰਮੁਖ ਕਾਰ ਕਮਾਏ
ਬਸ ਸਤਿਗੁਰੂ ਜੀ ਦੇ ਦੱਸੇ ਰਾਹ ਤੇ ਫਿਰ ਬੰਦਾ ਚੱਲਣ ਲੱਗ ਪੈਂਦਾ ਹੈ ਅੰਮ੍ਰਿਤ ਗਿਆਨ ਅੰਮ੍ਰਿਤ ਫਿਰ ਸਦਾ ਪੀਂਦਾ ਸਦਾ ਪੀਂਦਾ ਬਸ ਆਪਣੇ ਮਨ ਨਾਲ ਝਗੜਾ ਕਰਦਾ ਮਨ ਨੂੰ ਕਚਹਿਰੀ 'ਚ ਖਿਲਾਰਦਾ ਹੈ ਮਨ ਹੀ ਇਹਦਾ ਫਿਰ ਬਦਲਦਾ ਅੱਗੇ ਸੁਣਿਓ ਲਾਸਟ ਪੰਕਤੀਆਂ
ਵਿਣ ਮਨ ਜੇ ਹੋਰੀ ਨਾਲ ਲੁਝਣਾ ਜਾਸੀ ਜਨਮ ਗਵਾਏ
ਕਹਿੰਦੇ ਜਿਹੜਾ ਬੰਦਾ ਆਪਣੇ ਮਨ ਨੂੰ ਛੱਡ ਕੇ ਦੁਨੀਆਂ ਨਾਲ ਝਗੜਾ ਕਰਦਾ ਫਿਰਦਾ ਵੀ ਦੁਨੀਆਂ ਕਿਉਂ ਨਹੀਂ ਬਦਲਦੀ ਕਹਿੰਦੇ ਉਹ ਜਨਮ ਗਵਾ ਕੇ ਜਾਏਗਾ ਝਗੜਾ ਆਪਣੇ ਮਨ ਨਾਲ ਕਰਨਾ ਸੀ ਤੂੰ ਐ ਨਾ ਸੋਚ ਵੀ ਲੋਕ ਕਿਉਂ ਨਹੀਂ ਬਦਲਦੇ ਕਦੇ ਐਵੇਂ ਕਹਿ ਵੀ ਮੈਂ ਕਿਉਂ ਨਹੀਂ ਬਦਲਦਾ ਆਪਾਂ ਵੀ ਕਹਿੰਦੇ ਯਾਰ ਦੁਨੀਆਂ ਕਿਹੋ ਜਿਹੀ ਹੋ ਗਈ ਦੁਨੀਆਂ ਕਿਹੋ ਜਿਹੀ ਹੋ ਗਈ ਐ ਕਿਉਂ ਨਹੀਂ ਕਹਿੰਦਾ ਵੀ ਮੈਂ ਕਿਹੋ ਜਿਹਾ ਹੋ ਗਿਆ ਮੇਰਾ ਸੁਭਾਅ ਕਿੱਦਾਂ ਦਾ ਆਪਣੇ ਆਪ ਨੂੰ ਚੈੱਕ ਕਰ ਤੇ ਜਿਹੜਾ ਆਪਣੇ ਮਨ ਤੋਂ ਬਿਨਾਂ ਲੋਕਾਂ ਦੀ ਗੱਲ ਕਰਦਾ ਹੈ ਉਹ ਜਨਮ ਗਵਾਊ ਆਪਣਾ ਜਿਹੜਾ ਆਪਣੇ ਆਪ ਨਾਲ ਝਗੜਾ ਕਰਦਾ ਹੈ ਆਪਣੇ ਮਨ ਨਾਲ ਸੈਲਫ ਟਾਕ ਕਰਦਾ ਜਿਹੜਾ ਆਪਣੇ ਆਪ ਨਾਲ ਗੱਲ ਕਰਦਾ ਹੈ ਅਸਲ ਗੱਲ ਫੇਰ ਬਣਦੀ ਸੁਣੋ ਅੱਗੇ
ਮਨ ਮੁਖੀ ਮਨ ਹਠਵਾਰਿਆ ਊੜ ਕੋ ਸਤ ਕਮਾਏ
ਝੂਠ ਹੀ ਸਾਰੀ ਜ਼ਿੰਦਗੀ ਵਿੱਚ ਜੋੜਦੇ ਐ ਗਲਤ ਪਾਸੇ ਜਾਂਦੇ ਐ ਤੇ ਮਨਮੁਖ ਆਪਣਾ ਜਨਮ ਹਾਰ ਕੇ ਜਾਂਦੇ ਐ ਕਿਉਂਕਿ ਮਨ ਦੇ ਮਗਰ ਲੱਗੇ ਹੋਏ ਹੁੰਦੇ ਐ ਮਨ ਦੀ ਮਰਜ਼ੀ ਕਰਦੇ ਐ ਸਾਰੀ ਜ਼ਿੰਦਗੀ ਆਪਣੀ ਬਰਬਾਦ ਕਰ ਲੈਂਦੇ ਐ ਹਾਂਜੀ
ਗੁਰ ਪਦ ਸਾਦੀ ਮਨ ਜਿਹੜਾ ਹਰ ਸੇਤੀ ਲਿਵ ਲਾਏ ਨਾਨਕ ਗੁਰਮੁਖ ਸੱਚ ਕਮਾਵੇ ਮਨ ਮੁਖ ਆਵੇ ਜਾਏ
ਕਹਿੰਦੇ ਗੁਰਮੁਖ ਹੈ ਜਿਹੜਾ ਗੁਰੂ ਦਾ ਗਿਆਨ ਲੈ ਕੇ ਸੱਚ ਦੀ ਕਮਾਈ ਕਰ ਲੈਂਦਾ ਹੈ ਤੇ ਮਨਮੁਖ ਕਹਿੰਦੇ ਆਉਂਦਾ ਜਾਂਦਾ ਹੀ ਰਹਿੰਦਾ ਆਉਂਦਾ ਜਾਂਦਾ ਮਤਲਬ ਇਹ ਨਹੀਂ ਵੀ ਮਰ ਗਿਆ ਫਿਰ ਜੰਮ ਪਿਆ ਮਰ ਗਿਆ ਆਉਣ ਜਾਣ ਦਾ ਅਰਥ ਹੈ ਇੱਥੇ ਕੋਈ ਬੰਦਾ ਆਵੇ ਫਿਰ ਜਾਵੇ ਫਿਰ ਆਵੇ ਫਿਰ ਜਾਵੇ ਆਪਾਂ ਕੀ ਕਹਾਂਗੇ ਕਿਉਂ ਭਟਕਦਾ ਫਿਰਦਾ ਆਉਣ ਜਾਣ ਦਾ ਮਤਲਬ ਹੈ ਭਟਕਣਾ ਕਹਿੰਦੇ ਗੁਰਮੁਖ ਆਪਣੇ ਮਨ ਨੂੰ ਮਾਰ ਕੇ ਜਿੱਤ ਕੇ ਆਪਣੇ ਭੈੜੇ ਭੈੜੀ ਸੋਚ ਤੇ ਭੈੜੇ ਖਿਆਲਾਂ ਤੇ ਕੰਟਰੋਲ ਕਰਕੇ ਆਪਣੀ ਜ਼ਿੰਦਗੀ ਸੋਹਣੀ ਬਣਾ ਕੇ ਬੈਠੇ ਐ ਤੇ ਮਨਮੁਖ ਭਟਕਦੇ ਰਹਿੰਦੇ ਐ ਭਟਕਦੇ ਰਹਿੰਦੇ ਐ ਕਦੇ ਕਿਤੇ ਮਨ ਭਟਕਦਾ ਕਦੇ ਕਿਸੇ ਤੇ ਭਟਕਦਾ ਕਦੇ ਕਿਤੇ ਡੋਲਦਾ ਪਰ ਇੱਕੋ ਐ ਜਿਹੜੇ ਸੱਚ ਨਾਲ ਜੁੜੇ ਐ ਨਾ ਤੁਮ ਡੋਲੋ ਹੋ ਮੇਰੇ ਮਾਲਕ ਜੀ ਤੂੰ ਕਦੇ ਡੋਲਣਾ ਨਹੀਂ ਤੇ ਨਾ ਹਮ ਗਿਰਦੇ ਤੂੰ ਡੋਲਣਾ ਨਹੀਂ ਤੇ ਅਸੀਂ ਕਦੇ ਗਿਰਨਾ ਨਹੀਂ ਉਹ ਸੱਚ ਨਾਲ ਜੁੜਦੇ ਐ ਸਮਝ ਨਾਲ ਜੁੜਦੇ ਐ ਤਾਂ ਕਰਕੇ ਮੇਰੇ ਉਹ ਵੀਰੋ ਭਾਈਓ ਭੈਣੋ ਸਬੱਬ ਨਾਲ ਆਪਾਂ ਮਿਲੇ ਆ ਇੱਕ ਬੇਨਤੀ ਹੈ ਵੀ ਮੈਂ ਹੁਣ ਜਿਵੇਂ ਜਦੋਂ ਜਕਾਰੇ ਲਾਉਂਦੇ ਸੀ ਨਾ ਤੇ ਮੈਂ ਸੋਚਦਾ ਸੀ ਵੀ ਰਾਜ ਕਰੇਗਾ ਦੇਗ ਤੇ ਪੰਥ ਕੀ ਜੀਤ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਸਜਦੇ ਸਜਦੇ ਦੀਵਾਨ ਰਹੇ ਇਹ ਆਪਾਂ ਕਹਿੰਦੇ ਆ ਸਜਦੇ ਦੀਵਾਨ ਰਹਿਣ ਝੂਲਤੇ ਨਿਸ਼ਾਨ ਰਹਿਣ ਪਰ ਮੈਨੂੰ ਪਤਾ ਹੈ ਵੀ ਜਿਹੜੇ ਸਾਡੇ ਵਿਰੋਧੀ ਹੈ ਨਾ ਵਿਰੋਧੀਆਂ ਦੇ ਨਾਲ ਅਕਾਲ ਤਖਤ ਵਾਲੇ ਵੀ ਇਕੱਠੇ ਹੀ ਹੈ ਸਾਰੇ ਸ਼੍ਰੋਮਣੀ ਕਮੇਟੀ ਵੀ ਇਹਨਾਂ ਦੇ ਨਾਲ ਹੀ ਹੈ ਇਹ ਸਾਰੇ ਇਕੱਠੇ ਹੀ ਹੈ ਤੇ ਜਿਹੜੀ ਆਪਾਂ ਕਹਿੰਦੇ ਲੱਗਦੇ ਦੀਵਾਨ ਰਹਿਣ ਇਹਨਾਂ ਨੇ ਮੈਨੂੰ ਪਤਾ ਵੀ ਬਹੁਤਾ ਚਿਰ ਨਹੀਂ ਲੱਗਣ ਦੇਣਾ ਮੈਨੂੰ ਇਸ ਗੱਲ ਦਾ ਪਤਾ ਹੈ ਪਿਛਲੀ ਵਾਰ ਮੈਂ ਕੁਰਾਲੀ ਆਇਆ ਸੀ ਤੇ ਮੈਂ ਤੁਹਾਨੂੰ ਕਿਹਾ ਸੀ ਫੇਰ ਆਵਾਂਗਾ ਐਦਕੀ ਨਹੀਂ ਮੈਂ ਕਹਿ ਸਕਦਾ ਵੀ ਬਹੁਤਾ ਚਿਰ ਮੈਨੂੰ ਇਹ ਸਾਲ ਦੋ ਸਾਲ ਕਰਨ ਦੇਣਗੇ ਮੈਨੂੰ ਉਮੀਦ ਨਹੀਂ ਮੇਰੀਆਂ ਗੱਲਾਂ ਕਈ ਇਹਨਾਂ ਦੇ ਫਿੱਟ ਨਹੀਂ ਆਉਂਦੀਆਂ ਪ੍ਰੋਬਲਮ ਇਹਨਾਂ ਨੂੰ ਇਹ ਕਹੀ ਜਾਂਦੇ ਵੀ ਗੁਰੂ ਦੀ ਨਿੰਦਿਆ ਕਰਦੇ ਜੇ ਗੁਰੂ ਦੀ ਨਿੰਦਿਆ ਕਰੂੰ ਨਾ ਇੱਡਾ ਇੱਡੇ ਇਕੱਠ ਨਹੀਂ ਫਿਰ ਹੋਣੇ ਗੁਰੂ ਦੀ ਨਿੰਦਿਆ ਸੁਣਦਾ ਕੋਈ ਜੇ ਮੈਂ ਗਲਤ ਪ੍ਰਚਾਰ ਕਰੂੰਗਾ ਸੁਣੂਗਾ ਕਿਉਂ ਕੋਈ ਜੇ ਅੱਜ ਹਰੇਕ ਜਗ੍ਹਾ ਵੱਡੇ ਵੱਡੇ ਇਕੱਠ ਹੁੰਦੇ ਹੈ ਉਹਦਾ ਮਤਲਬ ਹੈ ਵੀ ਉਹਦੇ ਵਿੱਚ ਸਭ ਪਤਾ ਹੈ ਮੈਨੂੰ ਸੁਣਨ ਵਾਲਿਆਂ ਨੂੰ ਵੀ ਪਤਾ ਹੈ ਹਰ ਗੱਲ ਮੇਰੀ ਕੱਟ ਕੱਟ ਕੇ ਪੇਸ਼ ਕਰਦੇ ਆ ਜੀ ਗਲਤ ਗੁਰੂ ਦੀ ਨਿੰਦਿਆ ਕਰਦੇ ਆ ਜੀ ਗਲਤ ਪ੍ਰਚਾਰ ਕਰਦੇ ਆ ਜੀ ਇਦਾਂ ਕਹਿੰਦੇ ਆ ਗੱਲਾਂ ਇਹਨਾਂ ਨੂੰ ਆਪ ਨੂੰ ਫਿੱਟ ਨਹੀਂ ਇਹਨਾਂ ਦੇ ਧੰਦੇ ਉੱਤੇ ਸੱਟ ਵੱਜਦੀ ਹੈ ਇਹਨਾਂ ਦੀਆਂ ਗੋਲਕਾਂ ਤੇ ਸੱਟ ਵੱਜਦੀ ਹੈ ਬਾਬਿਆਂ ਦੇ ਬਿਜ਼ਨਸ ਤੇ ਸੱਟ ਵੱਜਦੀ ਹੈ ਤੇ ਬਹਾਨਾ ਗੁਰੂ ਦਾ ਬਣਾਉਂਦੇ ਆ ਜੀ ਗੁਰੂ ਦੀ ਨਿੰਦਿਆ ਕਰਦੇ ਆ ਜੀ ਗਲਤ ਪ੍ਰਚਾਰ ਕਰਦੇ ਆ ਭਾਈ ਸਾਰੇ ਸਾਰੇ ਦੀਵਾਨ ਬਹਿ ਕੇ ਸੁਣੋ ਜੇ ਤੁਸੀਂ ਘਰਾਂ 'ਚ ਨਹੀਂ ਸੁਣ ਦੀਵਾਨਾਂ 'ਚ ਨਹੀਂ ਆਇਆ ਜਾਂਦਾ ਇੰਟਰਨੈਟ ਤੇ ਸੁਣ ਲਓ ਸਾਰੇ ਦੀਵਾਨ ਇੰਟਰਨੈਟ ਤੇ ਪਏ ਆ ਬੈਕ ਜਾਓ ਸਾਰੇ ਸੁਣੋ ਜੇ ਤੁਹਾਨੂੰ ਕੋਈ ਗਲਤ ਗੱਲ ਲੱਗੇ ਪਰਮੇਸ਼ਰ ਦੁਆਰ ਕਿਹੜਾ ਨੇੜੇ ਆ ਡੇਢ ਘੰਟਾ ਲੱਗਦਾ ਮੈਨੂੰ ਮਿਲ ਲਓ ਲਿਖ ਕੇ ਲਿਆਓ ਆਪਣੇ ਸਵਾਲ ਕੱਲਾ ਕੱਲਾ ਸਵਾਲ ਤੂੰ ਮੈਨੂੰ ਕਰ ਪੁੱਛੋ ਇੱਥੇ ਤੁਹਾਡੇ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਕੁਰਾਲੀ ਵਾਲੇ ਸਿੰਘ ਹੈ ਇੱਥੇ ਇਹ ਸਾਰੇ ਰਲ ਮਿਲ ਕੇ ਕੁਰਾਲੀ ਦੇ ਜਿਹੜੇ ਵੀਰ ਹੈ ਇਹਨਾਂ ਨੇ 100 ਕੁ ਸਹਿਜ ਪਾਠ ਵੀ ਆਰੰਭ ਕਰਾਏ ਹੈ ਬਾਕੀ ਕਾਫੀ 35-36 ਸਮਾਗਮ ਵੀ ਇਲਾਕੇ 'ਚ ਕਰਾਏ ਹੈ ਅੱਜ ਵੀ ਮੈਨੂੰ ਕਹਿੰਦੇ ਸੀ ਵੀ ਜੇ ਕਿਸੇ ਨੇ ਕਥਾ ਕੀਰਤਨ ਫ੍ਰੀ ਕਰਾਉਣਾ ਹੈ ਕੋਈ ਉਹਦੇ ਬਾਰੇ ਵੀ ਸਾਡੇ ਨਾਲ ਸੰਪਰਕ ਕਰ ਲੈਣ ਜੇ ਕਿਸੇ ਨੇ ਸਹਿਜ ਪਾਠ ਕੋਈ ਫ੍ਰੀ ਕਰਾਉਣਾ ਚਾਹੁੰਦਾ ਉਹ ਵੀ ਸੰਪਰਕ ਕਰੇ ਪੋਥੀਆਂ ਦਾ ਕੋਈ ਖਰਚਾ ਨਹੀਂ ਕਰਨ ਵਾਲੇ ਬਣੋ ਬਾਣੀ ਆਪ ਪੜ੍ਹੋ ਅਕਲ ਲਓ ਲੜੀਆਂ ਵਿੱਚ ਪਾਠ ਕਰਾਉਣੇ ਬੰਦ ਕਰੋ ਆਪ ਬਾਣੀ ਪੜ੍ਹਿਆ ਕਰੋ ਤੇਰੇ ਥਾਂ ਤੇ ਕੋਈ ਰੋਟੀ ਨਹੀਂ ਖਾ ਸਕਦਾ ਤੇਰੇ ਥਾਂ ਤੇ ਕੋਈ ਸੌ ਨਹੀਂ ਸਕਦਾ ਤੇਰੇ ਥਾਂ ਤੇ ਕੋਈ ਪੜ੍ਹਾਈ ਨਹੀਂ ਕਰ ਸਕਦਾ ਫਿਰ ਤੇਰੇ ਥਾਂ ਤੇ ਕੋਈ ਪੈਸੇ ਦੇ ਕੇ ਪਾਠ ਕਿਵੇਂ ਕਰ ਸਕਦਾ ਪਾਠ ਤੈਨੂੰ ਆਪ ਕਰਨਾ ਪਊ ਰੋਟੀ ਤੈਨੂੰ ਖਾਣੀ ਪਊ ਪਾਠ ਤੇਰੇ ਥਾਂ ਤੇ ਪਾਠੀ ਕਰ ਦਿੰਦੇ ਨੇ ਤੂੰ 5000 ਰੁਪਇਆ ਦੇ ਕੇ ਖੁਸ਼ ਹੋ ਜਾਂਦਾ ਵੀ ਮੈਂ 5000 ਦੇਤਾ ਪਾਠੀ ਆਪੇ ਪਾਠ ਕਰ ਦੇਣਗੇ ਭਾਈ ਪਾਠ ਆਪ ਕਰਿਆ ਕਰੋ ਜੇ ਆਪ ਨਹੀਂ ਕਰ ਸਕਦੇ ਚੰਗਾ ਗ੍ਰੰਥੀ ਲਿਆਓ ਉਹਨੂੰ ਦੇ ਦੇ 5000 ਸਹਿਜ ਪਾਠ 20 ਦਿਨ ਰੱਖ ਕੇ ਘਰੇ ਸੁਣਦਾ ਬਾਣੀ ਆਪ ਸੁਣ ਅੱਜ ਟੈਲੀਫੋਨ ਵਿੱਚ ਤੁਹਾਡੇ ਆਈਫੋਨ ਵਿੱਚ ਐਪ ਡਾਊਨਲੋਡ ਹੋ ਜਾਂਦੀਆਂ ਇਦਾਂ ਦੇ ਕਰੋ ਤੇ ਆਪ ਪਾਠ ਕਰਿਆ ਕਰੋ ਬਾਕੀ ਜਿਹੜੀ ਗੱਲ ਕਰਦਾ ਸੀ ਕਿ ਕੁਰਾਲੀ ਵਾਲਾ ਸੇਵਾ ਦਲ ਸੇਵਾਦਾਰ ਨੇ ਇੱਥੇ ਇਹਨਾਂ ਵੀਰਾਂ ਨੂੰ ਮਿਲੋ ਤੁਸੀਂ ਕਹੋ ਸਾਨੂੰ ਭਾਈ ਸਾਹਿਬ ਨੂੰ ਮਿਲਾਓ ਅਸੀਂ ਮਿਲਣਾ ਹੈ ਇਹ ਤੁਹਾਨੂੰ ਆਪੇ ਮੈਨੂੰ ਮਿਲਾਣਗੇ ਮੇਰੇ ਕੋਲ ਟਾਈਮ ਲੈ ਦੇਣਗੇ ਮੇਰੇ ਕੋਲ ਗੱਲ ਕਰੋ ਬਹਿ ਕੇ ਅੱਧਾ ਘੰਟਾ ਬੈਠੋ ਇੱਕ ਘੰਟਾ ਟਾਈਮ ਚਾਹੀਦਾ ਘੰਟਾ ਬਹਿ ਕੇ ਗੱਲ ਕਰੋ ਜਿੰਨੀਆਂ ਮੇਰੀਆਂ ਕੀਤੀਆਂ ਗੱਲਾਂ ਕੱਲੀ ਕੱਲੀ ਗੱਲ ਦੇ ਸਵਾਲ ਕਰੋ ਵੀ ਆਹ ਗੱਲ ਗਲਤ ਹੈ ਆਹ ਕਿਵੇਂ ਗਲਤ ਹੈ ਕੱਲੀ ਕੱਲੀ ਗੱਲ ਹੋ ਸਕਦਾ ਹੈ ਮੇਰੇ ਸਮਝਾਉਣ ਵਿੱਚ ਗੱਲ ਸਮਝਾਈ ਨਾ ਗਈ ਹੋਵੇ ਤੇ ਹੋ ਸਕਦਾ ਤੇਰੇ ਸਮਝਣ ਵਿੱਚ ਫਰਕ ਰਹਿ ਗਿਆ ਹੋਵੇ ਬੜੇ ਬੰਦੇ ਹੈ ਗੱਲ ਅੱਧ ਪਜੱਦੀ ਸੁਣੀ ਹੁੰਦੀ ਹੈ ਸਮਝ ਨਹੀਂ ਆਉਂਦੀ ਸਾਰੇ ਦੀਵਾਨ ਇੰਟਰਨੈਟ ਤੇ ਪਏ ਹੈ ਕੱਲਾ ਕੱਲਾ ਬੈਕ ਕਰਕੇ ਸੁਣੋ ਇੱਥੇ ਕੁਰਾਲੀ ਦਾ ਸੇਵਾਦਾਰ ਹੈ ਦਲ ਹੈ ਇਹਨਾਂ ਨੂੰ ਮਿਲ ਲਓ ਮਰਿੰਡੇ ਇਲਾਕੇ ਚੋਂ ਮਰਿੰਡੇ ਵਾਲਿਆਂ ਨੂੰ ਮਿਲ ਲਓ ਵੀ ਤੁਸੀਂ ਟਾਈਮ ਲੈ ਕੇ ਦਿਓ ਅਸੀਂ ਨਾਲ ਚੱਲੋ ਅਸੀਂ ਮਿਲਾ ਕੇ ਦਿਓਗੇ ਮੇਰੇ ਨਾਲ ਬਹਿ ਕੇ ਗੱਲ ਕਰੋ ਇਦਾਂ ਜੇ ਕੋਈ ਸਵਾਲ ਹੈ ਆਪਣਾ ਆਪਣੀ ਗੱਲ ਕਰੋ ਦੱਸੋ ਪੁੱਛੋ ਵੀ ਆਹ ਗੱਲ ਤੁਸੀਂ ਕਹਿੰਦੇ ਹੋ ਵੀ ਨਾਮ ਇਦਾਂ ਨਹੀਂ ਇਦਾਂ ਹੈ ਗਿਆਨ ਇਦਾਂ ਨਹੀਂ ਇਦਾਂ ਹੈ ਇਹਦੇ ਬਾਰੇ ਦਰਸ਼ਨ ਇਦਾਂ ਨਹੀਂ ਇਦਾਂ ਹੈ ਜਿਵੇਂ ਆਪਾਂ ਕੱਲ ਗੱਲ ਕੀਤੀ ਸਤਸੰਗ ਇਦਾਂ ਨਹੀਂ ਇਦਾਂ ਹੈ ਕੀਰਤਨ ਇਦਾਂ ਨਹੀਂ ਇਦਾਂ ਹੈ ਇਹ ਸਾਰੀਆਂ ਗੱਲਾਂ ਤੁਸੀਂ ਮੇਰੇ ਨਾਲ ਬਹਿ ਕੇ ਵੀ ਕਰ ਸਕਦੇ ਹੋ ਆਪਣਾ ਸਵਾਲ ਹੈ ਤੇ ਕੋਈ ਪੁੱਛੋ ਜਿੱਥੇ ਕੋਈ ਡਾਊਟ ਰਹਿ ਗਿਆ ਜੇ ਮੇਰੀ ਗਲਤੀ ਹੋਈ ਤੇ ਮਾਫੀ ਮੰਗ ਲਓ ਹੋ ਸਕਦਾ ਤੇਰੇ ਸਮਝਣ 'ਚ ਫਰਕ ਹੋਵੇ 5-10 ਮਿੰਟ ਲਾ ਕੇ ਤੇਰੇ ਸਮਝ 'ਚ ਆ ਜੇ ਗੱਲ ਜਿੰਨੇ ਜੈਨੂਅਨ ਬੰਦੇ ਸਮਝਣਾ ਚਾਹੁੰਦੇ ਹੈ ਸਦਾ ਵਾਸਤੇ ਮਿਲਣ ਨੂੰ ਤਿਆਰ ਆ ਜਦੋਂ ਮਰਜ਼ੀ ਮਿਲੋ ਗੱਲ ਕਰੋ ਬਹਿ ਕੇ ਆ ਵਿਚਾਰ ਕਰੋ ਕੋਈ ਸਵਾਲ ਹੋਵੇ ਆਪਣੇ ਮਨ ਦਾ ਉਹ ਜ਼ਰੂਰ ਪੁੱਛੋ ਤਾਂ ਕਰਕੇ ਪਿਆਰਿਓ ਇਦਾਂ ਦੀਆਂ ਗੱਲਾਂ ਬਣਾਉਂਦੇ ਆ ਵੀ ਇਹ ਜੀ ਗਲਤ ਪ੍ਰਚਾਰ ਕਰਦੇ ਆ ਸਹੀ ਨਹੀਂ ਇਦਾਂ ਦੀਆਂ ਗੱਲਾਂ ਹੁਣ ਇੱਥੇ ਮੈਨੂੰ ਦੱਸਦੇ ਕਹਿੰਦੇ ਜਿਹੜੇ ਘਰ ਵੀ ਜਾਂਦੇ ਸਮਾਗਮ ਕਰਾਉਣਾ ਕਹਿੰਦੇ ਹਰੇਕ ਇਹ ਪੁੱਛਿਆ ਕਰੇ ਇਹ ਦੱਸੋ ਵੀ ਪੈਸੇ ਕਿੰਨੇ ਲੈਂਦੇ ਕਿੰਨੇ ਪੈਸੇ ਲੈਂਦੇ ਹਰੇਕ ਹੀ ਬੰਦਾ ਕਹਿੰਦੇ ਇਹ ਪੁੱਛਦਾ ਜਿਹੜੇ ਘਰੇ ਜਾਂਦੇ ਭਾਈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਕਿਸੇ ਜਗ੍ਹਾ ਵੀ ਕਦੇ 1 ਰੁਪਈਆ ਨਹੀਂ ਮੰਗਿਆ ਦੀਵਾਨਾਂ ਦਾ 8-10 ਗੱਡੀਆਂ ਮੇਰੇ ਨਾਲ ਆਉਂਦੀਆਂ ਸਾਡੀ ਮਜਬੂਰੀ ਬਣਾਤੀ ਸਿਕਿਉਰਿਟੀ ਵਾਲੀ ਮੈਨੂੰ ਪੱਤਰਕਾਰ ਪੁੱਛਦਾ ਹੈ ਕਹਿੰਦੇ ਜੰਮਣ ਮਰਨਾ ਰੱਬ ਦੇ ਹੱਥ ਹੈ ਮੈਂ ਕਿਹਾ ਹਾਂਜੀ ਕਹਿੰਦਾ ਫਿਰ ਸਿਕਿਉਰਿਟੀ ਕਿਉਂ ਉਹ ਕੱਟ ਦਿੰਦੇ ਨੇ ਨਾ ਕਈ ਗੱਲਾਂ ਦੇ ਵਿੱਚੋਂ ਕਹਿੰਦਾ ਸਿਕਿਉਰਿਟੀ ਕਿਉਂ ਹੁਣ ਮੈਨੂੰ ਇਹ ਗੱਲ ਦੱਸੋ ਜੰਮਣ ਮਰਨਾ ਰੱਬ ਦੇ ਹੱਥ ਹੈ ਬੋਲੋ ਜੀ ਫਿਰ ਬਿਮਾਰੀ ਜਦੋਂ ਪੈਂਦੀ ਹੈ ਕੋਈ ਡਾਕਟਰ ਕੋਲ ਜਾਂਦੇ ਆ ਦਵਾਈ ਕਿਉਂ ਜੰਮਣ ਮਰਨਾ ਤੇ ਰੱਬ ਦੇ ਹੱਥ ਹੈ ਦਵਾਈ ਕਿਉਂ ਬਈ ਦਵਾਈ ਤਾਂ ਹੈ ਵੀ ਮੇਰਾ ਸਰੀਰ ਪ੍ਰੋਟੈਕਟ ਹੋਵੇ। ਮੇਰੇ ਤੇ ਬਿਮਾਰੀ ਆਈ ਹੈ, ਰੋਗ ਆਇਆ ਹੈ, ਕੈਂਸਰ ਆਇਆ ਹੈ, ਮੇਰੇ ਸਰੀਰ ਨੂੰ ਪ੍ਰੋਟੈਕਟ ਕਰੇ। ਦਵਾਈ ਮੈਂ ਤਾਂ ਲੈਣਾ, ਜੇ ਮੈਂ ਦਵਾਈ ਨਾ ਲਵਾਂ ਸਰੀਰ ਮੇਰਾ ਗਲ ਜੇ ਤੇ ਰੱਬ ਕਹੂਗਾ ਦੁਰ ਫਿਟੇ ਮੂੰਹ, ਤੇਰੇ ਦਿਮਾਗ ਤੈਨੂੰ ਕਾਹਦੇ ਲਈ ਦਿੱਤਾ ਸੀ, ਮੈਂ ਸੋਚਣ ਲਈ ਦਿੱਤਾ ਸੀ ਤੈਨੂੰ ਮੈਂ ਦਿਮਾਗ, ਤੈਂ ਆਪਣਾ ਸਰੀਰ ਜੜੀਆਂ ਬੂਟੀਆਂ ਲਿਆ ਕੇ ਬਿਮਾਰੀ ਆਪਣੀ ਠੀਕ ਕਿਉਂ ਨਹੀਂ ਕੀਤੀ, ਸਰੀਰ ਗਲਣ ਦੇਤਾ ਤੈਂ ਆਪਦਾ। ਪਿਆਰਿਓ ਆ ਜਿਹੜਾ ਕੈਂਸਰ ਤੁਰਿਆ ਫਿਰਦਾ ਨਾ ਇੱਥੇ, ਆ ਬਿਮਾਰੀਆਂ ਤੁਰੀਆਂ ਫਿਰਦੀਆਂ ਜਿਹੜੀਆਂ, ਜਿਹੜੀ ਕਹਿੰਦੇ 6 ਦੀਆਂ 6 ਮਾਰਾਂਗੇ ਬੱਖੀ 'ਚ, ਇਹ ਹੈ ਬਿਮਾਰੀਆਂ। ਤੇ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਦਵਾਈ ਲੈਣੀ ਪੈਂਦੀ ਹੈ। ਦਵਾਈ ਜਿਹੜੀ ਹੈ ਇਹਨਾਂ ਇਹਨਾਂ ਦੀ ਬਿਮਾਰੀ ਤੋਂ ਬਚਣ ਵਾਸਤੇ ਹੈ। ਅੱਜ ਕਿਸੇ ਮਾਵਾਂ ਦੇ ਪੁੱਤ ਹੈ, ਕਿਤੇ ਵੀ ਘੇਰ ਕੇ ਬੰਦੇ ਮਾਰ ਦੇਣਗੇ ਤੇ ਉਸ ਵੇਲੇ ਬੰਦੇ ਭਰਨੇ ਜਿਹੜੇ ਹੈ ਬਹੁਤ ਔਖੇ ਹੈ। ਮੇਰਾ ਸਾਥੀ ਮਾਰਿਆ, ਮੈਂ ਪਰਸੋਂ ਵੀ ਕਿਹਾ ਸੀ, ਕੁਲਵੰਤ ਕੌਰ ਉਹਦੇ ਘਰ ਵਾਲੀ ਬੀਬੀ ਦੀਆਂ ਅੱਖਾਂ ਚੱਖਾਂ ਪਾ ਕੇ ਵੇਖਣਾ ਔਖਾ ਲੱਗਦਾ, ਸ਼ਰਮ ਆਉਂਦੀ। ਕਹਿੰਦੀ ਆਪਣੀ ਗੱਜੀ 'ਚ ਬਿਠਾ ਕੇ ਲਗਾਏ ਸੀ, ਲਾਸ਼ ਘਰੇ ਘਰੇ ਭੇਜਤੀ ਲਾਸ਼। ਆ ਜਿਹੜੇ ਮੇਰੇ ਨਾਲ ਮੇਰੇ ਵੀਰ ਹੈ, ਇਹਨਾਂ ਦੀ ਜ਼ਿੰਮੇਵਾਰੀ ਵੀ ਮੇਰੀ ਹੈ। ਤਾਂ ਕਰਕੇ ਭਾਈ ਇਦਾਂ ਦੀਆਂ ਧਮਕੀਆਂ ਦਿੰਦੇ ਆ, ਜਾਂ ਤੇ ਅਸੀਂ ਹਥਿਆਰ ਚੱਕ ਕੇ ਇਹਨਾਂ ਦਾ ਮੁਕਾਬਲਾ ਕਰੀਏ। ਪਰ ਡੈਮੋਕ੍ਰੇਸੀ ਵਿੱਚ ਹਥਿਆਰ ਚੱਕ ਕੇ ਲੜਾਈ ਕਰਨੀ ਠੀਕ ਹੈ ਕਿ ਗਲਤ ਹੈ? ਬੋਲੋ ਪਿਆਰਿਓ, ਗਲਤ ਹੈ। ਕਿੰਨੀਆਂ ਕੁ ਮਾਵਾਂ ਦੇ ਪੁੱਤ ਮਰਵਾਵਾਂਗੇ ਅਸੀਂ? ਅੱਜ ਕਿਤੇ ਲੜਾਈ ਦਾ ਸਮਾਂ ਅੱਗੇ ਥੋੜੇ ਮਰੇ ਆ, ਕਿੰਨੀਆਂ ਮਾਵਾਂ ਦੇ ਪੁੱਤ ਮਰਵਾਵਾਂਗੇ, ਝਗੜਾ ਕਰਾਂਗੇ? ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ, ਕਿਸੇ ਵੀ ਬੰਦੇ ਨੂੰ ਕੋਈ ਧਮਕੀ ਮਿਲੇ, ਕਿਸੇ ਨਾਲ ਕੋਈ ਧੱਕਾ ਕਰੇ, ਚਾਹੇ ਕੋਈ ਮੇਰੇ ਵਰਗਾ ਪ੍ਰਚਾਰਕ ਹੈ, ਚਾਹੇ ਕੋਈ ਆਮ ਇਨਸਾਨ ਹੈ, ਚਾਹੇ ਕੋਈ ਬੀਬੀ ਹੈ, ਕੋਈ ਮੇਰਾ ਵੀਰ ਹੈ, ਜਿਹਦੇ ਨਾਲ ਵੀ ਧੱਕਾ ਹੋ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਦਾ ਨਾਗਰਿਕ ਹੋਣ ਕਰਕੇ ਕਿ ਉਹ ਪ੍ਰੋਟੈਕਸ਼ਨ ਦੇਣ, ਉਹ ਆਪਣਾ ਪ੍ਰਬੰਧ ਕਰਨ ਵੀ ਕਿਸੇ ਤਰ੍ਹਾਂ ਦਾ ਕੋਈ ਇੱਥੇ ਅਣਸੁਖਾਵੀਂ ਘਟਨਾ ਜਿਹੜੀ ਹੈ ਨਾ ਵਾਪਰੇ। ਪਰ ਭਾਈ ਸਾਨੂੰ, ਮੈਂ ਇਹ ਬੇਨਤੀ ਤਾਂ ਕਰਦਾ ਵੀ ਕਿਸੇ ਵੀ ਵੀਰ ਭਰਾ ਨੇ ਕੋਈ ਗੱਲ ਕਰਨੀ ਹੈ, ਜ਼ਰੂਰ ਬਹਿ ਕੇ ਮਿਲੋ, ਗੱਲ ਕਰੋ। ਇਹ ਜਿਹੜੇ ਬੰਦੇ ਕਹਿੰਦੇ ਗੁਰੂ ਦੀ ਨਿੰਦਿਆ ਕਰਦੇ ਆ, ਨਹੀਂ ਇਹ ਸਿੱਧਾ ਨਹੀਂ ਕਹਿੰਦੇ, ਸਿੱਧਾ ਕਹਿਣ, ਪਤਾ ਕਿਵੇਂ ਕਹਿਣ? ਤੈ ਕਹਿਣ ਵੀ ਸਾਡੇ ਬਾਬਿਆਂ ਨੇ ਗੱਪ ਕਹਾਣੀਆਂ ਬਹੁਤ ਸੁਣਾਈਆਂ, ਇਹਨਾਂ ਦੇ ਪ੍ਰਚਾਰ ਨਾਲ ਲੋਕ ਸਿਆਣੇ ਹੋ ਰਹੇ ਆ, ਨਵੀਂ ਪੀੜ੍ਹੀ ਨੇ ਗੱਪ ਕਹਾਣੀਆਂ ਛੱਡ ਦੇਣੀਆਂ। ਜੇ ਗੱਪ ਕਹਾਣੀਆਂ ਗਈਆਂ ਤੇ ਸਾਡੇ ਬਾਬੇ ਤੇ ਆਪੇ ਹੀ ਗਏ, ਬਸ ਫਿਰ ਇਹਦਾ ਪਿੱਟ ਸਿਆਪਾ ਹੈ। ਹੋਰ ਇਹ ਨਹੀਂ ਵੀ ਗੁਰੂ ਦੀ ਨਿੰਦਿਆ ਹੋ ਰਹੀ ਹੈ, ਨਹੀਂ ਜੀ, ਲੋਕ ਅਵੇਅਰ ਹੋ ਰਹੇ ਹੈ, ਸਿਆਣੇ ਹੋ ਰਹੇ ਹੈ, ਐਜੂਕੇਟ ਹੋ ਰਹੇ ਹੈ, ਪੜ੍ਹ ਲਿਖ ਰਹੇ ਹੈ, ਦਿਮਾਗ ਕੰਮ ਕਰਨ ਲੱਗ ਗਏ, ਦਿਮਾਗ ਚੱਲਣ ਲੱਗ ਗਏ। ਤੇ ਇਹਨਾਂ ਬਾਬਿਆਂ ਦਾ ਜਿਹੜਾ ਜਿਹੜਾ ਤੋਰੀ ਫੁਲਕਾ ਹੈ, ਪਖੰਡ ਦਾ ਜਿਹੜਾ ਕੰਮ ਹੈ, ਇਹ ਬਹੁਤਾ ਚਿਰ ਨਹੀਂ ਚੱਲਣਾ। ਸਮਝਣ ਵਾਲੇ ਬੰਦੇ ਸਮਝ ਰਹੇ ਹੈ, ਭੈਣਾਂ ਕਿੰਨੀਆਂ ਪੜ੍ਹ ਲੈ ਗਈਆਂ, ਮੇਰੇ ਵੀਰ ਪੜ੍ਹ ਲਿਖਿਆ, ਅਗਲੀ ਪੀੜ੍ਹੀ ਜਿਹੜੀ ਹੈ ਉਹ ਪਖੰਡ ਵਾਲੇ ਪਾਸੇ ਨਹੀਂ ਤੁਰੇਗੀ। ਦਲੀਲ ਲੌਜਿਕ ਚਾਹੀਦਾ ਹਰੇਕ ਗੱਲ ਵਿੱਚ, ਸੈਂਸ ਬਣਨੀ ਚਾਹੀਦੀ ਹੈ, ਇਹ ਆਉਣ ਵਾਲੇ ਸਮੇਂ ਵਿੱਚ ਇਸ ਗੱਲ ਦੀ ਮੰਗ ਹੋਣੀ ਹੈ। ਤਾਂ ਕਰਕੇ ਭਾਈ ਹੋਰ ਕੋਈ ਐਸੀ ਗੱਲ ਨਹੀਂ। ਜਿੰਨੇ ਬਾਬੇ ਮਾਲਾ ਫੇਰਨ ਵਾਲੇ, ਸਿਮਰਨ ਕਰਨ ਵਾਲੇ ਵੇਖਿਆ ਤੁਸੀਂ, ਇੱਕਦਮ ਭੜਕ ਜਾਂਦੇ, ਲੱਗਦਾ ਹੈ ਵੀ ਇਹ ਬੰਦੇ ਨੇ ਕਦੇ ਗਰਮ ਬੋਲਿਆ ਹੋਣਾ। ਪਰ ਜਦੋਂ ਇਹਨਾਂ ਦੇ ਬਿਜ਼ਨਸ ਤੇ ਗੱਲ ਆਉਂਦੀ ਹੈ, ਫਿਰ ਐ ਅੱਗ ਲੱਗ ਜਾਂਦੀ ਸਾਰਿਆਂ ਨੂੰ ਮਿੰਟ ਵਿੱਚ। ਤਾਂ ਕਰਕੇ ਭਾਈ ਜੇ ਕੋਈ ਤੁਹਾਡੇ ਮਨ 'ਚ ਡਾਊਟ ਹੋਵੇ, ਕੋਈ ਭੁਲੇਖਾ ਹੋਵੇ, ਤੇ ਜ਼ਰੂਰ ਮੇਰੇ ਨਾਲ ਬਹਿ ਕੇ ਗੱਲ ਕਰ ਲਿਓ। ਬਾਕੀ ਮੈਨੂੰ ਇਸ ਗੱਲ ਦਾ ਪੱਕਾ ਪਤਾ ਹੈ ਵੀ ਇਹਨਾਂ ਨੇ ਸਾਡਾ ਇਹ ਬਹੁਤਾ ਚਿਰ ਜਿਹੜਾ ਇਹ ਸਟੇਜਾਂ ਇਹਨਾਂ ਨੇ ਲੱਗਣ ਨਹੀਂ ਦੇਣੀਆਂ। ਪਰ ਫਿਰ ਵੀ ਮੈਨੂੰ ਮਾਣ ਹੈ, ਇਸ ਗੱਲ ਦਾ ਖੁਸ਼ੀ ਹੈ ਕਿ ਮੈਂ 19 ਸਾਲ, ਸਾਢੇ 19 ਸਾਲ ਮੈਨੂੰ ਹੋ ਗਏ ਆ ਪ੍ਰਚਾਰ ਕਰਦਿਆਂ, ਸਾਢੇ 19 ਸਾਲ, ਤੇ ਸਾਰਾ ਕੁਝ ਨੈੱਟ ਤੇ ਪਿਆ। ਹੁਣ ਮੈਂ ਚੁੱਪ ਵੀ ਕਰ ਗਿਆ, ਮੇਰਾ ਬੋਲਿਆ ਜਿਹੜਾ ਨੈੱਟ ਤੇ ਪਿਆ ਉਹਦਾ ਅੱਗੇ ਤੋਂ ਅੱਗੇ ਫਾਇਦਾ ਫਿਰ ਵੀ ਹੋਈ ਜਾਣਾ, ਲਾਭ ਉਹਦਾ ਮਿਲੀ ਜਾਣਾ। ਜਿਨ੍ਹਾਂ ਨੇ ਸਮਝਣਾ ਉਹਨਾਂ ਨੇ ਸਮਝੀ ਜਾਣਾ। ਮੈਨੂੰ ਤਾਂ ਵੀ ਸੌਦਾ ਮਹਿੰਗਾ ਨਹੀਂ ਸਟੇਜਾਂ ਬੰਦ ਕਰਵਾ ਕੇ ਵੀ, ਪਰ ਕਈ ਗੱਲਾਂ ਜਿਹੜੀਆਂ ਮੈਂ ਕਹਿਣੀਆਂ ਉਹ ਮੈਂ ਹੌਲੀ ਹੌਲੀ ਕਹਿ ਰਿਹਾ ਤੇ ਅੱਗੇ ਵੀ ਕਹਿਣੀ ਹੈ। ਜਿਵੇਂ ਜਿਵੇਂ ਤੁਸੀਂ ਸੁਣ ਰਹੇ ਹੋ, ਨਿੱਕੀਆਂ ਨਿੱਕੀਆਂ ਗੱਲਾਂ ਮੈਂ ਹੌਲੀ ਹੌਲੀ ਸਟੇਜਾਂ ਤੇ ਕਹਿ ਰਿਹਾ ਤੇ ਲਗਾਤਾਰ ਆਪਣੀਆਂ ਗੱਲਾਂ ਮੈਂ ਕਹਿੰਦੇ ਰਹਿਣਾ। ਜਿੰਨਾ ਚਿਰ ਮੈਨੂੰ ਬੋਲਣ ਦੇਣਗੇ ਉਹਨਾਂ ਚਿਰ ਮੈਂ ਆਪਣੀ ਗੱਲ ਕਰਦਾ ਰਹਾਂਗਾ। ਬਾਕੀ ਆਓ, ਸਾਰੀਆਂ ਸੰਗਤਾਂ ਦਾ ਤੁਹਾਡਾ ਧੰਨਵਾਦ ਹੈ, ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ। ਤੇ ਇੱਕ ਨਾ ਆ ਵੀਰ ਮੈਨੂੰ ਮਿਲੇ ਸੀ, ਕਹਿੰਦੇ 150 ਪਿੰਡਾਂ ਦੇ ਵਿੱਚ ਉਹਨਾਂ ਨੇ ਨਾ ਨਵੀਂ ਸੋਚ ਤੇ ਨਵੀਂ ਪਲਾਂਗ ਪਿੰਡਾਂ ਦੇ ਵਿੱਚ ਮਤੇ ਪਵਾਏ ਹੈ। ਸਾਰੇ ਪਿੰਡਾਂ ਨੇ ਇਕੱਠੇ ਹੋ ਕੇ ਵੀ ਅੰਤਮ ਅਰਦਾਸ ਹੈ ਜਿਹੜੀ ਸਾਦਾ ਕਰਨ ਦਾ ਫੈਸਲਾ ਲੈਣਾ ਹੈ। ਭੋਗ ਵੇਲੇ ਰਿਸ਼ਤੇਦਾਰ ਸੰਬੰਧੀਆਂ ਨੂੰ ਸਾਦੀ ਚਾਹ, ਯਾਨੀ ਕਿ ਜਿਹੜਾ ਮਰੇ ਦੇ ਉੱਤੇ ਜਿੱਦਾਂ ਕਰਦੇ ਆ ਲੋਕ ਵੀ ਰਸਗੁੱਲੇ ਗੁਲਾਬ ਜਾਮਣੇ ਨਹੀਂ ਕਰਨੇ। 150 ਪਿੰਡ ਨੇ ਸਾਈਨ ਕੀਤੇ ਆ, ਵੇਖੋ। ਇਸੇ ਤਰ੍ਹਾਂ ਮੌਤ ਤੋਂ ਬਾਅਦ ਫੁੱਲ ਚੁਗਣ ਦੀ ਰਸਮ ਹੈ ਜਿਹੜੀ, ਇਹਦੇ ਇਹਦੇ ਸੰਬੰਧ ਵਿੱਚ ਵੀ ਇਹਨਾਂ ਨੇ ਫੈਸਲਾ ਕੀਤਾ ਹੈ। ਮੋੜਵੀ ਮਕਾਨ ਜਿਹੜੀ ਹੈ ਉਹਦੇ ਸੰਬੰਧ ਵਿੱਚ ਵੀ ਫੈਸਲਾ ਕੀਤਾ ਵੀ ਇਹ ਬੰਦ ਕਰੋ ਫਾਲਤੂ ਦੇ ਖਰਚੇ ਨੇ ਖਰਚੇ ਜਿਹੜੇ ਨੇ ਘਟਾਏ ਜਾਣ ਸਮਾਜ ਦੇ ਵਿੱਚੋਂ ਇਸੇ ਤਰ੍ਹਾਂ ਆ ਕਾਫੀ ਕੁਝ ਹੈ ਮੇਰੇ ਕੋਲ ਲਿਖਿਆ ਹੋਇਆ ਵੀ ਲੜਕਾ ਲੜਕੀ ਜਦੋਂ ਜੰਮਦੇ ਐ ਉਦੋਂ ਜਿਹੜੇ ਨੱਚਣ ਵਾਲੇ ਆਉਂਦੇ ਐ ਉਹਨਾਂ ਦੇ ਪੈਸੇ ਪੱਕੇ ਹੋਣ ਵੀ ਐਵੇਂ ਕੋਈ ਆਪਣੀ ਮਰਜ਼ੀ ਨਾਲ ਫਾਲਤੂ ਦੇ ਖਰਚੇ ਜਿਹੜੀ ਆ ਵਿਆਹ ਸ਼ਾਦੀ ਵੇਲੇ ਮੁੜਦੀ ਗੱਡੀ ਐ ਜਿਹੜੀ ਉਹਦੇ ਵਿੱਚ ਸਾਰਾ ਦਾ ਸਾਰਾ ਇਹਨਾਂ ਨੇ ਪੂਰੇ ਦਾ ਪੂਰਾ ਇੱਕ ਸਿਸਟਮ ਬਣਾਇਆ ਹੈ ਇਲਾਕੇ ਦੇ ਪਾਰਟੀਆਂ ਦੇ ਆਗੂ ਜਿਹੜੇ ਐ ਸਿਆਸੀ ਵਰਕਰ ਐ ਜਿਹੜੇ ਉਹਦੇ ਸੰਬੰਧ ਵਿੱਚ ਵੀ ਇਹਨਾਂ ਨੇ ਬਣਾਇਆ ਇਹ ਭਾਈ ਜਿਹੜੇ ਵੀਰ ਕੰਮ ਕਰਦੇ ਐ ਨਵੀਂ ਸੋਚ ਨਵੀਂ ਪਲਾਂਘ ਇਹਨਾਂ ਨੂੰ ਪਿੰਡਾਂ ਦੇ ਵਿੱਚ ਸਾਰਿਆਂ ਨੂੰ ਜਾਣਾ ਵੀ ਚਾਹੀਦਾ ਪਿੰਡਾਂ ਵਾਲੇ ਸਹਿਯੋਗ ਵੀ ਦਿਓ ਸਾਰੇ ਰਲ ਕੇ ਵੀ ਖਰਚੇ ਘਟਾਈਏ ਆਪਾਂ ਵਿਆਹਾਂ ਦੇ ਖਰਚੇ ਘਟਣ ਮਰਿਆਂ ਦੇ ਖਰਚੇ ਘਟਣ ਸਾਰੇ ਪਿੰਡ ਰਲ ਕੇ ਫੈਸਲਾ ਕਰੀਏ ਅੱਜ ਕਿਸਾਨ ਖੁਦਕੁਸ਼ੀਆਂ ਕਰਦੇ ਐ ਬਹੁਤਾ ਕਾਰਨ ਇਦਾਂ ਦਾ ਵੀ ਵਿੱਚ ਵਾਪਰਦਾ ਵੀ ਇੱਕ ਬੰਦੇ ਨੇ ਵਿਆਹ ਤੇ 10 ਲੱਖ ਲਾਤਾ ਦੂਜਾ ਕਹਿੰਦਾ ਯਾਰ ਜੇ ਮੈਂ ਨਾ ਲਾਇਆ ਤੇ ਮੇਰੀ ਬੇਇੱਜ਼ਤੀ ਹੋ ਜਾਣੀ ਇਹੋ ਜੀਆਂ ਗੱਲਾਂ ਇੱਕ ਰੀਸਮ ਰੀਸੀ ਅਸੀਂ ਇਦਾਂ ਦਾ ਕੁਝ ਕਰਦੇ ਆ ਸਮਾਜ ਸੋਹਣਾ ਬਣੇ ਉਹਦੇ ਵਾਸਤੇ ਸਾਰੇ ਆਪਾਂ ਉਪਰਾਲਾ ਕਰੀਏ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਕੁਰਾਲੀ ਵਾਲੇ ਸਾਰੇ ਵੀਰਾਂ ਦਾ ਇਹਨਾਂ ਦੇ ਸਾਰੇ ਸਹਿਯੋਗੀਆਂ ਦਾ ਸਭ ਦਾ ਬਹੁਤ ਧੰਨਵਾਦ ਨਾਲ ਆਏ ਪ੍ਰਚਾਰਕ ਭਾਈ ਸਤਗੁਰ ਸਿੰਘ ਜੀ ਇਸੇ ਤਰ੍ਹਾਂ ਭਾਈ ਸਤਗੁਰ ਸਿੰਘ ਜੀ ਉਹਨਾਂ ਦਾ ਧੰਨਵਾਦ ਤੇ ਭਾਈ ਜਸਵਿੰਦਰ ਸਿੰਘ ਜੀ ਮਾਛੀਵਾੜੇ ਵਾਲੇ ਉਹਨਾਂ ਦਾ ਧੰਨਵਾਦ ਇੱਕ ਹੋਰ ਬੇਨਤੀ ਪੋਥੀਆਂ ਫ੍ਰੀ ਦਿੱਤੀਆਂ ਜਾਣਗੀਆਂ ਗੁਰਦੁਆਰਾ ਸ੍ਰੀ ਹਰਗੋਬਿੰਦਗੜ੍ਹ ਸਾਹਿਬ 2 ਤਰੀਕ ਨੂੰ ਦਿਨੇ ਐਤਵਾਰ ਹੈ 2 ਤਰੀਕ ਨੂੰ ਸ਼ਨੀਵਾਰ ਦੁਪਹਿਰ ਸਵੇਰੇ 9 ਵਜੇ ਸਹਿਜ ਪਾਠ ਆਰੰਭ ਕਰਾਏ ਜਾਣਗੇ ਗੁਰਦੁਆਰਾ ਸ੍ਰੀ ਹਰਗੋਬਿੰਦਗੜ੍ਹ ਸਾਹਿਬ ਸਵੇਰੇ 9 ਵਜੇ 2 ਤਰੀਕ ਨੂੰ ਸਵੇਰੇ 9 ਵਜੇ ਜਿਨ੍ਹਾਂ ਨੇ ਸਹਿਜ ਪਾਠ ਆਰੰਭ ਕਰਨੇ ਹੈ ਉਹ ਆ ਕੇ ਆਪਣੀਆਂ ਪੋਥੀਆਂ ਪ੍ਰਾਪਤ ਕਰ ਲਿਓ ਸ਼ਨੀਵਾਰ ਪਹੁੰਚ ਕੇ ਲਾਹਾ ਪ੍ਰਾਪਤ ਕਰਿਓ ਸਾਰੀ ਸੰਗਤ ਦਾ ਧੰਨਵਾਦ ਜਿੱਥੇ ਵੀ ਕਿਤੇ ਨੇੜੇ ਤੇੜੇ ਪ੍ਰੋਗਰਾਮ ਬਣੇ ਲਾਹਾ ਲੈਣਾ 2 ਜੂਨ ਦਾ 2 ਜੂਨ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਰਾਤ ਦਾ ਸਮਾਗਮ ਹੈ ਜਿਹੜੇ ਵੀਰ ਜਾਂਦੇ ਆ ਭੈਣਾਂ ਜਾਂਦੀਆਂ ਜ਼ਰੂਰ ਹਾਜ਼ਰੀ ਭਰਿਓ ਭਾਈ ਸ਼ਨੀਵਾਰ ਅੰਮ੍ਰਿਤ ਸੰਚਾਰ ਸ਼ਾਮ 6 ਵਜੇ ਤੇ ਰਾਤ ਦਾ ਦੀਵਾਨ ਤਕਰੀਬਨ 7 ਵਜੇ ਤੋਂ ਲੈ ਕੇ 11 ਵਜੇ ਤੱਕ ਚੱਲਦਾ ਹੈ 2 ਜੂਨ ਸ਼ਨੀਵਾਰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਜਿਹੜੇ ਆਉਂਦੇ ਆ ਜ਼ਰੂਰ ਦਰਸ਼ਨ ਦਿਓ ਜੀ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਕੋਈ ਰਸਨਾ ਵਾਂਝੀ ਨਾ ਰਹੇ ਬੋਲਦਿਆਂ ਹੋਈਆਂ ਭੁੱਲਾਂ ਖਿਮਾ ਕਰਿਓ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਨਮਸਕਾਰ ਕਰ ਲਓ ਬਾਕੀ ਗਹਿਣੇ ਮੋਬਾਈਲ ਬੱਚੇ ਸੰਭਾਲ ਕੇ ਰੱਖਿਓ ਆਪਣੇ ਸਤਿਗੁਰੂ ਜੀ ਅੱਗੇ ਅੱਗੇ ਜਾਣਗੇ ਫਿਰ ਜਾਣਾ 5 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਪਿਆਰਿਓ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਿੱਧੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾ ਬਣਾਈਆਂ ਓ ਕਾਂਗਾ ਬੁਹਰੀ ਤੇਰਾ ਮਨ ਜਿਨੀ ਵਸਾਇਆ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਮੇਰੇ ਆਤਮ ਸਦਾ ਰਹੋ ਹਰ ਹਰ ਨਾਲ ਰਹੋ ਤੁਮਾਂ ਨਾ ਮੇਰੇ ਤੂੰ ਸਭ ਸਵਾਰ ਅੰਗੀ ਭਾਰੋ ਕਰੇ ਤੇਰਾ ਕਾਰਜ ਸਭ ਸਵਾਰ ਸਭ ਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨੋ ਵਸਾਰੇ ਹਰ ਨਾਨਕ ਮਾਨੋ ਮੇਰੇ ਸਦਾ ਰਹੋ ਹਰ ਨਾਲ ਸਾਚੇ ਸਾਹਿਬਾ ਕਿਆ ਬਾਣੀ ਕਰਦੇ ਪਤਾ ਤੇਰਾ ਸਭ ਕੁਝ ਹੈ ਜਿਸਤੇ ਹੀ ਸੋ ਪਾਵੇ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ ਰਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਬਲਵੀਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਈ ਕਰਦੇ ਰਸਾਂਚਾ ਰਾਮੇ ਰਾਇਆ ਧਾਰੋ ਸਾਧ ਕਾਮਿਆ ਦਾ ਤੇਰਾ ਦਿਲ ਭੁੱਖਾ ਸਭ ਗਵਾਈ ਕਰ ਸ਼ਾਂਤ ਸੁਖ ਬਣਿਆ ਵਸਿਆ ਜਿਨ ਇੱਛਾ ਸਭ ਪੁਜਾਈਆਂ ਰਾਮ ਰਵਾਸ ਕਿਤਾ ਦਿਲ ਵੀ ਕਹੋ ਜਿਸ ਦੀ ਆਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਹੋ ਪਿਆਰੋ ਸਾਚਾ ਆਵੇ ਰਾਧਾ ਧਾਰੋ ਵਾਜੇ ਪੰਜ ਸ਼ਬਦ ਜਿਨ ਕਰਿ ਸੁਭਾਗੈ ਹਰਿ ਸੁਭਾਗੈ ਸ਼ਬਦ ਵਾਜੇ ਕਲਾ ਜਿਨ ਕਰਿ ਧਾਰਿਆ ਰੂਪ ਵਸ ਕੀਤੇ ਕਾਲ ਪੰਜ ਕੁਮਾਰਿਆ ਔਰ ਕਰਮ ਪਾਇਆ ਤੁਧ ਜਿਨ ਕੌਸੇ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਤੈਸ ਤਹੋ ਹਰਿ ਜਿਨ ਕਰਿ ਅਨਹਦ ਵਾਰੇ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਕਾਲ ਕਰਿ ਪਾਇਆ ਸੁਣੀ ਸੱਚੀ ਬਾਣੀ ਸਾਧ ਸਾਜਨ ਪਏ ਸਰਸੇ ਪੂਰੇ ਗੁਰ ਦੇ ਜਾਣੇ ਸੁਣਦੇ ਫਿਰ
ਨੀਚੈ ਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ
ਮਹਾਤਮਾ ਕਰਦੀਆ ਪੋਲਾ ਬਣੀ
ਜਿਨੀਰਾ ਉਦਿਆਇਆ ਗਏ ਸਕਤ ਕਾਲ
ਮਾਲਕ ਤੇ ਦੇਖੀ ਸੁਖੀ ਨਾਲ
ਜਿਨੀ ਨਾ ਉਦਿਆਇਆ ਗਏ ਸਕਤ ਕਾਲ
ਮਾਲਕ ਤੇ ਦੇਖੀ ਸੁਖੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਿਸਰ ਨਾਹੀ ਦਾਤਾ ਨੇ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਏਹੋ ਸੋ ਕਹੁ ਟਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਜੈਤ ਸਰੀ ਮਹੱਲਾ ਪੰਜਵਾਂ ਕੋਈ ਜਨ ਹਰ ਸਿਉ ਦੇਵੇ ਜੋਰ ਚਰਨ ਗਹੋ ਬਕੋ ਸ਼ੁਭ ਰਸਨਾ ਦੀਜੈ ਹੈ ਪ੍ਰਾਨ ਅਕੋਰ ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਹੋ ਬਕੋ ਸ਼ੁਭ ਰਸਨਾ ਦੀਜੈ ਹੈ ਪ੍ਰਾਨ ਅਕੋਰ ਰਹਾਉ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਦਾ ਸੰਜੋਰ ਇਆ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾਂ ਵਿਖਿਆ ਤੇ ਤੋਰ ਆਇਓ ਸ਼ਰਣ ਦੀਨ ਦੁਖ ਪੰਜਨ ਚਿਤਵੋ ਤੁਮਰੀ ਓਰ ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ ਆਇਓ ਸ਼ਰਣ ਦੀਨ ਦੁਖ ਪੰਜਨ ਚਿਤਵੋ ਤੁਮਰੀ ਓਰ ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋੜ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।